142 Kennedy Road South. Call 905-874-7171.
ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ 11 ਸਾਲਾਂ ਦੇ ਤਜਰਬੇਕਾਰ ਮੋਰਗੇਜ ਅਲਾਈਅੰਸ ਦੇ ਬ੍ਰੋਕਰ ਕੈਨੀ ਤਾਲੀਵਾਲ ਲਾਇਸੈਂਸ ਨੰਬਰ 10530 ਕਾਲ 9058122800 9058122800 ਔਰ ਵਿਜ਼ਿਟ mortgagebuddies.ca ਉਹ ਛਾਏ ਪਏ ਨੇ ਕੈਨੀ ਤਾਲੀਵਾਲ
ਮਿੱਤਰਾਂ ਦੇ ਜੰਕਸ਼ਨ ਤੇ
ਉਹ ਕਿਹੜੇ ਜੰਕਸ਼ਨ ਤੇ
ਉਹ ਟਿੱਕਾ ਜੰਕਸ਼ਨ ਤੇ
ਰਾਤ ਲੱਗੀਆਂ ਮਹਿਫਲਾਂ ਨਾਰੇ
ਮਹਿਫਲਾਂ ਤਾਂ ਰੋਜ਼ ਹੀ ਲੱਗਦੀਆਂ ਨੇ ਟਿੱਕਾ ਜੰਕਸ਼ਨ ਤੇ
ਰੈਸਟੋਰੈਂਟ ਚ ਪੀਟਰ ਬੈਲਟ ਖੜਾਇਆ ਹੋਇਆ ਇਹਨਾਂ ਨੇ ਤੇ ਬੈਂਕਵੇਟ ਹਾਲ 100 ਲੋਕਾਂ ਦੀ ਗੈਦਰਿੰਗ ਲਈ ਵੀਆਈਪੀ ਲੌਂਜ ਵੀ ਹੈ ਇੰਨਾ ਹੀ ਨਹੀਂ ਮੰਡੇ ਤੋਂ ਥਰਸਡੇ ਤੱਕ ਟਿਕਟ ਤੇ 20% ਆਫ ਮਿਲੇਗਾ
ਟਿੱਕਾ ਜੰਕਸ਼ਨ ਕਾਲ 6474294040 647429 ਚਾਲੀ
ਕੁੱਟ ਕੁੱਟ ਖੋਇਆ ਮੱਠੀਆਂ ਆਈਆਂ ਚਪਾਨੀਆਂ ਕੋਲੇਸਟ੍ਰੋਲ ਫ੍ਰੀ ਤੇਲ ਚ ਸਮੋਸੇ ਪਕਾਨੀਆਂ ਹੈ ਨੀ ਨਾ ਮੇਬੀ ਇਹ ਸਮੋਸਾ
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰੇ ਧੁੰਮਾ ਪਈਆ ਜੇ ਚਾਰੇ ਪਾਸੇ ਤੁਸੀਂ ਵੀ ਆਓ 1850 ਆਲਬਿਨ ਰੋਡ ਇਨ ਰੈਕਸਡੇਲ 4162131165
ਲਾਈਫ ਵਿਜ਼ਟਰ ਡਿਸੇਬਿਲਟੀ ਮੋਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ RRSP ਜਾਂ RESP ਕਰਵਾਉਣੀ ਹੈ ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ
ਹੈਲੋ ਦਿਸ ਇਜ਼ ਰਾਜਪਾਲ ਬਰਾੜ ਚਾਰਟਰ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ ਆਈਵ ਬੀਨ ਸਰਵਿੰਗ ਕੈਨੇਡੀਅਨ ਫਰੋਮ ਦ ਲਾਸਟ 20 ਈਅਰਸ ਫਾਰ ਆਲ ਦੇਅਰ ਇੰਡੀਵਿਜੁਅਲ ਇਨਵੈਸਟਮੈਂਟਸ ਐਂਡ ਇੰਸ਼ੋਰੈਂਸ ਨੀਡਸ ਫਾਈਨੈਂਸ਼ੀਅਲ ਪਲਾਨਿੰਗ ਐਂਡ ਦੇਅਰ ਸਟੇਟ ਪਲਾਨਿੰਗ ਪਲੀਜ਼ ਫੀਲ ਫ੍ਰੀ ਟੂ ਗਿਵ ਮੀ ਅ ਕਾਲ ਐਂਡ ਆਈਲ ਬੀ ਮੋਰ ਦੈਨ ਹੈਪੀ ਟੂ ਅਸਿਸਟ ਯੂ ਥੈਂਕ ਯੂ
416-917-1456 416-917-1456 ਰਾਜਪਾਲ ਬਰਾੜ
ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਕਿੰਨੀ ਕੁ ਰਿਟਰਨ ਮਿਲਦੀ ਹੈ 1% 2% 5% ਬਸ ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਪੈਸੇ ਦੀ ਸੇਫਟੀ ਤੇ ਸਿਕਿਉਰਿਟੀ ਦੀ 100% ਗਾਰੰਟੀ
ਜੇਕਰ ਤੁਸੀਂ ਵੀ ਇਨੀ ਰਿਟਰਨ ਲੈਣਾ ਚਾਹੁੰਦੇ ਹੋ ਤਾਂ ਹੁਣੇ ਕਾਲ ਕਰੋ ਰੀਮੈਕਸ ਸਪੈਸ਼ਲਿਸਟ ਚਰਨਜੀਤ ਬਰਾੜ ਨੂੰ ਐਟ 6473008436 6473384436
ਪਿਛਲੇ 18 ਸਾਲਾਂ ਤੋਂ ਮੋਰਗੇਜ ਦੀਆਂ ਸੇਵਾਵਾਂ ਦਿੰਦੇ ਆ ਰਹੇ ਅਕਾਲ ਮੋਰਗੇਜਸ ਇੰਕ ਨਾਲ ਕੰਮ ਕਰਦੇ ਦਵਿੰਦਰ ਪਵਾਰ
ਫਸਟ ਸੈਕਿੰਡ ਥਰਡ ਮੋਰਗੇਜ ਹੋਮ ਇਕਿਉਟੀ ਬਿਜ਼ਨਸ ਲੋਨ ਡੈਟ ਕੰਸੋਲੀਡੇਸ਼ਨ ਰੀਫਾਈਨਾਂਸ ਰੈਂਟ ਟੂ ਓਨ ਲਈ ਕਾਲ ਕਰੋ ਦਵਿੰਦਰ ਪਵਾਰ ਨੂੰ 647-988-8731
ਜੇ ਨਹੀਂ ਹੋਣਾ ਖੱਜਲ ਖੁਆਰ ਤਾਂ ਕਾਲ ਕਰੋ
ਦਵਿੰਦਰ ਪਵਾਰ
ਜੇਕਰ ਇੱਕ ਵਾਰ ਇਹਨਾਂ ਤੁਹਾਡੀ ਫਾਈਲ ਵੇਖ ਕੇ ਹਾਂ ਕਹਿ ਦਿੱਤੀ ਤਾਂ ਆਪਣੇ ਵਾਅਦੇ ਤੇ ਹਮੇਸ਼ਾ ਖਰੇ ਉਤਰਦੇ ਹਨ ਲਾਇਸੈਂਸ ਨੰਬਰ 10845 ਇੰਡੀਪੈਂਡੈਂਟਲੀ ਓਨਡ ਐਂਡ ਆਪਰੇਟਡ
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਉਮੀਦ ਕਰਦੇ ਹਾਂ ਦੋਸਤੋ ਤੁਸੀਂ ਕ੍ਰਿਸਮਸ ਦੀਆਂ ਛੁੱਟੀਆਂ ਜਿਹੜੀਆਂ ਉਹ ਬੜੀ ਧੂਮਧਾਮ ਨਾਲ ਮਨਾ ਰਹੇ ਹੋਵੋਗੇ, ਮੌਜਾਂ ਕਰ ਰਹੇ ਹੋਵੋਗੇ ਜੀ। ਕੰਮਾਂ ਕਾਰਾਂ ਤੋਂ ਛੁੱਟੀਆਂ ਅਤੇ ਸ਼ੋਪਿੰਗ ਦਾ ਸੀਜ਼ਨ ਚੱਲ ਰਿਹਾ। ਕੱਲ੍ਹ ਬੋਕਸਿੰਗ ਡੇ ਸੇਲ ਸੀ, ਅਸੀਂ ਵੀ ਆਪਦੇ ਸੁਨੇਹੇ ਸੁਨੇਹੇ ਦੇ ਤੇ ਸਪੋਂਸਰ ਦੇ ਚੰਗੀ ਤਰ੍ਹਾਂ, ਅਤੇ ਸਮਾਨ ਸਮੂਨ ਜਿਹਨੇ ਖਰੀਦਣਾ ਮੇਰਾ ਖਿਆਲ ਖਰੀਦ ਲਿਆ ਹੋਊਗਾ। ਕਾਫ਼ੀ ਫਾਇਦਾ ਹੋ ਜਾਂਦਾ ਜੀ ਇਹਨਾਂ ਦਿਨਾਂ ਦੇ ਵਿੱਚ ਖਰੀਦੋ ਫਰੋਖਤ ਕਰਨ ਦਾ। ਬਹੁਤੇ ਸਾਡੇ ਦੋਸਤ ਮਿੱਤਰ ਤਾਂ ਉਡੀਕਦੇ ਰਹਿੰਦੇ ਹੁੰਦੇ ਆ ਜੀ, ਚਲੋ ਜਦੋਂ ਕੋਈ ਚੀਜ਼ ਸਸਤੀ ਹੋਊਗੀ ਉਦੋਂ ਲੈ ਲਾਂਗੇ, ਜਿਹੜੀ ਜ਼ਿਆਦਾ ਕੋਈ ਜ਼ਰੂਰੀ ਚੀਜ਼ ਨਹੀਂ ਹੈਗੀ। ਜ਼ਰੂਰੀ ਚੀਜ਼ ਤਾਂ ਬੰਦਾ ਉਦੋਂ ਹੀ ਲੈ ਲੈਂਦਾ, ਪਰ ਥੋੜ੍ਹਾ ਜਿਹਾ ਥੋੜ੍ਹੇ ਟਾਈਮ ਲਈ ਪੋਸਟਪੋਨ ਆ ਜਿਹੜਾ ਉਹ ਕਰ ਦਿੱਤਾ ਜਾਵੇ, ਜੇ ਕੋਈ ਚੀਜ਼ ਸਸਤੀ ਮਿਲਦੀ ਹੈ ਤਾਂ ਚੰਗੀ ਗੱਲ ਆ। ਬਾਕੀ ਇਹ ਆ ਜੀ ਬਈ ਪੈਸਾ ਜਿਹੜਾ ਉਹਨੂੰ ਬਚਾ ਕੇ ਰੱਖਣਾ ਵੀ ਜ਼ਰੂਰੀ ਹੈ, ਅਤੇ ਇੰਨਾ ਵੀ ਨਹੀਂ ਬਚਾ ਕੇ ਰੱਖਣਾ ਚਾਹੀਦਾ ਵੀ ਚੀਜ਼ਾਂ ਤੋਂ ਬਿਨਾਂ ਹੀ ਸਾੜਦੇ ਰਹੀਏ ਅਤੇ ਪੈਸਾ ਬੈਂਕ ਦੇ ਵਿੱਚ ਪਿਆ ਰਹੇ ਅਤੇ ਬੈਂਕ ਵਾਲੇ ਪੈਸਾ ਵਰਤਦੇ ਰਹਿਣ। ਆਪਣਾ ਕਮਾਇਆ ਪੈਸਾ ਆਪਣੇ 'ਤੇ ਲਾ ਲਓ, ਵਧੀਆ ਗੱਲ ਆ। ਕਈ ਸੱਜਣ ਮਿੱਤਰ ਇੰਨੇ ਸਿਆਣੇ ਹੁੰਦੇ ਨੇ, ਮੈਂ ਸਿਆਣੇ ਆ ਨਾ ਜਿਹੜਾ ਜਦੋਂ ਕਿਹਾ ਉਹਨੂੰ ਫਿਰ ਇਨਵਰਟਿਡ ਕੌਮਾਂ ਦੇ ਵਿੱਚ ਪਾ ਲਓ, ਇੰਨੇ ਸਿਆਣੇ ਹੁੰਦੇ ਆ ਵੀ ਪੈਸਾ ਜੋੜ ਜੋੜ ਰੱਖੀ ਜਾਂਦੇ ਆ, ਆਪ ਤੰਗੀਆਂ ਕੱਟਦੇ ਆ, ਅਤੇ ਅਗਲੀ ਜਨਰੇਸ਼ਨ ਦੇ ਵਿੱਚ ਕੋਈ ਇਹੋ ਜਿਹਾ ਮਹਾਂਪੁਰਸ਼ ਹੁੰਦਾ, ਮਹਾਂਪੁਰਸ਼ ਉੱਠਦਾ, ਇਹ ਮਹਾਂਪੁਰਸ਼ ਵੀ ਕੌਮਿਆਂ 'ਚ ਪਾ ਲਓ, ਉਹ ਫਿਰ ਜਿਵੇਂ ਫੂਕ ਮਾਰ ਕੇ ਆਪਾਂ ਕੋਈ ਚੀਜ਼ ਉਡਾ ਦਿੰਦੇ ਹਾਂ ਨਾ, ਐਂ ਫਿਰ ਉਹ ਫੂਕਾਂ ਮਾਰ ਕੇ ਪੈਸਾ ਉਡਾ ਦਿੰਦੇ ਨੇ। ਫਿਰ ਬੰਦੇ ਨੂੰ ਬੁਢਾਪੇ ਦੇ ਵਿੱਚ ਫਿਕਰ ਹੁੰਦਾ ਵੀ ਮੈਂ ਤਾਂ ਇੰਨੀ ਮਿਹਨਤ ਨਾਲ ਪੈਸਾ ਕਮਾਇਆ, ਮੈਂ ਤਾਂ ਨਾ ਹੰਢਾਇਆ ਅਤੇ ਨਾ ਮੈਂ ਖਾਧਾ, ਅਤੇ ਮੇਰੇ ਜਿਉਂਦੇ ਜੀ ਅੱਗੇ ਮੇਰੇ ਪੋਤੇ ਪੜੋਤੇ ਇਹ ਪੈਸਾ ਉਡਾਉਣ ਲੱਗੇ ਨੇ, ਬੁੜਿਆਂ ਦੀ ਤਾਂ ਵੈਸੇ ਵੀ ਕੋਈ ਨਹੀਂ ਸੁਣਦਾ, ਇਸ ਕਰਕੇ ਫਿਰ ਉਹਨੂੰ ਦੁੱਖ ਜਿਹਾ ਹੁੰਦਾ। ਇਸ ਕਰਕੇ ਦੋਸਤੋ ਜਿੰਨੀ ਦੇਰ ਸਰੀਰ ਚੱਲਦਾ ਪੈਸੇ ਕਮਾਓ ਉਡਾਓ, ਮੌਜਾਂ ਕਰੋ, ਖਰੀਦੋ ਫਰੋਖਤ ਕਰੋ, ਚੰਗੀ ਗੱਲ ਆ, ਮਾੜੀ ਗੱਲ ਨਹੀਂ ਹੈਗੀ। ਪਰ ਸਮਰੱਥਾ ਦੇਖ ਕੇ ਜਿੰਨੀਆਂ ਕੁ ਲੱਤਾਂ ਭਾਰ ਚੱਲਦੀਆਂ, ਕਿਉਂਕਿ ਬਾਜ਼ਾਰ ਦੀ ਚਕਾਚੌਂਦ ਦੇ ਵਿੱਚ ਬੰਦਾ ਉਖੜ ਜਾਂਦਾ, ਬੰਦੇ ਦੇ ਪੈਰ ਉਖੜ ਜਾਂਦੇ ਆ। ਬੰਦਾ ਸ਼ੋਪਿੰਗ ਮਾਲ ਦੇ ਵਿੱਚ ਗਿਆ ਹੋਵੇ, ਚੀਜ਼ਾਂ ਇਸ ਤਰੀਕੇ ਨਾਲ ਸਜਾਈਆਂ ਹੁੰਦੀਆਂ ਵੀ ਚੀਜ਼ਾਂ ਕਹਿੰਦੀਆਂ ਬੰਦੇ ਆ ਜਾ ਮੈਨੂੰ ਚੱਕ ਕੇ ਲੈ ਜਾ, ਬਸ ਇੱਕ ਚੀਜ਼ ਚੱਕੀ, ਦੂਜੀ ਚੀਜ਼ ਇਸ ਤਰੀਕੇ ਨਾਲ ਟਿਕਾਈ ਹੁੰਦੀ ਹੈ, ਉਹ ਕਹਿੰਦੀ ਵੀ ਇਹਨੂੰ ਚੱਕ ਲਿਆ ਮੈਨੂੰ ਕਿਉਂ ਛੱਡ ਗਿਆ, ਅੱਖਾਂ ਨੂੰ ਆਏ ਮੋਹ ਲੈਂਦੀਆਂ ਨੇ ਚੀਜ਼ਾਂ। ਇਹ ਪੂਰੀ ਦੀ ਪੂਰੀ ਸਾਇੰਸ ਆ, ਇੱਕ ਵੇਚਣ ਦੀ ਸਾਇੰਸ, ਜਿਹਦੇ ਵਿੱਚ ਬੰਦੇ ਨੂੰ ਲੋੜ ਹੋਵੇ ਜਾਂ ਨਾ ਹੋਵੇ ਬੰਦਾ ਖਰੀਦਦਾ ਹੀ ਰਹਿੰਦਾ, ਪੈਸੇ ਖਰਚਦਾ ਹੀ ਰਹਿੰਦਾ। ਮੈਂ ਨਾ ਕੱਲ੍ਹ ਜਦੋਂ ਪ੍ਰੋਗਰਾਮ ਛੱਡ ਕੇ ਗਿਆ ਅਤੇ ਮੈਂ ਤੁਹਾਡੇ ਨਾਲ ਗੱਲ ਕਰਨ ਲੱਗਿਆ ਸੀ, ਸਮਾਂ ਪੂਰਾ ਹੋ ਗਿਆ ਸੀ ਵੀ ਸਾਡੇ ਨਾ ਇੱਕ ਕ੍ਰੈਡਿਟ ਜਿਹਨਾਂ ਲੋਕਾਂ ਦਾ ਖਰਾਬ ਹੁੰਦਾ ਜਾਂ ਰਾਏ ਮਸ਼ਵਰਾ ਦੇਣ ਲਈ ਸਰਦਾਰ ਜਸਵੀਰ ਸਿੰਘ ਹੁਣ ਦਿਲਾਉਂਦੇ ਹੁੰਦੇ ਨੇ, ਉਹ ਪਹਿਲਾਂ ਵਿਜ਼ਨ ਟੀਵੀ 'ਤੇ ਵੀ ਸਾਡੇ ਸਪੋਂਸਰ ਰਹੇ ਨੇ, ਉਹ ਗੱਲ ਕਰਦੇ ਹੁੰਦੇ ਨੇ, ਕਹਿੰਦੇ ਵੀ ਆਪਾਂ ਤਾਂ ਵੀਜ਼ਾ ਵਰਤਦੇ ਹਾਂ ਨਾ, ਯੂਜ਼ ਕਰਦੇ ਹਾਂ, ਕਹਿੰਦੇ ਇਹਨਾਂ ਦਿਨਾਂ 'ਚ ਵੀਜ਼ਾ ਨਾ ਵਰਤੋ, ਵੀਜ਼ਾ ਵਰਤਣ ਦੇ ਨਾਲ ਨਾ ਜਾਣੀ ਸਾਡੇ ਮਨ ਦੇ ਉੱਤੇ ਅਹਿਸਾਸ ਹੀ ਨਹੀਂ ਹੁੰਦਾ ਵੀ ਅਸੀਂ ਪੈਸੇ ਖਰਚਤੇ, ਬਾਅਦ 'ਚ ਜਦੋਂ ਮਹੀਨੇ ਬਾਅਦ ਵੱਡਾ ਸਾਰਾ ਬਿੱਲ ਆਉਂਦਾ ਅਤੇ ਉਦੋਂ ਲੱਗਦਾ ਵੀ ਜਿਵੇਂ ਕਿਸੇ ਨੇ ਟੋਕਰਾ ਭਰ ਕੇ ਸਮਾਨ ਦਾ ਸਾਡੇ ਸਿਰ 'ਤੇ ਰੱਖਤਾ ਹੋਵੇ ਅਤੇ ਗਰਦਨ ਸਿਰ ਦਾ ਭਾਰ ਨਾ ਝੱਲਦੀ ਹੋਵੇ, ਇਸ ਤਰ੍ਹਾਂ ਫਿਰ ਔਖਾ ਹੋ ਜਾਂਦਾ। ਫਿਰ ਕੀ ਹੁੰਦਾ, ਫਿਰ ਉਹ ਵੀਜ਼ੇ ਦਾ ਭਾਰ ਆ ਜਿਹੜਾ ਲਾਇਆ ਨਹੀਂ ਜਾਂਦਾ, ਫਿਰ ਕਿਸ਼ਤਾਂ 'ਚ ਪੈਸੇ ਭਰਦੇ ਹਾਂ ਅਤੇ ਫਿਰ ਵਿਆਜ 19% ਨਹੀਂ ਲੱਗਦਾ, ਵਿਆਜ ਫਿਰ ਉਹ ਕਹਿਣ ਨੂੰ 19.99% ਹੁੰਦਾ ਜਿਹੜਾ ਕਿ ਹੁਣ ਵੱਧ ਗਿਆ, ਪਰ ਉਹ ਫਿਰ ਡੇਲੀ ਵਿਆਜ ਲੱਗਦਾ, ਉਹ ਫਿਰ ਵਿਆਜ 35-40% 35% 'ਤੇ ਚਲਾ ਜਾਂਦਾ ਅਤੇ ਡੇਲੀ ਉਹ ਕੰਪਾਊਂਡ ਹੁੰਦਾ। ਇਸ ਕਰਕੇ ਹਮੇਸ਼ਾ ਓਨਾ ਹੀ ਭਾਰ ਚੱਕੋ ਜਿੰਨਾ ਕੁ ਭਾਰ ਲੱਤਾਂ ਚੱਲਦੀਆਂ ਨੇ। ਫਜ਼ੂਲ ਖਰਚੀ ਨਾ ਜਿਹੜੀ ਹੈਗੀ ਆ ਉਹ ਬਿਲਕੁਲ ਨਹੀਂ ਕਰਨੀ ਚਾਹੀਦੀ, ਬੈਲੈਂਸ ਕਰਨਾ ਚਾਹੀਦਾ। ਆਪਾਂ ਇਹ ਗੱਲ ਕਰਦੇ ਹਾਂ, ਬੈਲੈਂਸ ਦਾ ਮਤਲਬ ਜਿਵੇਂ ਜਿਵੇਂ ਲੋੜ ਆ ਜਿੰਨੀ ਕੁ ਲੋੜ ਆ ਓਨਾ ਕੁ ਲੈ ਲਓ ਅਤੇ ਲੋੜ ਤੋਂ ਘੱਟ ਲਓ। ਇਹਨਾਂ ਦੇਸ਼ਾਂ ਦਾ ਤਾਂ ਇਹ ਹਾਲ ਆ ਦੋਸਤੋ, ਤੁਸੀਂ ਆਪੋ ਆਪਣੇ ਘਰਾਂ 'ਚ ਨਿਗਾਹ ਮਾਰ ਕੇ ਵੇਖ ਲਿਓ ਬਈ 25% ਜਿਹੜਾ ਅਨਾਜ ਆ ਨਾ ਖਾਣ ਵਾਲਾ, ਖਾਣ ਵਾਲੀਆਂ ਚੀਜ਼ਾਂ ਨੇ ਜਿਹੜੀਆਂ ਉਹ ਵੇਸਟ ਹੁੰਦੀਆਂ ਨੇ, ਕਿਉਂਕਿ ਐਕਚੁਅਲੀ ਸਟੋਰਾਂ ਦੀ ਚਕਾਚੌਂਦ ਹੀ ਇੰਨੀ ਆ ਬਈ ਬੰਦੇ ਨੂੰ ਲੋੜ ਨਾ ਵੀ ਹੋਵੇ ਬੰਦਾ ਚੀਜ਼ਾਂ ਚੱਕ ਲੈਂਦਾ। ਅਤੇ ਖਾਣ ਪੀਣ ਵਾਲੀਆਂ ਤਾਂ ਪੈਰਿਸ਼ੇਬਲ ਫੂਡ ਆਈਟਮਸ ਹੁੰਦੀਆਂ ਆਮ ਕਰਕੇ ਇਹ, ਅਤੇ ਇਹ ਖਰਾਬ ਹੁੰਦੀਆਂ, ਫਲ ਫਰੂਟ ਨੇ ਖਰਾਬ ਹੋ ਜਾਂਦੇ ਨੇ, ਪਏ ਰਹਿੰਦੇ ਨੇ ਘਰੇ। ਅੱਜ ਤੋਂ ਜੇ 40-50 ਸਾਲ ਪਹਿਲਾਂ ਦੀ ਜ਼ਿੰਦਗੀ ਚੱਲੇ ਜਾਂਦੇ ਹਾਂ ਤਾਂ ਫਿਰ ਉਦੋਂ ਚੀਜ਼ਾਂ ਲੋਕ ਆਏ ਨਹੀਂ ਸੀ ਚੱਕਦੇ ਹੁੰਦੇ, ਜਦੋਂ ਲੋੜ ਹੁੰਦੀ ਸੀ ਲੋਕ ਦੁਕਾਨ ਤੋਂ ਲੈ ਆਉਂਦੇ ਸੀ ਜਾਂ ਆਪਣੇ ਪਿੰਡਾਂ 'ਚ ਫੇਰੀ ਵਾਲਾ ਦੇ ਜਾਂਦਾ ਸੀ। ਮੈਂ ਨਹੀਂ ਕਹਿੰਦਾ ਵੀ ਉਸ ਜ਼ਮਾਨੇ 'ਚ ਵਾਪਸ ਚਲੇ ਜਾਓ, ਜਾ ਹੀ ਨਹੀਂ ਸਕਦੇ। ਇਹ ਸਮਾਜ ਜਿਹੜਾ ਸਾਡਾ ਅੱਗੇ ਨੂੰ ਜਾਂਦਾ ਪਿੱਛੇ ਨੂੰ ਨਹੀਂ ਜਾਂਦਾ, ਪਿੱਛੇ ਦੀਆਂ ਤਾਂ ਆਪਾਂ ਗੱਲਾਂ ਕਰ ਸਕਦੇ ਹਾਂ ਪਰ ਆਪਾਂ ਇੱਕ ਕੰਪੈਰੀਜ਼ਨ ਕਰਦੇ ਹੁੰਦੇ ਹਾਂ ਬਈ ਉਦੋਂ ਲੋੜਾਂ ਘੱਟ ਹੁੰਦੀਆਂ ਸੀ, ਸਟੋਰ ਨਹੀਂ ਸੀ ਹੁੰਦੇ, ਸਟੋਰ ਵਾਲਾ ਜਿਹੜਾ ਕੌਨਸੈਪਟ ਆ ਇਹ ਵੇਚਣ ਵਾਲਾ ਕੌਨਸੈਪਟ ਆ ਵੀ ਬੰਦੇ ਨੂੰ ਚੀਜ਼ ਦੀ ਲੋੜ ਹੋਵੇ ਜਾਂ ਨਾ ਹੋਵੇ ਬਈ ਬੰਦਾ ਜਿਹੜਾ ਉਹ ਬਸ ਖਰੀਦੀ ਜਾਵੇ ਜਿੰਨਾ ਕੁ ਪੈਸਾ ਉਹਦੀ ਜੇਬ ਦੇ ਵਿੱਚ ਗਿਆ ਉਹ ਖਰਚੀ ਜਾਵੇ। ਅੱਛਾ ਮੈਂ ਹੁਣ ਇਹ ਨਹੀਂ ਕਹਿੰਦਾ ਵੀ ਖਰਚਣਾ ਨਹੀਂ ਚਾਹੀਦਾ, ਪੈਸਾ ਹੈ ਹੀ ਖਰਚਣ ਵਾਸਤੇ ਦੋਸਤੋ। ਮੈਂ ਕਿਹੜਾ ਤੁਹਾਨੂੰ ਕੋਈ ਸੰਤ ਮਹਾਤਮਾ ਦੀ ਉਹ ਕੋਈ ਕੋਟੇਸ਼ਨ ਸੁਣਾ ਰਿਹਾ, ਉਹ ਕਹਿੰਦੇ ਹੁੰਦੇ ਪੈਸਾ ਨਾ ਖਰਚੋ। ਉਹ ਇੱਕ ਨਾ ਪੁਰਾਣਾ ਨਾਟਕ ਸੀਗਾ ਸਾਡਾ, ਅਸੀਂ ਥੀਏਟਰ ਕਰਦੇ ਰਹੇ ਹਾਂ, ਉਹਦੇ 'ਚ ਨਾ ਇੱਕ ਸੰਤ ਹੁੰਦੇ ਆ ਅਤੇ ਉਹ ਸੰਤ ਤੁਹਾਨੂੰ ਪਤਾ ਅੱਜ ਕੱਲ੍ਹ ਸੰਤ ਕਿਹੋ ਜਿਹੇ ਨੇ, ਤੁਸੀਂ ਕਹੋਗੇ ਥੋੜ੍ਹੇ ਬਹੁਤ ਸੰਤ ਨੇ ਬਾਕੀ ਬਦਮਾਸ਼ ਨੇ, ਮੈਂ ਕਹਿੰਦਾ ਸਾਰੇ ਹੀ ਬਦਮਾਸ਼ ਨੇ, ਕੋਈ ਮਤਲਬ ਚੱਜ ਦਾ ਸੰਤ ਹੈ ਨਹੀਂ। ਉਹਨਾਂ ਸੰਤ ਨੇ ਝੋਲਾ ਪਾਇਆ ਹੁੰਦਾ, ਉਹ ਨਾਲ ਦੀ ਨਾਲ ਬੀਬੀਆਂ ਨੂੰ ਵਰਦੇ ਹੀ ਜਾਂਦਾ, ਨਾਲ ਦੀ ਨਾਲ ਬੀਬੀਆਂ ਉਹਨੂੰ ਪੈਸਾ ਤੇਲਾ ਫੜਾਈ ਜਾਂਦੀਆਂ। ਉਹ ਇੱਕ ਬੀਬੀ ਨੂੰ ਕਹਿੰਦਾ ਬੀਬੀ ਇਹ ਮਾਇਆ ਨਾਗਨੀ ਹੈ, ਹਮ ਸੰਤ ਲੋਕ ਇਸਕੋ ਹਾਥ ਨਹੀਂ ਲਗਾਤੇ, ਇਸਕੋ ਸੰਤੋਂ ਕੇ ਝੋਲੇ ਮੈਂ ਡਾਲ ਦੋ। ਇਸ ਕਰਕੇ ਪੈਸਾ ਜਿਹੜਾ ਉਹ ਨੈਸੈਸਰੀ ਹੈਗਾ ਬਟ ਨੈਸੈਸਰੀ ਈਵਲ ਆ, ਪਰ ਨੈਸੈਸਰੀ ਆ, ਪੈਸੇ ਬਿਨਾਂ ਚੱਲਦੀ ਨਹੀਂ ਦੁਨੀਆ। ਪੈਸਾ ਜ਼ਰੂਰੀ ਆ ਕਿਉਂਕਿ ਹਰ ਇੱਕ ਚੀਜ਼ ਪੈਸੇ ਦੇ ਨਾਲ ਚੱਲਦੀ ਆ, ਵਟਾਂਦਰਾ ਪੈਸੇ ਦੇ ਨਾਲ ਹੁੰਦਾ, ਦੇਸ਼ਾਂ ਦੀਆਂ ਕਰੰਸੀਜ਼ ਨੇ ਜਿਹੜੀਆਂ ਉਹ ਪੈਸੇ ਦੇ ਨਾਲ ਆ, ਸਭ ਕੁਝ ਪੈਸੇ ਦੇ ਨਾਲ ਚੱਲਦਾ। ਪੈਸਾ ਜ਼ਰੂਰੀ ਆ, ਇਸ ਕਰਕੇ ਪੈਸੇ ਨੂੰ ਸੇਵ ਕਰਨਾ ਵੀ ਜ਼ਰੂਰੀ ਆ। ਜਦੋਂ ਅਸੀਂ ਫਾਲਤੂ ਖਰਚਾ ਜਿਹੜਾ ਬਚਾ ਲੈਂਦੇ ਹਾਂ ਨਾ ਅਤੇ ਉਹ ਇੱਕ ਤਰੀਕੇ ਨਾਲ ਪੈਸਾ ਆਪਣੇ ਕੰਮ ਆ ਜਾਂਦਾ। ਪਰ ਪੈਸਾ ਮਤਲਬ ਇਹਨਾਂ ਦਿਨਾਂ ਦੇ ਵਿੱਚ ਨਾ ਦੇਖਿਆ ਗਿਆ, ਆਮ ਕੈਨੇਡੀਅਨਸ ਫੀਲ ਕਰਦੇ ਨੇ ਬਈ ਲੋੜੋਂ ਵੱਧ ਕੈਨੇਡੀਅਨਸ ਪੈਸਾ ਖਰਚਦੇ, ਹਾਲਾਂਕਿ ਤੰਗ ਨੇ ਕੈਨੇਡੀਅਨਸ ਦਾ, ਇੰਟਰਸਟ ਰੇਟ ਵਧੇ ਨੇ, ਸਾਰਾ ਕੁਝ ਹੋਇਆ, ਆਮ ਲੋਕ ਤੰਗ ਨੇ, ਇੰਨੇ ਕੁ ਤੰਗ ਨੇ ਆਮ ਲੋਕ ਦੋਸਤੋ ਬਈ। ਤੁਸੀਂ ਤਾਜ਼ਾ ਖਬਰ ਪੜ੍ਹੋ ਜੀ, ਕੱਲ੍ਹ ਦੀ ਪੜ੍ਹ ਲਓ, ਮੇਰਾ ਖਿਆਲ ਕੱਲ੍ਹ ਦੀ ਖਬਰ ਹੀ ਹੈ ਸ਼ਾਇਦ, ਇੰਨੇ ਕੁ ਤੰਗ ਨੇ ਲੋਕ ਬਈ ਦਾ ਸਟਾਰ ਦੇ ਵਿੱਚ ਜਾ ਕੇ ਜੇ ਤੁਸੀਂ ਨਿਊਜ਼ ਪੜ੍ਹੋ ਨਾ ਸਟਾਰ ਅਖਬਾਰ ਦੇ ਵਿੱਚ, ਕਹਿੰਦੇ ਰਾਈਜ਼ਿੰਗ ਡਿਮਾਂਡ ਬਾਈ ਕੈਨੇਡੀਅਨਜ਼ ਹੂ ਨੀਡ ਚੈਰੀਟੇਬਲ ਸਰਵਿਸਿਜ਼ ਮੇਡ ਹਾਰਡਰ ਬਾਈ ਰੀਸੈਂਟ ਡਿਪ ਇਨ ਡੋਨੇਸ਼ਨਸ। ਬਈ ਜਿਹੜੀਆਂ ਚੈਰਿਟੀਜ਼ ਨੇ ਉਹਨਾਂ ਨੇ ਵੀ ਥੋੜ੍ਹੀ ਬਹੁਤ ਆਪਣੀ ਅੱਗੇ ਦਾਨ ਦੂਨ ਦੇਣ ਦੀ ਜਿਹੜੀ ਅਸਮਰੱਥਾ ਜ਼ਾਹਰ ਕੀਤੀ ਹੈ, ਇਹਦੇ ਕਰਕੇ 20% ਤੋਂ ਉੱਤੇ ਲੋਕ ਸੋਚਦੇ ਨੇ ਵੀ ਸਾਡਾ ਗੁਜ਼ਾਰਾ ਕਿਵੇਂ ਚੱਲੂਗਾ। ਯਾਨੀ ਜਿਹੜੇ ਲੋਕ ਦਾਨ ਆਸਰੇ ਜਿਉਂਦੇ ਨੇ ਨਾ ਉਹ 5ਵੇਂ ਹਿੱਸੇ ਤੋਂ ਵਧਣ ਦੇ ਚਾਂਸਿਸ ਵੱਧ ਗਏ ਨੇ, 20% ਤੋਂ ਉੱਤੇ ਲੋਕ। ਅਤੇ ਬੈਂਕਾਂ ਦੀ ਜੇ ਗੱਲ ਕਰੀਏ ਤਾਂ ਬੈਂਕਾਂ ਤਾਂ ਇਹ ਕਹੀ ਜਾਂਦੀਆਂ ਵੀ ਦਸੰਬਰ ਜਨਵਰੀ ਦੇ ਵਿੱਚ ਇੰਟਰਸਟ ਰੇਟ ਜਿਹੜੇ ਵਧੇ ਨੇ ਇਹਨਾਂ ਦਾ ਭਾਰ ਹੀ ਇੰਨਾ ਹੋ ਜਾਣਾ ਵੀ ਬਹੁਤ ਸਾਰੇ ਘਰ ਪਾਵਰ ਆਫ ਸੇਲ 'ਤੇ ਚਲੇ ਜਾਣੇ ਨੇ। ਇਸ ਕਰਕੇ ਨਾ ਤਿਉਹਾਰਾਂ ਦੇ ਦਿਨਾਂ 'ਚ ਵੀ ਭਾਵੇਂ ਖੁਸ਼ੀ ਵਾਲਾ ਮੌਕਾ ਹੁੰਦਾ, ਜ਼ਿੰਦਗੀ 'ਚ ਰੰਗ ਭਰਦੇ ਹਾਂ ਆਪਾਂ ਤਿਉਹਾਰਾਂ ਦੇ ਨਾਲ, ਖੁਸ਼ੀ ਦੇ ਨਾਲ, ਚਾਅ ਨਾਲ ਮਨਾਉਂਦੇ ਹਾਂ, ਪਰ ਕਿਉਂਕਿ ਆਰਥਿਕ ਹਾਲਾਤ ਇਹੋ ਜਿਹੇ ਬਣਦੇ ਜਾ ਰਹੇ ਨੇ ਬਈ ਆਉਣ ਵਾਲਾ ਜਿਹੜਾ ਸਮਾਂ, ਸਾਰੇ ਮੀਡੀਆ ਅਦਾਰੇ ਸਰਕਾਰਾਂ ਸਭ ਕਹੀ ਜਾਂਦੀਆਂ, ਪੋਲੀਟੀਸ਼ੀਅਨ ਤਾਂ ਸਿੱਧਾ ਹੀ ਕਹੀ ਜਾਂਦੇ ਆ, ਇੱਥੋਂ ਕੈਨੇਡੀਅਨ ਪੋਲੀਟੀਸ਼ੀਅਨਸ ਕਹੀ ਜਾਂਦੇ ਆ, ਕਹਿੰਦੇ ਵੀ ਅਸੀਂ ਹਰ ਇੱਕ ਕੈਨੇਡੀਅਨ ਦਾ ਧਿਆਨ ਨਹੀਂ ਰੱਖ ਸਕਦੇ ਗੇ, ਸਿੱਧਾ ਕਹੀ ਜਾਂਦੇ ਨੇ ਜੀ, ਕੋਈ ਲੁਕ ਛੁਪੇ ਵਾਲੀ ਗੱਲ ਨਹੀਂ। ਕਹਿੰਦੇ ਜੇ ਕੋਈ ਇਹ ਸੋਚਦਾ ਵੀ ਜਿਵੇਂ ਕੋਵਿਡ ਦੇ ਵਿੱਚ ਸਾਰਿਆਂ ਨੂੰ 2,000 ਦਿੱਤਾ, ਅਸੀਂ ਐਂ ਨਹੀਂ ਕੰਮ ਚੱਲਣਾ ਬਹੁਤਾ, ਵੀ ਇਸ ਕਰਕੇ ਆਪਣੇ ਖਰਚੇ ਆਪ ਕੰਟਰੋਲ ਕਰੋ। ਜੇ ਆਮਦਨ ਲਿਮਿਟਡ ਆਪਣੀ ਅਤੇ ਖਰਚੇ ਵੱਧ ਗਏ ਨੇ ਤਾਂ ਪ੍ਰੋਬਲਮ ਤਾਂ ਦੋਸਤੋ ਕਿਤੇ ਨਾ ਕਿਤੇ ਆਉਣੀ ਆ। ਉਹ ਕ੍ਰਿਸਮਸ ਦੀਆਂ ਛੁੱਟੀਆਂ ਹੋਣ, ਉਸ ਤੋਂ ਬਾਅਦ ਦੇ ਵਿੱਚ ਆ ਜੇ, 2 ਮਹੀਨਿਆਂ ਨੂੰ ਆ ਜੇ, 4 ਮਹੀਨਿਆਂ ਨੂੰ ਆ ਜੇ, ਇਸ ਸਾਈਕਲ ਨੂੰ ਚੱਲਦਾ ਰੱਖਣ ਦੇ ਲਈ ਪਾਈਪਲਾਈਨ ਦੇ ਵਿੱਚੋਂ ਦੀ ਲੀਕੁਇਡ ਜਿਹੜਾ ਫਲੋ ਕਰਦਾ ਰਹੇ, ਅਤੇ ਪਹਿਲਾਂ ਤਾਂ ਉਹ ਪਾਈਪ ਦੇ ਵਿੱਚ ਪਾਉਣਾ ਪੈਂਦਾ ਲੀਕੁਇਡ, ਫਿਰ ਦੂਸਰੇ ਪਾਸਿਓਂ ਨਿਕਲਦਾ। ਜੇ ਬੰਦਾ ਇਹ ਸੋਚੇ ਕਿ ਦੂਸਰੇ ਪਾਸਿਓਂ ਖਰਚੇ ਲਈ ਪੈਸੇ ਆ ਹੀ ਜਾਣ ਅਤੇ ਕਮਾਈ ਆਪਾਂ ਨੂੰ ਕੋਈ ਹੋਵੇ ਨਾ, ਫਿਰ ਪ੍ਰੋਬਲਮ ਆ ਜਾਂਦੀ ਹੈ। ਫਿਰ ਇੱਕ ਵਾਰ ਤਾਂ ਬੰਦਾ ਇੱਧਰ ਉੱਧਰ ਦੇ ਕੇ ਖਰਚਾ ਕਰ ਦਿੰਦਾ ਛੁੱਟੀਆਂ ਦੇ ਵਿੱਚ, ਅਤੇ ਬਾਅਦ ਦੇ ਵਿੱਚ ਪਛਤਾਉਂਦਾ ਵੀ ਕਿੱਥੇ ਆਪਾਂ ਇਹ ਐਡਾ ਵੱਡਾ ਪੰਗਾ ਲੈ ਲਿਆ ਹੈ ਜੀ। ਇਸ ਕਰਕੇ ਆਪਣੇ ਵਿੱਤ ਦੇ ਮੁਤਾਬਕ ਹੀ ਖਰਚੋ, ਅਤੇ ਜਦੋਂ ਆਰਥਿਕ ਪ੍ਰੋਬਲਮਸ ਆਲੇ ਦੁਆਲੇ ਤੁਰੀਆਂ ਫਿਰਦੀਆਂ ਹੁਣ, ਭਾਵੇਂ ਸਾਡੇ ਘਰ ਦਾ ਦਰਵਾਜ਼ਾ ਨਹੀਂ ਵੀ ਖੜਕਾਇਆ ਆਰਥਿਕ ਸਮੱਸਿਆ ਨੇ, ਇਹ ਕੋਈ ਜ਼ਰੂਰੀ ਨਹੀਂ ਹੈ। ਜਦੋਂ ਆਪਾਂ ਆਰਥਿਕਤਾ ਦੀ ਗੱਲ ਕਰਦੇ ਹਾਂ, ਬਹੁਤ ਲੋਕ ਸਾਡੇ ਸਰੋਤੇ ਨੇ ਬੜੇ ਮਿਹਨਤੀ ਨੇ ਅਤੇ ਤਕੜੇ ਨੇ, ਇਹੋ ਜਿਹੀ ਗੱਲ ਨਹੀਂ, ਕੰਮ ਕੁੰਮ ਕੀਤੇ ਨੇ, ਹੁਣ ਵੀ ਕੰਮ ਕਾਰ ਚੱਲਦੇ ਨੇ, ਪਰ ਗੱਲ ਆਪਾਂ ਜਦੋਂ ਕਰਦੇ ਹਾਂ ਨਾ, ਆਪਾਂ ਉਸ ਵਰਗ ਦੀ ਨਹੀਂ ਕਰਦੇ ਜਿਹੜਾ ਵਰਗ ਤਕੜਾ, ਜਿਹਦੇ ਕੋਲ ਸਾਰੀਆਂ ਸਹੂਲਤਾਂ ਨੇ। ਆਪਾਂ ਆਮ ਬੰਦਿਆਂ ਦੀ, ਆਮ ਕੈਨੇਡੀਅਨ ਦੀ ਗੱਲ ਕਰਦੇ ਹਾਂ, ਅਤੇ ਆਮ ਕੈਨੇਡੀਅਨ ਦੀ ਗੱਲ ਕਰਦਿਆਂ ਕਰਦਿਆਂ ਵੀ ਜਿਹੜੀ ਲੋਅਰ ਮਿਡਲ ਕਲਾਸ ਆ, ਜਿਹੜੀ ਦੇਖਾ ਦੇਖੀ ਐਵੇਂ ਖਰਚ ਕਰ ਦਿੰਦੀ ਹੈ ਦਿਖਾਉਣ ਦੇ ਮਾਰੇ, ਵੀ ਚਲੋ ਫਲਾਨਿਆਂ ਨੇ ਅੱਜ ਇਕੱਠ ਕੀਤਾ ਆਪਾਂ ਵੀ ਕਰ ਲਈਏ, ਫਲਾਨਿਆਂ ਨੇ ਆਪਣੇ ਮੁੰਡੇ ਕੁੜੀ ਦਾ ਵਿਆਹ, ਫਲਾਨਾ ਬਹੁਤ ਮਤਲਬ ਪੈਸੇ ਵਾਲਾ, ਉਵੇਂ ਹੀ ਦਿਖਾਵਾ ਕੀਤਾ, ਉਵੇਂ ਹੀ ਆਪਾਂ ਕਰੀਏ। ਅੱਡੀਆਂ ਚੱਕ ਕੇ ਫਾਹਾ ਲੈਣ ਵਾਲੀ ਜਿਹੜੀ ਪ੍ਰਵਿਰਤੀ ਹੈ ਨਾ, ਉਹ ਲੋਅਰ ਮਿਡਲ ਕਲਾਸ ਦੇ ਵੀ ਜ਼ਿਆਦਾ ਹੁੰਦੀ ਹੈ, ਓਵਰਆਲ ਮਿਡਲ ਕਲਾਸ ਜ਼ਿਆਦਾ ਹੁੰਦੀ ਹੈ, ਜਿਹੜੀ ਜਿਹਦੇ ਕੋਲ ਇਨਕਮ ਦੇ ਰਿਸੋਰਸਿਸ ਘੱਟ ਆ ਉਹ ਤਾਂ ਸਾਰਿਆਂ ਨੂੰ ਪਤਾ ਹੀ ਆ, ਅਤੇ ਉੱਪਰਲੇ ਆ ਜਿਹੜੇ ਉਹ ਜਿੰਨਾ ਮਰਜ਼ੀ ਖਰਚਾ ਕਰੀ ਜਾਣ, ਉਹਨਾਂ ਨੂੰ ਫਰਕ ਕੋਈ ਨਹੀਂ ਪੈਂਦਾ। ਪਰ ਜਿਹੜੀ ਲੋਅਰ ਮਿਡਲ ਕਲਾਸ ਆ ਨਾ, ਜੇ ਉਹ ਵਿੱਤੋਂ ਵੱਧ ਖਰਚਾ ਕਰਦੇ, ਉਹ ਇਕਨੋਮਿਕ ਪੱਖ ਤੋਂ, ਫਾਈਨੈਂਸ਼ੀਅਲ ਪੱਖ ਤੋਂ ਉਹ ਥੱਲੇ ਵਾਲੀ ਕਲਾਸ ਸ਼ਾਮਿਲ ਹੋ ਜਾਂਦੀ ਹੈ, ਫਿਰ ਉਹ ਰੋਂਦੇ ਬੜੇ ਨੇ, ਕਿਉਂਕਿ ਉਹਨਾਂ ਦੀਆਂ ਸਹੂਲਤਾਂ 'ਤੇ ਕੱਟ ਲੱਗ ਜਾਂਦਾ, ਵਿਖਾਵਾ ਕਰਨ ਦੀ ਉਹਨਾਂ ਨੂੰ ਆਦਤ ਹੁੰਦੀ ਹੈ, ਸੂਟ ਵਧੀਆ ਪਾਉਣੇ, ਕਾਰਾਂ 'ਚ ਵਧੀਆ 'ਚ ਰਹਿਣਾ, ਰੈਸਟੋਰੈਂਟ 'ਚ ਖਾਣਾ, ਅਤੇ ਜਦੋਂ ਇਨਕਮ ਜਿਹੜੀ ਘੱਟ ਗਈ ਉਹਨਾਂ ਦੀ, ਫਿਰ ਉਹ ਖਰਚੇ ਪੂਰੇ ਨਹੀਂ ਹੁੰਦੇ, ਫਿਰ ਘਰ ਲੜੋ ਲੜਾਈ ਸ਼ੁਰੂ ਹੋ ਜਾਂਦੀ ਹੈ, ਜਦੋਂ ਲੜੋ ਲੜਾਈ ਸ਼ੁਰੂ ਹੋ ਜਾਵੇ ਫਿਰ ਵਕੀਲਾਂ ਦੇ ਖਰਚੇ ਵੱਧ ਜਾਂਦੇ ਆ ਜੀ, ਤਲਾਕ ਦੇ ਮਸਲੇ 'ਤੇ ਕਦੇ ਪੁਲਿਸ ਕੋਲ, ਕਦੇ ਕਿਤੇ ਮੀਆਂ ਬੀਬੀ ਲੜ ਪਏ ਅਤੇ ਘਰ ਵਾਲਾ ਚਾਰਜ ਹੋ ਗਿਆ, ਉੱਧਰੋਂ ਮੋਰਗੇਜ ਨਹੀਂ ਭਰੀ ਜਾਣੀ, ਘਰ ਪਾਵਰ ਹਾਊਸ, ਇਹੋ ਜਿਹਾ ਸਾਰਾ ਕੁਝ ਚੱਲਦਾ, ਤੁਹਾਨੂੰ ਪਤਾ ਸਾਡੀ ਸੁਸਾਇਟੀ 'ਚ, ਅੰਦਰ ਖਾਤੇ ਪੰਜਾਬੀ ਸਮਾਜ 'ਚ ਵੀ ਚੱਲੀ ਜਾਂਦਾ ਐਵੇਂ, ਤਾਂ ਕਹਿਣ ਦੀਆਂ ਗੱਲਾਂ ਨੇ, ਜੋੜੀਆਂ ਜਗ ਥੋੜੀਆਂ, ਨਰੜ ਬਥੇਰੇ ਵਾਲੀ ਗੱਲ ਆ ਬਈ, ਜਦੋਂ ਪਟਾਕੇ ਪੈਂਦੇ ਆ ਨਾ ਉਦੋਂ ਪਤਾ ਲੱਗਦਾ, ਜਦੋਂ ਆਰਥਿਕ ਸਮੱਸਿਆ ਨੇ ਘੇਰਿਆ ਹੋਵੇ ਸਮਾਜ ਨੂੰ, ਉਦੋਂ ਲੜਾਈ ਝਗੜੇ ਵੱਧਦੇ ਨੇ, ਟੈਨਸ਼ਨ ਵੱਧਦੀ ਹੈ, ਵਕੀਲਾਂ ਦਾ ਕੰਮ ਹਮੇਸ਼ਾ ਹੀ ਚੱਲਦਾ ਰਹਿੰਦਾ, ਜਦੋਂ ਸਮਾਜ ਦੀ ਹਾਲਤ ਚੰਗੀ ਹੈ, ਪੈਸਾ ਧੇਲਾ ਚੰਗਾ, ਫਿਰ ਵੀ ਵਕੀਲਾਂ ਦੇ ਪੈਸੇ ਬਣਦੇ ਨੇ, ਜਦੋਂ ਆਰਥਿਕ ਹਾਲਤ ਮਾੜੀ ਹੈ, ਪਰਿਵਾਰ ਟੁੱਟਦੇ ਨੇ, ਫਿਰ ਵੀ ਵਕੀਲਾਂ ਦੇ ਪੈਸੇ ਬਣਦੇ ਨੇ, ਇਸ ਕਰਕੇ ਸਮਾਜ 'ਚ ਕਿਸੇ ਨੂੰ ਪੈਸੇ ਬਣਦੇ ਰਹਿੰਦੇ ਆ, ਕਿਸੇ ਦੇ ਪੈਸੇ ਆ ਜਿਹੜੇ ਗੁਆਚਦੇ ਆ। ਗੱਲ ਤਾਂ ਇੱਥੇ ਚੱਲਦੀ ਸੀ ਬਈ, ਛੁੱਟੀਆਂ ਦੇ ਦੌਰਾਨ, ਕ੍ਰਿਸਮਸ ਦੀਆਂ ਛੁੱਟੀਆਂ ਦੇ ਦੌਰਾਨ, ਕਿਉਂਕਿ ਮਾਹੌਲ ਖਰੀਦੋ ਫਰੋਖਤ ਵਾਲਾ ਹੁੰਦਾ, ਇਸ ਕਰਕੇ ਵਿੱਤੋਂ ਵੱਧ ਖਰਚਾ ਕਰਨਾ ਸਿਆਣਪ ਨਹੀਂ, ਚੰਗੀ ਗੱਲ ਨਹੀਂ। ਜਿਨ੍ਹਾਂ ਕੋਲ ਹੈਗੇ ਆ ਉਹ ਤਾਂ ਖਰਚਣ, ਜਿਨ੍ਹਾਂ ਕੋਲ ਥੋੜ੍ਹੇ ਆ ਉਹ ਹੱਥ ਘੁੱਟ ਲੈਣ, ਚੰਗੀ ਗੱਲ ਆ। ਕਿਉਂਕਿ ਮੈਂ ਨਹੀਂ ਕਹਿ ਰਿਹਾ, ਇਹ ਆਲੇ ਦੁਆਲੇ ਸਾਰੇ ਆਰਥਿਕ ਮਾਹਰ ਸਰਕਾਰਾਂ ਕਹਿ ਰਹੀਆਂ ਵੀ ਰਿਸੈਸ਼ਨ ਆਉਣ ਵਾਲਾ, ਸੰਭਲ ਕੇ। ਹਾਲਾਤ ਇਹ ਹੋ ਜਾਂਦੇ ਆ ਜੀ ਲੋਕਾਂ ਦੀ। ਰਿਸੈਸ਼ਨ ਕੀ ਹੁੰਦਾ? ਰਿਸੈਸ਼ਨ ਦਾ ਮਤਲਬ ਹੈ ਬਈ, ਲੋਕਾਂ ਦੀ ਪਰਚੇਜ਼ਿੰਗ ਪਾਵਰ ਘੱਟ ਜਾਂਦੀ ਹੈ। ਪੈਸਾ ਕਈ ਵਾਰੀ ਹੁੰਦਾ ਹੱਥ ਦੇ ਵਿੱਚ, ਪਰ ਉਹ ਪੈਸੇ ਦਾ ਆਉਂਦਾ ਕੁਛ ਨਹੀਂ। ਕੋਈ ਛੋਟੀ ਜਿਹੀ ਚੀਜ਼ ਆ ਜਿਹੜੀ ਥੋੜ੍ਹੇ ਜਿਹੇ ਪੈਸਿਆਂ ਨਾਲ ਆ ਜਾਂਦੀ ਸੀ, ਉਸੇ ਛੋਟੀ ਜਿਹੀ ਚੀਜ਼ ਨੂੰ ਖਰੀਦਣ ਲਈ ਹੁਣ ਥੱਬਾ ਭਰ ਕੇ ਨੋਟਾਂ ਦਾ ਲਿਜਾਣਾ ਪੈਂਦਾ। ਇੱਥੇ ਨੋਟ ਹੈ ਨਹੀਂ, ਇੱਥੇ ਕ੍ਰੈਡਿਟ ਕਾਰਡ ਨੇ, ਸਮੱਸਿਆ ਇਹ ਆ। ਇਸ ਕਰਕੇ ਲੋਕਾਂ ਨੂੰ ਹੌਲੀ ਹੌਲੀ ਸਮਝ ਲੱਗਦਾ, ਜਿਹੜੀ ਚੀਜ਼ ਅੱਜ ਖਰਚੀ ਹੈ ਨਾ, ਮਹੀਨੇ ਬਾਅਦ ਪਤਾ ਲੱਗਦਾ। ਬੰਦਾ ਕਹਿੰਦਾ ਮਹੀਨੇ ਬਾਅਦ, ਹਾਏ 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 ਹਾਏ, ਇੰਨਾ ਖਰਚਾ ਹੋ ਗਿਆ, ਮੈਂ ਤਾਂ ਇਹ ਕੀਤਾ ਹੀ ਨਹੀਂ। ਭਲਿਆ ਮਾਨਸਾ, ਤੂੰ ਨਹੀਂ ਕੀਤਾ, ਕਾਰਡ ਦਾ ਤੂੰ ਹੀ ਘਸਾਇਆ ਨਾ। ਇਸ ਕਰਕੇ ਆਉਣ ਵਾਲੇ ਸਮੇਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ, ਤੁਸੀਂ ਰੱਖੋ ਖਿਆਲ। ਇੱਕ ਦੋ ਮੈਨੂੰ ਟੈਕਸਟ ਵੀ ਆਇਆ, ਕਹਿੰਦੇ ਜੀ ਤੁਹਾਡੀ ਗੱਲ ਨਾਲ ਡਿਸਐਗਰੀ ਕਰਦੇ ਹਾਂ। ਮੈਂ ਕਿਹਾ ਜੀ ਮਹਾਰਾਜ, ਮੋਸਟ ਵੈਲਕਮ ਜੀ, ਤੁਸੀਂ ਡਿਸਐਗਰੀ ਕਰੋ, ਇਹ ਤੁਹਾਡਾ ਮਤਲਬ ਤੁਹਾਡੀ ਸਮਝ ਆ। ਮੈਂ ਤਾਂ ਕਹਿੰਦਾ ਤੁਸੀਂ ਡਿਸਐਗਰੀ ਕਰੋ ਜੀ, ਇੱਥੇ ਆ ਕੇ ਕਾਲ ਕਰਕੇ ਕਰੋ। ਬਹੁਤ ਵਧੀਆ ਗੱਲ ਆ, ਇੱਕ ਇੱਕ ਗੱਲ ਨੂੰ, ਇੱਕ ਇੱਕ ਜਿਹੜੀ ਗੱਲ ਕੀਤੀ ਜਾਂਦੀ ਹੈ ਉਹਨੂੰ ਅਲੱਗ ਅਲੱਗ ਪੱਖਾਂ ਤੋਂ ਵਿਚਾਰਨਾ ਚੰਗੀ ਗੱਲ ਹੈਗੀ ਆ। ਅਤੇ ਪਰ ਮੈਂ ਤਾਂ ਇੱਕ ਫਿਕਰ ਹੀ ਜ਼ਾਹਰ ਕੀਤਾ ਬਈ, ਥੋੜ੍ਹਾ ਜਿਹਾ ਜੇ ਸੰਭਲ ਕੇ ਚੱਲੀਏ ਤਾਂ ਚੰਗੀ ਗੱਲ ਹੈਗੀ ਆ। ਸਾਲ ਦਾ ਅਖੀਰ ਆ ਜੀ, ਛੁੱਟੀਆਂ ਦੀ ਗੱਲ ਤਾਂ ਆਪਾਂ ਕਰ ਲਈ, ਸਾਲ ਦੇ ਅਖੀਰ ਦੇ ਵਿੱਚ ਫਿਰ ਹੋਰ ਕੀ ਕੀਤਾ ਜਾਣਾ ਚਾਹੀਦਾ, ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ। ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮਿਲਦੇ ਹਾਂ ਆਪਾਂ।
HK Tire Center, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ। ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2946400, ਜਾਂ ਫਿਰ ਲੰਡਨ 647-4012830, ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਰ।
ਹੈਲੋ ਬੀਬੀ, ਮੁਬਾਰਕਾਂ, ਸਾਡੀ ਸਾਰੀ ਫੈਮਿਲੀ ਦਾ ਇਮੀਗ੍ਰੇਸ਼ਨ ਵੀਜ਼ਾ ਆ ਗਿਆ, ਨੈਕਸਟ ਵੀਕ ਸਾਡੀ ਫਲਾਈਟ ਹੈ।
ਜਸਜੀਤ, ਵੀਜ਼ਾ ਆ ਗਿਆ, ਦਿਲ ਕਰਦਾ ਪਲਕ ਚਪਕਦੇ ਤੇਰੇ ਕੋਲ ਪਹੁੰਚ ਜਾਵਾਂ।
ਆਖਿਰਕਾਰ ICC ਇਮੀਗ੍ਰੇਸ਼ਨ ਦੀ ਬਦੌਲਤ ਮੇਰਾ ਕੈਨੇਡਾ ਚ ਪੜਨ ਦਾ ਸੁਪਨਾ ਸੱਚ ਹੋ ਹੀ ਗਿਆ।
ਇਹਨਾਂ ਸਭ ਖੁਸ਼ੀਆਂ ਤੇ ਖੇੜਿਆਂ ਦਾ ਰਾਜ਼ ICC Immigration. Immigration sambandhi har tarah diyan services layi. Contact ICC Immigration 905-461-2424 ya phir pahuncho 1137 Derry Road, Mississauga. ICC Immigration.
Asian Food Central diyan sariyan hi locations te 16 December to 2 January tak Christmas ate New Year grocery sale lag chuki hai. 300 gram khalsa paneer $3.99, almonds $4.99 per pound, deep tandoori garlic naan $2.79 each, 216 tea bags wala tea India pack $8.99 da, 3.5 pounds Savera desi kyo $23.99 da, ate bahut sariyan in store deals. Order your grocery online at afcgrocery.com. Some conditions apply. 416-740-3262. Asian Food Central wallo happy holidays.
ਜਸ ਪੁੱਲਰ
ਨਹੀਂ ਨਹੀਂ ਯੈਸ ਪੁੱਲਰ
ਓਏ ਜਸ ਪੁੱਲਰ
ਨਹੀਂ ਨਹੀਂ ਯੈਸ ਪੁੱਲਰ ਮਾਰਗੇਜ ਲਈ ਜੇ ਸਭ ਪਾਸਿਓਂ ਹੋ ਚੁੱਕੀ ਹੈ ਨਾ ਤਾਂ ਯੈਸ ਕਰਵਾਉਣਗੇ ਜਸ ਪੁੱਲਰ
ਜਿਨ੍ਹਾਂ ਦਾ ਟਰੱਕਿੰਗ ਵਿੱਚ ਆਪਣਾ ਤਜਰਬਾ ਹੈ
ਹਰ ਤਰ੍ਹਾਂ ਦੀ ਮਾਰਗੇਜ ਲਈ ਯਾਦ ਰੱਖੋ ਜਸ ਪੁੱਲਰ ਦਾ ਨਾਮ
ਸੈਕਿੰਡ ਮਾਰਗੇਜ ਪ੍ਰਾਈਵੇਟ ਫੰਡ ਜਾਂ ਕੋਈ ਮਸ਼ੀਨਰੀ ਲੋਨ ਲਈ
ਟਰੱਕ ਲੋਨਸ ਮਾਰਗੇਜ ਲਈ ਯਾਦ ਰੱਖੋ ਜਸ ਪੁੱਲਰ ਇਹਨਾਂ ਦਾ ਫੋਨ ਨੰਬਰ 416-732-2611 ਯਾਨੀ 416-732-2611
Mama's Pizza 1957 to Toronto da favorite stone baked gourmet pizza brand hai jinna diyan GTA vich bahut sariyan locations han assi ajj vi fresh dough ate finest ingredients istemal karde han taki tuhanu mile mouth watering flavor inspired by Italy we are now serving in Brampton and Mississauga opening walk in special dry crumb medium 3 topping pizza plus 8 chicken wings plus 500 ml pop bottle plus 1 dip for just $28.95 Mama's
Pizza order online at mamaspizza.com
media unless explicitly authorized by management of Red FM.
Garnishment, power of sale notice, bank walo paise di mang, unhe hi sanu call karo. Phir to anu koi nahi kar sakega tang. Karza maaf karao. 100% mansik shanti pao. Collection callan to chutkara. Bina vyaj nikiyan nikiyan kishtan. Call karo Canada Consumer Credit Assistance 416-502-3100. Karze to pareshan, assi karange kam asan. 416-502-3100
ਇਨਾ ਇਲਾਜ ਕਰਾਇਆ ਪਰ ਫਿਰ ਵੀ ਬਿਮਾਰੀਆਂ ਤੋਂ ਖੇੜਾ ਨਾ ਛੁੱਟ ਪਾਇਆ
ਹਰ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਓ ਸੁਜੋਗ ਹੋਮਿਓਪੈਥਿਕ ਕਲੀਨਿਕ ਆਓ
ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਬਿਨਾਂ ਸਾਈਡ ਇਫੈਕਟ ਤੋਂ ਇਲਾਜ ਕਾਬਿਲ ਤੇ ਤਜਰਬੇਕਾਰ ਟੀਮ ਵੱਲੋਂ ਬੈਸਟ ਰਿਜ਼ਲਟਸ ਨਾਲ ਕੀਤਾ ਜਾਂਦਾ ਹੈ ਆਪਣੀ ਪੂਰੀ ਫੈਮਿਲੀ ਦਾ ਰੱਖੋ ਖਿਆਲ ਸੁਜੋਗ ਹੋਮਿਓਪੈਥਿਕ ਕਲੀਨਿਕ ਬ੍ਰੈਂਟਨ ਦੇ ਨਾਲ
145 ਕਲੀਰੈਂਸ ਸਟਰੀਟ 26 ਬ੍ਰੈਂਟਨ ਕਾਲ ਕਰੋ 647-856-2516
647-856-2516 ਹੋਮਿਓਪੈਥੀ ਫੋਰ ਬੈਟਰ ਹੈਲਥ
ਅਪਾਇੰਟਮੈਂਟ ਲਈ ਵਿਜ਼ਿਟ ਕਰੋ sujoghomeoclinic.com ਤੇ
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਆਸਰਾ ਲਾਇਰਸ ਵਾਲੇ ਸਪਾਂਸਰ ਕਰਦੇ ਨੇ ਬ੍ਰੈਮਲੀ ਐਂਡ ਕੁਈਨ ਦੇ ਇੰਟਰਸੈਕਸ਼ਨ 'ਤੇ ਇਹਨਾਂ ਦਾ ਆਫਿਸ ਹੈਗਾ ਆਸਰਾ ਲਾਇਰਸ ਨੰਬਰ ਇਹਨਾਂ ਦਾ ਹੈਗਾ 905-456-2020 905-456-2020 ਰੀਅਲ ਅਸਟੇਟ ਕਲੋਜ਼ਿੰਗਸ ਦੇ ਵਿੱਚ ਮਾਹਰ ਨੇ ਇਹ ਤੁਸੀਂ ਕਹੋਗੇ ਜੀ ਮਾਹਰ ਤਾਂ ਸਾਰੇ ਲਾਇਰ ਹੀ ਹੁੰਦੇ ਆ ਬਹੁਤ ਸਾਰੇ ਲਾਇਰਸ ਨੇ ਜਿਹੜੇ ਸਿਰਫ ਰੀਅਲ ਅਸਟੇਟ ਕਲੋਜ਼ਿੰਗ ਦਾ ਕੰਮ ਕਰਦੇ ਨੇ ਜੀ ਬਿਲਕੁਲ ਠੀਕ ਹੈ ਜੀ ਤੁਹਾਡੀ ਗੱਲ ਸਾਰੇ ਲਾਇਰਸ ਕੋਲ ਇੱਕੋ ਹੀ ਡਿਗਰੀ ਹੁੰਦੀ ਹੈ ਪਰ ਸਮੱਸਿਆ ਤਾਂ ਉਦੋਂ ਆਉਂਦੀ ਹੈ ਜਦੋਂ ਕਲੋਜ਼ਿੰਗ ਵਾਲੇ ਦਿਨ ਬਾਇਰ ਸੈਲਰ ਦਾ ਆਪਸੀ ਰੌਲਾ ਪੈ ਜਾਂਦਾ ਅਤੇ ਉਦੋਂ ਫਿਰ ਧੜੱਲੇਦਾਰ ਜਿਹੜਾ ਲਾਇਰ ਹੁੰਦਾ ਜਿਹੜਾ ਠੀਕ ਸਟੈਂਡ ਮੌਕੇ ਦੇ ਉੱਤੇ ਲੈ ਜੇ ਉਹ ਆਪਣੀ ਧਿਰ ਦਾ ਫਾਇਦਾ ਕਰ ਦਿੰਦਾ ਨਹੀਂ ਤਾਂ ਕਈ ਵਾਰੀ ਲੌਸ ਹੋ ਜਾਂਦਾ ਕਈ ਵਾਰੀ ਦੂਸਰੀ ਧਿਰ ਦੀ ਗਲਤੀ ਹੁੰਦੀ ਹੈ ਅਤੇ ਆਪਣੀ ਧਿਰ ਦਾ ਜਿਹੜਾ ਲਾਇਰ ਆ ਦੂਸਰੇ ਲਾਇਰ ਨੂੰ ਕਨਵਿੰਸ ਹੀ ਨਹੀਂ ਕਰਾ ਸਕਦਾ ਬਹੁਤ ਸਾਰੀਆਂ ਪ੍ਰੋਬਲਮਸ ਆਉਂਦੀਆਂ ਦੇਖਿਆ ਜੀ ਪ੍ਰੈਕਟਿਸ ਦੇ ਵਿੱਚ ਉਸ ਵੇਲੇ ਮਨ ਦੇ ਵਿੱਚ ਆਉਂਦਾ ਵੀ ਕਾਸ਼ ਸਾਡਾ ਲਾਇਰ ਆ ਜਿਹੜਾ ਉਹ ਠੀਕ ਸਟੈਂਡ ਲੈ ਸਕਦਾ ਹੁੰਦਾ 905-456-2020 ਆਸਰਾ ਲਾਇਰਸ ਦਾ ਨੰਬਰ ਆ ਅਮਨਦੀਪ ਕਪਲਾ ਨੂੰ ਕਾਲ ਕਰ ਲਿਓ ਕੋਈ ਪ੍ਰੋਪਰਟੀ ਖਰੀਦੀ ਆ ਵੇਚੀ ਆ ਕੋਈ ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀ ਦੀ ਕਲੋਜ਼ਿੰਗ ਆ ਘਰ ਦੀ ਕਲੋਜ਼ਿੰਗ ਆ ਕੌਂਡੋ ਦੀ ਕਲੋਜ਼ਿੰਗ ਆ ਕੋਈ ਐਗਰੀਮੈਂਟ ਆਫ ਪਰਚੇਜ਼ ਐਂਡ ਸੇਲ ਰਿਵਿਊ ਕਰਵਾਉਣਾ 905-456-2020 ਨੰਬਰ ਹੈਗਾ ਜੀ ਆਸਰਾ ਲਾਇਰਸ ਦਾ ਬਵਾ ਸੀਰ ਦੀ ਭੈੜੀ ਬਿਮਾਰੀ ਤੋਂ ਪੀੜਤ ਤੋਂ ਅਤੇ ਫਿਰ ਇੱਕ ਨੰਬਰ ਦਿੰਦਾ ਜੀ ਇਹਨਾਂ ਕੋਲ ਜੜੀਆਂ ਬੂਟੀਆਂ ਤੋਂ ਤਿਆਰ ਕੀਤੀ ਦਵਾਈ ਆ ਸਾਈਡ ਇਫੈਕਟ ਕੋਈ ਨਹੀਂ ਸਸਤਾ ਜਿਹਾ ਇਲਾਜ ਆ ਇਲਾਜ ਬਿਲਕੁਲ ਹੋਊਗਾ ਗਰੰਟੀ ਸ਼ੁਦਾ ਲਿਖ ਕੇ ਗਰੰਟੀ ਦਿੰਦੇ ਨੇ 416-845-7534 416-845-7534 ਇਹਨਾਂ ਦਾ ਨੰਬਰ ਆ ਤਾਲਮੇਲ ਕਰ ਲਿਓ ਤੁਸੀਂ ਇਹਨਾਂ ਦੇ ਨਾਲ ਸਾਲ ਦਾ ਦੋਸਤੋ ਆ ਗਿਆ ਅਖੀਰ ਤੇ ਆਪਾਂ ਕੱਲ ਵੀ ਗੱਲ ਕਰਦੇ ਸੀ ਵੀ ਅਖੀਰਲੇ ਜਿਹੜੇ 15 ਕੁ ਦਿਨ ਹੁੰਦੇ ਨੇ ਇਹਦੇ ਵਿੱਚ ਆਮ ਲੋਕ ਨੇ ਜਿਹੜੇ ਸਾਡੇ ਉਹ ਰਿਲੈਕਸਡ ਮੂਡ ਦੇ ਵਿੱਚ ਹੁੰਦੇ ਨੇ, ਦਫ਼ਤਰ ਬੰਦ ਹੋ ਜਾਂਦੇ ਨੇ, ਚਲੋ ਜਿਹੜੀਆਂ ਅਸੈਂਸ਼ੀਅਲ ਸਰਵਿਸਿਜ਼ ਆ ਉਹ ਤਾਂ ਚੱਲਦੀਆਂ ਰਹਿੰਦੀਆਂ ਨੇ, ਪਰ ਆਮ ਕਰਕੇ ਬਹੁਤੇ ਲੋਕ ਮੈਜੋਰਿਟੀ ਆਫ ਦਾ ਪੀਪਲ ਛੁੱਟੀਆਂ ਹੁੰਦੀਆਂ, ਬੈਂਕਾਂ ਦੇ ਵਿੱਚ ਵੀ ਛੁੱਟੀਆਂ ਹੋ ਜਾਂਦੀਆਂ ਅਤੇ ਪਾਰਟੀਆਂ ਚੱਲਦੀਆਂ ਨੇ, ਲੋਕ ਪਾਰਟੀਆਂ ਜਾਂਦੇ ਨੇ, ਘਰੇ ਗੈਦਰਿੰਗਸ ਕਰਦੇ ਨੇ, ਕ੍ਰਿਸਮਸ ਦੇ ਗਿਫਟ ਵਗੈਰਾ ਲੈਂਦੇ ਨੇ, ਬੋਕਸਿੰਗ ਡੇ ਸੇਲ ਆ ਗਈ, ਇੱਧਰ ਉੱਧਰ ਬਾਜ਼ਾਰ ਦੇ ਵਿੱਚ ਮੌਲ ਦੇ ਵਿੱਚ ਗੇੜੇ ਗੂੜੇ ਕੱਢਣ 'ਤੇ ਮਤਲਬ ਹੋ ਜਾਂਦੇ ਨੇ ਅਤੇ ਲਾਈਟ ਜੇ ਮੂਡ ਦੇ ਵਿੱਚ ਹੁੰਦੇ ਨੇ। ਅੱਛਾ ਇਹ ਲੱਗਦਾ ਬੰਦੇ ਨੂੰ ਵੀ ਮੈਂ ਹੁਣ 15 ਕੁ ਦਿਨ ਵਿਹਲਾ ਜਿਹਾ ਹੋ ਗਿਆ, ਐਕਚੁਅਲੀ ਚਲੋ 15 ਦਿਨ ਦੇ ਵਿੱਚੋਂ 10-12 ਦਿਨ ਕੱਢ ਲਓ ਗੇੜੇ ਗੂੜੇ ਤੁਸੀਂ ਜਿਹੜੇ ਕੱਢਣੇ ਆ, ਪਰ ਇਹ ਬੜਾ ਟਾਈਮ ਜਿਹੜਾ ਹੁੰਦਾ ਨਾ ਇਹ ਬੜਾ ਸੈਂਸਿਟਿਵ ਜਿਹਾ ਹੁੰਦਾ, ਇਹ ਬੰਦੇ ਦਾ ਜਿਵੇਂ ਇੱਕ ਦਿਨ ਦਾ ਰੂਟੀਨ ਬਣ ਗਿਆ ਨਾ ਆਮ ਬੰਦੇ ਦਾ, ਬਈ ਸਵੇਰੇ ਉੱਠਣਾ, ਫਿਰ ਕੰਮ 'ਤੇ ਜਾਣਾ, ਅੱਧਾ ਕੁ ਦਿਨ ਬੜੇ ਜ਼ੋਰ ਸ਼ੋਰ ਨਾਲ ਕੰਮ ਕਰਨਾ, ਅੱਧਾ ਕੁ ਦਿਨ ਫਿਰ ਚਾਹ ਚੂਹ ਪੀ ਕੇ ਫਿਰ ਟਾਈਮ ਜਿਹਾ ਪਾਸ ਕਰਕੇ ਅਤੇ ਘਰੇ ਆ ਜਾਣਾ, ਘਰੇ ਆ ਕੇ ਫਿਰ ਕਦੇ ਸੌਂ ਗਿਆ, ਜਿੰਮ ਜਾਇਆ ਜੀ, ਆਹ ਕਰ ਲਿਆ, ਉਹ ਕਰ ਲਿਆ, ਗਰੋਸਰੀ ਕਰਿਆ ਅਤੇ ਫਿਰ ਆ ਗਿਆ। ਇਹ ਕੰਮ ਤੋਂ ਘਰ, ਘਰ ਤੋਂ ਕੰਮ ਅਤੇ ਇੱਧਰ ਉੱਧਰ ਗੇੜੇ ਗੂੜੇ ਕੱਢ ਕੇ ਬੰਦੇ ਦੀ ਜਿਹੜੀ ਜ਼ਿੰਦਗੀ ਹੈ ਨਾ ਇਹ ਬੋਰੀਅਤ ਵੱਲ ਵੱਧਦੀ ਜਾਂਦੀ ਹੈ। ਹੁਣ ਬੰਦਾ ਕੁਛ ਸਾਲ ਇਹੋ ਜਿਹੀ ਜ਼ਿੰਦਗੀ ਜੀ ਜਿਉਂ ਕੇ ਬੰਦਾ ਕਹਿੰਦਾ ਯਾਰ ਉਹੀ ਕੁਛ ਚੱਲੀ ਜਾਂਦਾ, ਉਹੀ ਕੁਛ ਚੱਲੀ ਜਾਂਦਾ, ਤਬਦੀਲੀ ਤਾਂ ਹੁੰਦੀ ਨਹੀਂ। ਉਹ ਭਾਈ ਤਬਦੀਲੀ ਐਂ ਨਹੀਂ ਹੁੰਦੀ, ਤਬਦੀਲੀ ਲਿਆਉਣੀ ਪੈਂਦੀ ਹੈ ਬੰਦੇ ਨੂੰ, ਆਪਣੀ ਜ਼ਿੰਦਗੀ ਨੂੰ ਇੰਟਰਸਟਿੰਗ ਬਣਾਉਣ ਦੇ ਲਈ ਬੰਦੇ ਨੂੰ ਹਿੰਮਤ ਮਾਰਨੀ ਪੈਂਦੀ ਹੈ, ਜਿਹੜਾ ਰੂਟੀਨ ਆ ਨਾ ਉਹ ਤੋੜਨਾ ਪੈਂਦਾ। ਆਪ ਸਾਲ ਦੇ ਅਖੀਰ ਦੇ ਵਿੱਚ ਜਦੋਂ ਸਾਡੇ ਕੋਲ ਕਾਫ਼ੀ ਸਾਰਾ ਵਿਹਲਾ ਸਮਾਂ ਹੁੰਦਾ, ਕਿਉਂਕਿ ਵੈਸੇ ਤਾਂ ਵਿਹਲ ਜਿਵੇਂ ਦੱਸਤਾ ਮੈਂ ਮਿਲਦੀ ਨਹੀਂ ਗੀ, ਤੁਸੀਂ ਮੇਰੇ ਨਾਲੋਂ ਜ਼ਿਆਦਾ ਸਿਆਣੇ ਹੋ, ਵੱਧ ਕੰਮ ਕਰਦੇ ਹੋ, ਮੈਂ ਤਾਂ ਇੱਥੇ ਰੇਡੀਓ 'ਤੇ ਆ ਕੇ ਘੰਟਾ ਬੋਲਣਾ ਹੀ ਹੁੰਦਾ, ਚਲੋ ਤੁਸੀਂ ਕਹਿ ਦਿਓ ਕਿ ਬੋਲੀ ਜਾਂਦਾ, ਪਰ ਐਕਚੁਅਲੀ ਇਹ ਹੈ ਵੀ ਜਿੱਥੇ 15 ਕੁ ਦਿਨ ਵਿਹਲੇ ਹੈਗੇ ਨੇ, 5-4 ਦਿਨ ਜੇ ਆਪਾਂ ਥੋੜ੍ਹਾ ਜਿਹਾ ਰਿਵਿਊ ਕਰ ਲਈਏ ਆਪਣੀ ਜ਼ਿੰਦਗੀ ਦਾ ਵੀ ਆਹ ਸਾਲ ਦੇ ਵਿੱਚ ਮੈਂ ਕੀ ਕੀਤਾ, ਅਤੇ ਇਹ ਜਿਹੜਾ ਮੈਂ ਕੀਤਾ ਵਾਕਿਆ ਹੀ ਇਹ ਕਰਨਾ ਜ਼ਰੂਰੀ ਸੀ, ਜੇ ਮੈਂ ਇਸ ਨੂੰ ਕਿਸੇ ਥੋੜ੍ਹੇ ਜਿਹੇ ਹੋਰ ਢੰਗ ਨਾਲ ਕਰ ਲੈਂਦਾ ਤਾਂ ਹੋ ਸਕਦਾ ਮੈਂ ਵਧੀਆ ਰਿਜ਼ਲਟ ਕੱਢ ਸਕਦਾ ਸੀ, ਅਤੇ ਜੇ ਇਹਦੇ 'ਚੋਂ ਮੈਂ ਐਂ ਗੱਲਾਂ ਇਸ ਤਰੀਕੇ ਨਾਲ ਨਾ ਕਰਦਾ ਤਾਂ ਜਿਹੜਾ ਕੋਈ ਮਾੜਾ ਮੋਟਾ ਰਿਜ਼ਲਟ ਨਿਕਲਿਆ, ਮਾੜੇ ਨਤੀਜੇ ਨਿਕਲੇ ਨੇ, ਉਹ ਓਨੇ ਮਾੜੇ ਨਹੀਂ ਸੀ ਹੋਣੇ। ਥੋੜ੍ਹਾ ਜਿਹਾ ਬੰਦਾ ਜੇ ਰਿਵਿਊ ਕਰਕੇ ਅੱਗੇ ਵਧੇ ਤਾਂ ਮੇਰਾ ਖਿਆਲ ਬੰਦੇ ਦੀ ਜ਼ਿੰਦਗੀ ਦੇ ਵਿੱਚ ਨਾ ਕੁਝ ਕੁਆਲੀਟੇਟਿਵ ਚੇਂਜ ਆ ਜਿਹੜੀ ਆ ਸਕਦੀ ਹੈ, ਜਿਹੜਾ ਕੁਆਲੀਟੇਟਿਵ ਚੇਂਜ ਐਕਸਪੈਕਟ ਕਰਦਾ, ਜਿਹੜਾ ਐਕਸਪੈਕਟ ਹੀ ਨਹੀਂ ਕਰਦਾ, ਜਿਹੜਾ ਕਹਿੰਦਾ ਵੀ ਮੈਂ ਤਾਂ ਆਲਰੇਡੀ ਸੈਟਿਸਫਾਈਡ ਹਾਂ, ਕੋਈ ਗੱਲ ਨਹੀਂ, ਉਹ ਤਾਂ ਮੌਜਾਂ ਕਰੋ ਜੀ ਉਹਨਾਂ ਦੀ, ਉਹ ਤਾਂ ਠੀਕ ਹੈ, ਪਹਿਲਾਂ ਹੀ ਖੁਸ਼ ਨੇ, ਸੰਤੁਸ਼ਟ ਨੇ, ਪਰ ਸੰਤੁਸ਼ਟੀ ਹੈ ਜਿਹੜੀ ਨਾ ਇਹਦਾ ਵੀ ਅੱਡ ਅੱਡ ਪੈਮਾਨਾ ਹੁੰਦਾ। ਤੁਸੀਂ ਆਪਣੀ ਜ਼ਿੰਦਗੀ ਤੋਂ ਜਿੰਨੇ ਮਰਜ਼ੀ ਸੰਤੁਸ਼ਟ ਹੋਵੋ, ਤੁਸੀਂ ਸ਼ੀਸ਼ੇ ਅੱਗੇ ਖੜ ਕੇ ਜਾਂ ਨਾ ਵੀ ਸ਼ੀਸ਼ੇ ਅੱਗੇ ਖੜੋ, ਆਪਣੇ ਆਪ ਦੇ ਵਿੱਚੋਂ ਬਾਹਰ ਨਿਕਲ ਕੇ ਨਾ ਆਪਣੇ ਆਪ ਦੀ ਜਦੋਂ ਇਵੈਲੂਏਸ਼ਨ ਕਰਦੇ ਹੋ ਤਾਂ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਉਹ ਸੰਤੁਸ਼ਟੀ ਹੈ ਨਾ ਜਿਹੜੀ ਇਹ ਕਦੇ ਪੂਰੀ ਫੁਲਫਿਲ ਨਹੀਂ ਹੁੰਦੀ। ਬੰਦੇ ਨੂੰ ਜ਼ਿੰਦਗੀ ਜਿਉਣ ਦੇ ਲਈ, ਸੋਹਣੇ ਤਰੀਕੇ ਨਾਲ ਜ਼ਿੰਦਗੀ ਜਿਉਣ ਦੇ ਲਈ ਲਗਾਤਾਰ ਕ੍ਰਿਟੀਸਿਜ਼ਮ ਅਤੇ ਸੈਲਫ ਕ੍ਰਿਟੀਸਿਜ਼ਮ ਦੇ ਪਾਥ 'ਤੇ ਲਗਾਤਾਰ ਚੱਲਣਾ ਪੈਂਦਾ। ਜੇ ਬੰਦਾ ਪਿੱਛੇ ਝਾਤੀ ਮਾਰ ਕੇ ਵੇਖੇ ਨਾ ਹੁਣ ਇਹਨਾਂ 15 ਦਿਨਾਂ 'ਚ ਵੀ ਮੈਂ ਆਹ 1 ਸਾਲ ਦੇ ਵਿੱਚ ਕੀ ਗੁਲ ਖਿਲਾਏ ਨੇ, ਤਾਂ ਫਿਰ ਉਹ ਖੁਸ਼ ਕਿਵੇਂ ਰਹੂਗਾ। ਚਲੋ ਬੰਦਾ ਸਮਾਜਿਕ ਪ੍ਰਾਣੀ ਆ, ਆਲੇ ਦੁਆਲੇ ਸਮਾਜ ਨਾਲ ਜੁੜਿਆ ਹੋਇਆ, ਜੇ ਬੰਦਾ ਮਤਲਬ ਐਡਲਟ ਹੈਗਾ ਉਹਨੇ ਕਮਾਈ ਕਰਕੇ ਵੀ ਲੈ ਕੇ ਆਉਣੀ ਆ, ਉਹਦਾ ਘਰ ਵੀ ਚੱਲਣਾ, ਸਾਰਾ ਕੁਛ ਉਹਦੇ ਵੱਸ ਦੇ ਵਿੱਚ ਨਹੀਂ ਹੈ, ਬਹੁਤ ਕੁਛ ਮਾਰਕੀਟ 'ਤੇ ਨਿਰਭਰ ਕਰਦਾ। ਜਿਵੇਂ ਹੁਣ ਫੋਰ ਐਗਜ਼ਾਮਪਲ ਆ, ਅਨਐਕਸਪੈਕਟਡ ਸੀ ਨਾ ਵੀ ਇੰਟਰਸਟ ਰੇਟ ਵੱਧ ਗਏ, ਮਹਿੰਗਾਈ ਵੱਧ ਗਈ, ਤਾਂ ਬੰਦੇ ਦੇ ਵੱਸ 'ਚ ਨਹੀਂ, ਇਹ ਤਾਂ ਸਾਰਿਆਂ ਨੇ ਐਡਜਸਟ ਕਰਨਾ, ਸਰਕਾਰਾਂ ਨਿਕੰਮੀਆਂ ਨੇ, ਜੇ ਸਰਕਾਰਾਂ ਨਿਕੰਮੀਆਂ ਤਾਂ ਕੁਛ ਟਾਈਮ ਇਹ ਵੀ ਕੱਢਣਾ ਚਾਹੀਦਾ ਵੀ ਸਰਕਾਰ ਦੇ ਜਿਹੜੇ ਫੈਸਲੇ ਕੀਤੇ ਜਾਂਦੇ ਉਹਨਾਂ ਖਿਲਾਫ਼ ਵੀ ਜਿੰਦਾਬਾਦ ਮੁਰਦਾਬਾਦ ਹੋਣੀ ਚਾਹੀਦੀ ਕਿਤੇ ਨਾ ਕਿਤੇ, ਕਿਉਂਕਿ ਨਹੀਂ ਤਾਂ ਸਰਕਾਰਾਂ ਸੌਂ ਜਾਂਦੀਆਂ, ਉਹ ਵੀ ਟਾਈਮ ਜ਼ਰੂਰ ਕੱਢਣਾ ਚਾਹੀਦਾ। ਬਾਕੀ ਆਪਣੀ ਜ਼ਿੰਦਗੀ ਬਾਰੇ ਸਕਿੱਲਸ ਨੇ ਜਿਹੜੇ ਉਹਨੂੰ ਇੰਪਰੂਵ ਕਰਨਾ, ਜੇ ਆਪਣੇ ਕੋਲ ਕੁਆਲੀਫਿਕੇਸ਼ਨ ਹੈਗੀ ਆ, ਆਪਾਂ ਨੂੰ ਉਸ ਕੁਆਲੀਫਿਕੇਸ਼ਨ ਦੇ ਮੁਕਾਬਲੇ ਦੀ ਜੋਬ ਨਹੀਂ ਮਿਲੀ, ਉਹਦੇ ਲਈ ਲਗਾਤਾਰ ਸਟਰਗਲ ਕਰਦੇ ਰਹਿਣਾ, ਲਗਾਤਾਰ ਪੜ੍ਹਦੇ ਲਿਖਦੇ ਰਹਿਣਾ, ਆਪਣੇ ਦੋਸਤਾਂ ਮਿੱਤਰਾਂ ਨਾਲ ਆਲੇ ਦੁਆਲੇ ਨਾਲ ਪਰਿਵਾਰਕ ਮੈਂਬਰਾਂ ਨਾਲ ਸਦਭਾਵਨਾ ਵਾਲੇ ਮਾਹੌਲ ਦੇ ਵਿੱਚ ਵਿਚਰਨਾ, ਆਪਣੀ ਬੋਲਬਾਣੀ ਨੂੰ ਸੁਧਾਰਦੇ ਰਹਿਣਾ, ਆਪਣੀ ਜਿਹੜੀ ਇਨਕਮ ਅਤੇ ਐਕਸਪੈਂਸਿਸ ਨੇ ਉਹਨੂੰ ਲਗਾਤਾਰ ਚੈੱਕ ਕਰਦੇ ਰਹਿਣਾ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਕਿਸੇ ਕਿਸਮ ਦੀ ਸਮੱਸਿਆ ਨਾ ਆਵੇ। ਆਮ ਕਰਕੇ ਦੋਸਤੋ ਕੀ ਹੁੰਦਾ, ਇਹ ਗੱਲਾਂ ਭਾਵੇਂ ਛੋਟੀਆਂ ਛੋਟੀਆਂ ਨੇ ਪਰ ਜ਼ਿੰਦਗੀ 'ਚ ਬਹੁਤ ਮੈਟਰ ਕਰਦੀਆਂ ਨੇ। ਚਾਲੀ ਪੰਤਾਲੀ ਸਾਲ ਦੀ ਉਮਰ ਤੱਕ ਤਾਂ ਬੰਦਾ ਨਾ ਜਿਹੜਾ ਉਹ ਸਾਰਾ ਦਿਨ ਹਵਾ ਨਾਲ ਹੀ ਗੱਲਾਂ ਕਰਦਾ ਰਹਿੰਦਾ, ਮੈਂ ਐਂ ਕਰ ਦੂੰ, ਮੈਂ ਉਹ ਕਰ ਦੂੰ। 50 ਕੁ ਸਾਲ ਦਾ ਹੋ ਕੇ ਬੰਦੇ ਨੂੰ ਪਤਾ ਲੱਗਦਾ ਵੀ ਆਹ ਜਿਹੜੇ 50 ਸਾਲ ਤਾਂ ਐਵੇਂ ਹੀ ਨਿਕਲ ਗਏ, ਪਤਾ ਹੀ ਨਹੀਂ ਲੱਗਿਆ। ਮੈਂ ਤਾਂ ਸੋਚਦਾ ਸੀ ਐਂ ਕਰ ਦੂੰ, ਮੈਂ ਤਾਂ ਸੋਚਦਾ ਸੀ ਉਹ ਕਰ ਦੂੰ, ਇਹ ਤਾਂ ਕੁਝ ਵੀ ਨਹੀਂ ਹੋਇਆ। ਮਤਲਬ ਜੇ ਤੁਸੀਂ ਸੀਰੀਅਸਲੀ ਸੋਚੋ ਨਾ, ਸੀਰੀਅਸਲੀ ਜਿੰਨੀ ਕੁ ਬੰਦੇ ਨੂੰ ਆਸ ਤੇ ਉਮੀਦ 20-22 ਸਾਲ 'ਚ ਹੁੰਦੀ ਆ ਨਾ, ਜਵਾਨੀ ਦਾ ਜੋਸ਼ ਹੁੰਦਾ, ਵੱਡੇ ਵੱਡੇ ਸੁਪਨੇ ਲਏ ਹੁੰਦੇ ਨੇ, ਉਹ ਹੌਲੀ 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 ਬੰਦਾ ਜਦੋਂ ਵਾਰ-ਵਾਰ ਸਟਰਗਲ ਕਰਦਾ, ਸਮਾਜ ਦੀਆਂ ਜਿਹੜੀਆਂ ਬੰਦਿਸ਼ਾਂ ਉਹਨਾਂ ਨਾਲ ਟਕਰਾਉਂਦਾ, ਉਹ ਬੰਦਿਸ਼ਾਂ ਤਾਂ ਦੀਵਾਰਾਂ ਨੇ ਜੀ, ਦੀਵਾਰਾਂ ਨਾਲ ਟਕਰਾ ਕੇ ਦੀਵਾਰਾਂ ਨੂੰ ਤਾਂ ਕੁਛ ਹੁੰਦਾ ਨਹੀਂ, ਪਰ ਬੰਦੇ ਦੇ ਮੋਢੇ ਆ ਜਿਹੜੇ ਉਹ ਛਿੱਲੇ ਜ਼ਰੂਰ ਜਾਂਦੇ ਨੇ। 40-45 ਸਾਲ ਦਾ ਹੋ ਕੇ ਉਹ ਸੋਚਦਾ ਵੀ ਮੈਂ ਤਾਂ ਆਹ ਸੋਚਿਆ ਸੀ, ਆਹ ਕਰ ਦੂੰ, ਉਹ ਕਰ ਦੂੰ, ਹੋਇਆ ਹੋਇਆ ਤਾਂ ਕੁਛ ਹੈ ਨਹੀਂ। ਨਾ ਤਾਂ ਆਰਥਿਕ ਪੱਖ ਤੋਂ ਤਬਦੀਲੀ ਹੋਈ ਆ ਕੋਈ, ਨਾ ਹੀ ਜ਼ਿੰਦਗੀ ਦੇ ਵਿੱਚ ਕੋਈ ਕੁਆਲੀਟੇਟਿਵ ਚੇਂਜ ਆਈ ਹੈ। ਛੋਟੀਆਂ ਛੋਟੀਆਂ ਖੁਸ਼ੀਆਂ ਜ਼ਰੂਰ ਹੁੰਦੀਆਂ, ਬੰਦੇ ਦਾ ਪਰਿਵਾਰ ਵੱਧਦਾ, ਮਤਲਬ ਆਲੇ ਦੁਆਲੇ ਦੋਸਤ ਮਿੱਤਰ ਹੋਰ ਬਣਦੇ ਨੇ, ਆਪਣੇ ਵਰਗੇ ਲੋਕ ਪੰਜਾਬ ਛੱਡ ਕੇ ਇੱਥੇ ਆ ਗਏ, ਪਰ ਅਲਟੀਮੇਟਲੀ ਬੰਦੇ ਦੀ ਜ਼ਿੰਦਗੀ ਦਾ ਜਿਹੜਾ ਇੱਕ ਰੂਟੀਨ ਆ ਨਾ, ਬਈ ਜਨਮ ਲਿਆ, ਜਨਮ ਲੈ ਕੇ ਬੰਦਾ ਜਵਾਨ ਹੋ ਕੇ ਬੁੜਾ ਹੋ ਗਿਆ, ਉਹ ਉਵੇਂ ਹੀ ਤੁਰਦਾ ਰਹਿੰਦਾ। ਬੰਦੇ ਨੂੰ ਆਪਣੇ ਆਪ ਦੇ ਉੱਤੇ ਕੁਝ ਵੱਖਰਾ ਕਰਨ ਦੀ ਜਿਹੜੀ ਜਿਹੜਾ ਮਾਣ ਆ ਹੋਣਾ ਚਾਹੀਦਾ ਵੱਖਰਾ, ਉਹ ਹੁੰਦਾ ਨਹੀਂ। ਇਸੇ ਕਰਕੇ ਜਦੋਂ ਬਾਹਰਲੇ ਪਾਸਿਓਂ ਖੜ ਕੇ ਅਸੀਂ ਆਪਣੀ ਜ਼ਿੰਦਗੀ ਦਾ ਮੁਲਾਂਕਣ ਕਰਨ ਦੀ ਕੋਸ਼ਿਸ਼ ਕਰਦੇ ਹਾਂ ਨਾ, ਦੇਖਦੇ ਹਾਂ, ਆਪਾਂ ਨੂੰ ਲੱਗਦਾ ਵੀ ਨਹੀਂ ਇਹ ਤਾਂ ਆਪਾਂ ਇਹ ਜਿਹਾ ਕੁਝ ਸੋਚਿਆ ਨਹੀਂ ਸੀ। ਹਾਂ, ਜਿਹੜੇ ਲੋਕ ਐਕਸੈਲ ਕਰ ਜਾਂਦੇ ਨੇ, ਜਿਹੜੇ ਲੋਕ ਅੱਗੇ ਵੱਧ ਜਾਂਦੇ ਨੇ ਬਿਜ਼ਨਸ 'ਚ, ਅੱਗੇ ਵੱਧ ਗਏ ਜਾਂ ਇੰਟਲੈਕਚੁਅਲਿਟੀ 'ਚ ਅੱਗੇ ਵੱਧ ਗਏ ਜਾਂ ਸਾਇੰਟਿਸਟ ਆ ਕੋਈ, ਆਪਣੇ ਫੀਲਡ 'ਚ ਅੱਗੇ ਵੱਧ ਗਿਆ, ਡਾਕਟਰ ਆ, ਉਹਨੇ ਬਿਮਾਰੀਆਂ ਦਾ ਕੋਈ ਇਲਾਜ ਕਰਤਾ ਚੰਗੀ ਤਰ੍ਹਾਂ, ਕੋਈ ਖੋਜੀ ਆ, ਉਹਨੇ ਖੋਜ ਕਰ ਲਈ, ਕੋਈ ਲਿਖਾਰੀ ਆ, ਉਹਨੇ ਕਿਤਾਬ ਲਿਖਤੀ, ਕੋਈ ਗਾਇਕ ਆ ਜਿਹੜਾ ਉਹਨੇ ਮਤਲਬ ਗਾਉਣ ਵਾਲਾ, ਉਹ ਬਹੁਤ ਅੱਗੇ ਵੱਧ ਗਿਆ। ਇੱਕ ਪਰਸੈਂਟੇਜ ਤਾਂ ਆਮ ਲੋਕਾਂ ਦੀ ਬਹੁਤ ਘੱਟ ਆ, ਪਰ ਐਕਚੁਅਲੀ ਚਾਹਨਾ ਹਰੇਕ ਬੰਦੇ ਦੇ ਮਨ 'ਚ ਹੋਣੀ ਚਾਹੀਦੀ ਆ ਵੀ ਮੈਂ ਕੁਝ ਵੱਖਰਾ ਕਰਾਂ ਥੋੜ੍ਹਾ ਬਹੁਤ ਜਿਹਦੇ ਨਾਲ ਮੈਨੂੰ ਸੰਤੁਸ਼ਟੀ ਹੋਵੇ। ਉਹ ਹੁੰਦਾ ਨਹੀਂ, ਵਾਪਰਦਾ ਨਹੀਂ। ਜਦੋਂ ਵਾਪਰਦਾ ਨਹੀਂ, ਖਾਸ ਕਰਕੇ ਇਹਨਾਂ ਦੇਸ਼ਾਂ ਦੇ ਵਿੱਚ, ਤਾਂ ਬੰਦਾ ਫਿਰ ਡਿਪਰੈਸ਼ਨ ਵਾਲੇ ਮਾਹੌਲ ਦੇ ਵਿੱਚ ਜਾਂਦਾ। ਡਿਪਰੈਸ਼ਨ ਤੁਸੀਂ ਕਹੋਗੇ ਜੀ ਇਸ ਤਾਂ ਤੰਦਰੁਸਤਾਂ ਬਹੁਤ ਸਾਰੇ ਸਾਡੇ ਪਰਿਵਾਰ ਦੇ ਵਿੱਚ, ਸਾਡੇ ਆਲੇ ਦੁਆਲੇ, ਇਹੋ ਜਿਹੀ ਕੋਈ ਗੱਲ ਨਹੀਂ। ਪਰ ਜਦੋਂ ਤੁਸੀਂ ਡਾਟਾ ਕਰਕੇ ਕੱਢ ਕੇ ਦੇਖੋਗੇ ਇਹਨਾਂ ਦੇਸ਼ਾਂ ਦੇ ਵਿੱਚ, ਤਾਂ ਉਹ ਡਾਟਾ ਦੱਸਦਾ ਵੀ ਆਉਣ ਵਾਲੀ ਜਿਹੜੀ ਮਹਾਂਮਾਰੀ ਆ, ਕੋਵਿਡ ਦਾ ਕੁਛ ਵੀ ਨਹੀਂ ਉਹਦੇ ਮੁਕਾਬਲੇ। ਇਹ ਕੋਵਿਡ ਦਾ ਤਾਂ ਤੁਸੀਂ ਸੋਚਦੇ ਹੋ ਬਈ ਵੈਕਸੀਨ ਲਾ ਕੇ ਬਚਾਅ ਕਰ ਲਿਆ, ਇਹ ਡਿਪਰੈਸ਼ਨ ਦਾ ਬਚਾਅ ਨਹੀਂ ਹੁੰਦਾ। ਮਹਾਂਮਾਰੀ ਦੇ ਰੂਪ ਦੇ ਵਿੱਚ ਡਿਪਰੈਸ਼ਨ ਸਾਡੇ ਸਾਹਮਣੇ ਆ ਰਿਹਾ, ਮਹਾਂਮਾਰੀ ਦੇ ਰੂਪ ਦੇ ਵਿੱਚ। ਰੀਜ਼ਨ ਇਹੀ ਆ ਵੀ ਬੰਦਾ ਆਪਣੇ ਕੰਮਾਂ ਦਾ ਮੁਲਾਂਕਣ ਨਹੀਂ ਕਰਦਾ, ਰਿਵਿਊ ਨਹੀਂ ਕਰਦਾ। ਜੇ ਰਿਵਿਊ ਕਰਦਾ ਤਾਂ ਓਨੈਸਟਲੀ ਨਹੀਂ ਕਰਦਾ, ਉਹਦੇ ਕੋਲ ਸਮਾਜ ਦੇ ਵਿੱਚ ਵਿਚਰਨ ਲਈ ਸਕਿੱਲ ਹੈ ਨਹੀਂ। ਜੇ ਹੈਗੇ ਆ, ਉਹਨੇ ਪ੍ਰੋਪਰ ਤਰੀਕੇ ਨਾਲ ਇੰਪਲੀਮੈਂਟ ਨਹੀਂ ਕੀਤੇ। ਜੇ ਉਹਨੇ ਸਕਿੱਲ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕੀਤੀ, ਉਹਦਾ ਰਿਜ਼ਲਟ ਨਹੀਂ ਵਧੀਆ ਨਿਕਲਿਆ। ਜੇ ਰਿਜ਼ਲਟ ਨਹੀਂ ਵਧੀਆ ਨਿਕਲਿਆ ਤਾਂ ਉਹ ਰੀਅਲਿਸਟਿਕ ਨਹੀਂ, ਉਹ ਉਸੇ ਤਰੀਕੇ ਨਾਲ ਹੀ ਵੇਖ ਰਿਹਾ ਵੀ ਮੈਂ ਪੁਰਾਣੇ ਢੰਗ ਤਰੀਕੇ ਨਾਲ ਕੰਮ ਕਰੀ ਜਾਵਾਂ ਤਾਂ ਰਿਜ਼ਲਟ ਨਵਾਂ ਨਿਕਲ ਜੇ, ਐਂ ਨਹੀਂ ਹੁੰਦਾ। ਜੇ 40-50 ਸਾਲ ਆਪਾਂ 1 ਜਨਵਰੀ ਨੂੰ ਸਾਲ ਸ਼ੁਰੂ ਕੀਤਾ ਅਤੇ 31 ਦਸੰਬਰ ਨੂੰ ਸਾਲ ਖਤਮ ਕਰ ਲਿਆ ਅਤੇ 15 ਦਸੰਬਰ ਨੂੰ ਸੋਚੀਏ ਵੀ ਨਵਾਂ ਕੁਝ ਸਾਡੀ ਜ਼ਿੰਦਗੀ 'ਚ ਵਾਪਰ ਜਾ, ਨਹੀਂ ਵਾਪਰਦਾ, ਬਿਲਕੁਲ ਨਹੀਂ ਵਾਪਰਦਾ। ਕੋਈ ਐਗਜ਼ਾਮਪਲ ਲੈ ਲਓ ਦੋਸਤੋ, ਕੋਈ ਐਗਜ਼ਾਮਪਲ ਲੈ ਲਓ, ਲੋਕ ਝਗੜੇ ਦੀ ਐਗਜ਼ਾਮਪਲ ਲੈ ਲਓ, ਤੁਸੀਂ ਦੋਸਤਾਂ ਮਿੱਤਰਾਂ ਨਾਲ ਝਗੜੇ ਦੀ ਐਗਜ਼ਾਮਪਲ ਲੈ ਲਓ, ਘਰ ਦੇ ਵਿੱਚ ਝਗੜੇ ਦੀ ਐਗਜ਼ਾਮਪਲ ਲੈ ਲਓ, ਹਸਬੈਂਡ ਵਾਈਫ ਦਾ ਝਗੜਾ ਚੱਲਦਾ, ਬੱਚਿਆਂ ਨਾਲ, ਯੰਗ ਅਤੇ ਓਲਡ ਜਨਰੇਸ਼ਨ ਦਾ ਗੈਪ ਆ। ਜਿੰਨੀ ਦੇਰ ਤਾਈਂ ਅਸੀਂ ਰਿਵਿਊ ਕਰਕੇ ਆਪਣੇ ਆਪ ਨੂੰ ਬਦਲਦੇ ਨਹੀਂ, ਇੱਕ ਧਿਰ ਨਹੀਂ ਬਦਲਦੀ ਜਾਂ ਦੂਜੀ ਧਿਰ ਨੂੰ ਰਿਲਾਈਜ਼ ਨਹੀਂ ਕਰਾਉਂਦੀ, ਉਹ ਝਗੜੇ ਦਾ ਕੋਈ ਇਲਾਜ ਨਹੀਂ। ਆਪਣੇ ਆਪਣੂੰ ਆਪ ਕੋਈ ਆਰਥਿਕ ਪ੍ਰੋਬਲਮ ਹੈਗੀ ਆ, ਜੇ ਆਪਾਂ ਇਹ ਸੋਚੀ ਜਾਈਏ ਵੀ ਯਾਰ ਓਨੇ ਹੀ ਪੈਸੇ ਆਪਾਂ 1 ਜਨਵਰੀ ਨੂੰ ਕਮਾਉਂਦੇ ਸੀ ਅਤੇ ਓਨੇ ਹੀ ਪੈਸੇ ਆਪਾਂ 31 ਦਸੰਬਰ ਨੂੰ ਕਮਾਉਂਦੇ ਹਾਂ ਅਤੇ 15 ਦਸੰਬਰ ਨੂੰ ਜਦੋਂ ਕ੍ਰਿਸਮਸ ਦੀਆਂ ਛੁੱਟੀਆਂ ਹੁੰਦੀਆਂ ਆਪਾਂ ਕਹਾਂ ਵੀ ਆਉਣ ਵਾਲਾ ਸਾਲ ਬੜਾ ਵਧੀਆ, ਕਿੱਥੋਂ ਵਧੀਆ ਹੋਜੂਗਾ? ਉਹ ਉਸੇ ਹੀ ਪਲੇਟਫਾਰਮ 'ਤੇ ਖੜ੍ਹੇ ਹਾਂ, ਉਸੇ ਹੀ ਪਲੇਟਫਾਰਮ 'ਤੇ ਖੜ੍ਹ ਕੇ 30-40 ਸਾਲ ਮਤਲਬ ਕੰਮ ਕੀਤਾ, 1 ਜਨਵਰੀ ਆਈ ਅਤੇ 31 ਦਸੰਬਰ ਚਲਿਆ ਗਿਆ, ਤਬਦੀਲੀ ਨਹੀਂ ਹੋਈ। ਕਿਉਂ ਨਹੀਂ ਹੋਈ ਤਬਦੀਲੀ? ਕਿਉਂਕਿ ਅਸੀਂ ਪੁਰਾਣੇ ਢੰਗਾਂ ਨਾਲ ਕੰਮ ਕਰਨੇ ਹਾਂ, ਨਵੇਂ ਸਕਿੱਲਸ ਨਹੀਂ ਲਏ, ਨਵਾਂ ਕੁਛ ਦੇਖਿਆ ਨੀਗਾ। ਜੇ ਲੜਾਈ ਆ ਸਾਡੀ, ਘਰੇ ਲੜਾਈ ਆ ਜਾਂ ਬਾਹਰ ਲੜਾਈ ਆ, ਲੜਾਈ ਦੇ ਕਈ ਕਾਰਨ ਹੁੰਦੇ ਨੇ, ਆਰਥਿਕਤਾ ਇੱਕ ਵੱਡਾ ਕਾਰਨ ਆ, ਆਪਣਾ ਸੁਭਾਅ, ਆਪਣੀ ਬੋਲਬਾਣੀ, ਆਪਣੀ ਜ਼ਬਾਨ, ਉਹ ਇੱਕ ਕਾਰਨ ਹੁੰਦਾ। ਚਲੋ ਆਰਥਿਕਤਾ ਤਾਂ ਫਿਰ ਵੀ ਬੰਦਾ ਕਹਿੰਦਾ ਵੀ ਮੈਂ ਕੋਈ ਸਕਿੱਲਸ ਐਕੁਆਇਰ ਕਰਕੇ ਮੈਂ ਵਧੀਆ ਜੌਬ ਲੈ ਲੂੰਗਾ, ਅੱਜ ਮੈਂ ਟੈਕਸੀ ਚਲਾਉਣਾ, ਕੱਲ੍ਹ ਨੂੰ ਮੈਂ ਟਰੱਕ ਚਲਾ ਲੂੰਗਾ, ਅੱਜ ਮੈਂ ਪੱਕੀ ਜੌਬ ਲੈ ਲੂੰਗਾ, ਫਿਰ ਮੇਰੇ ਕੋਲ ਬੈਨੀਫਿਟ ਆ ਜਾਣਗੇ। ਪਰ ਬੋਲਬਾਣੀ ਦਾ ਤਾਂ ਕੋਈ ਇਲਾਜ ਨਹੀਂ, ਬੋਲਬਾਣੀ, ਜ਼ਬਾਨ, ਜ਼ਿੰਦਗੀ ਪ੍ਰਤੀ ਨਜ਼ਰੀਆ, ਇਹ ਤਾਂ ਆਪਣੇ ਆਪ ਨੂੰ ਮੈਜ਼ਰ ਕਰਕੇ ਨਾ, ਮੁਲੰਕਣ ਜਿਹਨੂੰ ਕਹਿੰਦੇ ਆ, ਦੇਖ ਕੇ ਵੀ ਕੀ ਵਾਕਿਆ ਮੇਰੇ ਵਿੱਚ ਨੁਕਸ ਹੈਗੇ ਨੇ ਕੋਈ, ਜੇ ਹੈਗੇ ਨੇ ਤਾਂ ਮੈਂ ਦੂਰ ਕਰਾਂ, ਨਹੀਂ ਤਾਂ ਜਿਹਦੇ ਨਾਲ ਮੇਰਾ ਲੜਾਈ ਝਗੜਾ ਉਹਦੇ ਨਾਲ ਬੈਠ ਕੇ ਗੱਲ ਕਰਾਂ ਵੀ ਯਾਰ ਮੈਨੂੰ ਤੈਨੂੰ ਮੇਰੀਆਂ ਕਿਹੜੀਆਂ ਗੱਲਾਂ ਤੋਂ ਤਕਲੀਫ ਆ, ਮੈਂ ਇਸ ਤਰੀਕੇ ਨਾਲ ਨਹੀਂ ਬੋਲਦਾ, ਜੇ ਮੈਂ ਕੰਮ ਨਹੀਂ ਕਰਦਾ ਤਾਂ ਮੈਂ ਕੰਮ ਕਰ ਲੈਂਦਾ, ਤੂੰ ਦੱਸ ਯਾਰ ਮੈਂ ਛੱਡਿਆ ਸਾਰਾ ਕੁਛ, ਤੂੰ ਦੱਸ ਵੀ ਕਿਵੇਂ ਜ਼ਿੰਦਗੀ ਜਿਉਣੀ ਚਾਹੀਦੀ, ਆਪਣੇ ਲਾਈਫ ਪਾਰਟਨਰ, ਆਪਣੇ ਦੋਸਤ ਵਿੱਚ ਨਾਲ ਗੱਲ ਕਰੋ। ਹੁਣ ਸਾਡਾ ਰੇਡੀਓ ਪ੍ਰੋਗਰਾਮ ਹੁੰਦਾ, ਮੈਂ ਮੁਲਾਂਕਣ ਦੀ ਗੱਲ ਕਰ ਰਿਹਾ, ਬਹੁਤ ਸਾਰੇ ਦੋਸਤ ਸਾਡੇ ਤੋਂ ਨਾਰਾਜ਼ ਹੁੰਦੇ ਨੇ, ਬਹੁਤ ਸਾਰੇ ਬੜੇ ਖੁਸ਼ ਹੁੰਦੇ ਨੇ, ਪਰ ਅਸੀਂ ਦੋਸਤੋ ਜ਼ਰੂਰ ਮੁਲਾਂਕਣ ਕਰਦੇ ਹਾਂ, ਅਸੀਂ ਜਾ ਕੇ ਸੋਚਦੇ ਹਾਂ, ਇੱਥੇ ਰੇਡੀਓ 'ਤੇ ਡਿਸਕਸ ਕਰਦੇ ਹੁੰਦੇ ਵੀ ਯਾਰ ਸਾਨੂੰ ਅੱਜ ਇਸ ਤਰ੍ਹਾਂ ਦੀਆਂ ਇੰਨੀਆਂ ਕਾਲਜ਼ ਆਈਆਂ, ਇੱਕ ਬੰਦੇ ਨੇ ਸਾਨੂੰ ਬਹੁਤ ਔਖੇ ਹੋ ਕੇ ਗੱਲ ਕੀਤੀ, ਚਲੋ ਇਹ ਫਰੀਡਮ ਆਫ ਸਪੀਚ ਆ, ਕਰਨੀ ਚਾਹੀਦੀ ਆ, ਉਹਨੇ ਕਿਉਂ ਕੀਤੀ, ਉਹਨੇ ਕਿਹੜੇ ਪਲੇਟਫਾਰਮ 'ਤੇ ਖੜ ਕੇ ਕੀਤੀ, ਕਿਤੇ ਆਪਾਂ ਗਲਤ ਤਾਂ ਨਹੀਂ। ਹੁਣ ਜਦੋਂ ਅਸੀਂ ਸੋਚਦੇ ਹਾਂ ਨਾ ਵਾਰ ਵਾਰ ਡਰਾਈਵ ਕਰ, ਐਂ ਕੋਈ ਵਿਸ਼ੇਸ਼ ਨਹੀਂ ਸੋਚਣ ਦਾ ਸਮਾਂ, ਡਰਾਈਵ ਕਰ ਰਹੇ ਹਾਂ ਕਿਤੇ ਵਿਹਲੇ ਸਮੇਂ 'ਤੇ ਸੋਚੀਦਾ ਵੀ ਆ ਇਸ ਪ੍ਰੋਗਰਾਮ ਦੇ ਵਿਚ ਆ ਰਾਣਾ ਜੀ ਅੱਜ ਪ੍ਰੋਗਰਾਮ ਕਰ ਰਹੇ ਸੀ ਜਾਂ ਮੈਂ ਪ੍ਰੋਗਰਾਮ ਕਰ ਰਿਹਾ ਸੀ, ਬਈ ਇੱਕ ਸੱਜਣ ਨੇ ਔਖੇ ਹੋ ਕੇ ਗੱਲ ਕੀਤੀ, ਫਿਰ ਅਸੀਂ ਉਹਦਾ ਬੈਕਗਰਾਊਂਡ ਦੇਖਦੇ ਹਾਂ ਵੀ ਉਹ ਸੱਜਣ ਕਿਤੇ ਸੱਚੀ ਮੁੱਚੀ ਤਾਂ ਨਹੀਂ ਔਖਾ, ਕਈ ਤਾਂ ਹੁੰਦੇ ਹੀ ਔਖੇ ਸਿੰਘ ਨੇ, ਔਖਾ ਰਾਮ, ਅਤੇ ਉਹ ਤਾਂ ਵੈਸੇ ਹੀ ਔਖੇ ਹੋਏ ਰਹਿਣਾ, ਉਹਨਾਂ 'ਤੇ ਗੱਲ ਨਹੀਂ ਬਾਤ ਨਹੀਂ ਕੋਈ। ਪਰ ਕਈ ਸੱਜਣ ਨਾ ਜਿਨ੍ਹਾਂ ਦਾ ਡਿਫਰੈਂਟ ਓਪੀਨੀਅਨ ਹੁੰਦਾ, ਉਹ ਬੜੇ ਇੰਟੈਲੀਜੈਂਟ ਹੁੰਦੇ ਨੇ, ਬੜੇ ਟੈਲੈਂਟਡ ਹੁੰਦੇ ਨੇ, ਉਹ ਜਦੋਂ ਅਸੀਂ ਵਿਹਲੇ ਬੈਠ ਕੇ ਸੋਚਦੇ ਹਾਂ ਨਾ, ਫਿਰ ਸੋਚੀਦਾ ਵੀ ਉਹਦਾ ਰੀਜ਼ਨ ਆਹ ਸੀ ਵੀ ਜਾਂ ਤਾਂ ਮੈਥੋਂ ਗੱਲ ਕਰਨ 'ਚ ਫਰਕ ਰਹਿ ਗਿਆ, ਅਤੇ ਜਾਂ ਫਿਰ ਉਹਨਾਂ ਤੋਂ ਸੁਣਨ 'ਚ ਫਰਕ ਰਹਿ ਗਿਆ, ਜਾਂ ਉਹਨਾਂ ਦੀ ਗੱਲ ਦੇ ਵਿੱਚ ਵਜਨ ਸੀਗਾ ਅਤੇ ਭਾਈ ਸਾਨੂੰ ਨਹੀਂ ਲੱਗੀ ਗੱਲ ਸਮਝ, ਫਿਰ ਅਗਲੀ ਵਾਰੀ ਫਿਰ ਅਸੀਂ ਉਹਨੂੰ ਐਡਰੈਸ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਪਰ ਕੁਝ ਗੱਲਾਂ ਇਹੋ ਜਿਹੀਆਂ ਹੁੰਦੀਆਂ ਨੇ ਜਿੱਥੇ ਤੁਹਾਡਾ ਵਿਰੋਧ ਹੋਣਾ ਹੀ ਹੁੰਦਾ, ਉਹ ਤੋਂ ਬਚਾਅ ਹੋ ਹੀ ਨਹੀਂ ਸਕਦਾ। ਰੀਜ਼ਨ ਇਹ ਹੈ ਬਈ ਕੁਛ ਜਿਹੜੇ ਵਿਚਾਰ ਹੁੰਦੇ ਨੇ ਨਾ, ਕੁਛ ਗੱਲਾਂ ਹੁੰਦੀਆਂ ਨੇ, ਕੰਮ ਕਰਨ ਦੇ ਢੰਗ ਹੁੰਦੇ ਨੇ, ਉਹ ਤੁਸੀਂ ਪਰਖੇ ਹੋਏ ਹੁੰਦੇ ਨੇ, ਉਹ ਪਰਖ ਕੇ ਤੁਸੀਂ ਜ਼ਿੰਦਗੀ 'ਚ ਲਾਗੂ ਕਰਕੇ ਦੇਖਿਆ ਹੁੰਦਾ, ਉਹ ਸਾਇੰਟੀਫਿਕ ਹੁੰਦੇ ਨੇ, ਉਹਦੀ ਜਿਹੜੀ ਮੈਥਡੋਲੋਜੀ ਆ, ਢੰਗ ਤਰੀਕਾ, ਉਹ ਪਰਖਿਆ, ਪੜਤਾਲਿਆ ਅਤੇ ਅਜਮਾਇਆ ਹੁੰਦਾ, ਉਹ ਨਹੀਂ ਛੱਡ ਸਕਦੇ। ਜਦੋਂ ਤੁਸੀਂ ਨਵਾਂ ਸਾਲ ਸ਼ੁਰੂ ਹੋਣ ਵਾਲਾ ਹੁੰਦਾ ਨਾ, ਤੁਸੀਂ ਇੰਨਾ ਕੁ ਆਪਣੀ ਜ਼ਿੰਦਗੀ ਦੇ ਵਿੱਚ ਸੋਚ ਲਓ ਬਈ ਕੁਛ ਗੱਲਾਂ 'ਤੇ ਤਾਂ ਡਟ ਕੇ ਪਹਿਰਾ ਦਿਓ। ਕਿਹੜੀਆਂ ਗੱਲਾਂ 'ਤੇ? ਜਿਹੜੀਆਂ ਤਰਕ ਦੀ ਕਸਵੱਟੀ 'ਤੇ ਪੂਰੀਆਂ ਉਤਰਦੀਆਂ ਨੇ, ਜਿਹੜੀਆਂ ਸਾਇੰਟੀਫਿਕ ਨੇ, ਜਿਹੜੀਆਂ ਝੁਠਲਾਈਆਂ ਨਹੀਂ ਜਾ ਸਕਦੀਆਂ, ਜਿਹੜੀਆਂ ਸੁਣੀਆਂ ਸੁਣਾਈਆਂ ਗੱਲਾਂ ਨਹੀਂ ਬਲਕਿ ਜ਼ਿੰਦਗੀ 'ਚ ਲਾਗੂ ਕਰਕੇ ਤੁਸੀਂ ਰਿਜ਼ਲਟ ਕੱਢਿਆ ਹੋਇਆ, ਉਹਨਾਂ ਗੱਲਾਂ 'ਤੇ ਦਿਓ ਡਟ ਕੇ ਪਹਿਰਾ, ਭਾਵੇਂ ਸਾਰੀ ਦੁਨੀਆਂ ਤੁਹਾਡੇ ਤੋਂ ਤੁਹਾਡੇ ਨਾਲ ਲੜਨ ਲੱਗ ਜੇ, ਤੁਸੀਂ ਕਹੋ ਜੀ ਮੈਂ ਤਾਂ ਇੱਥੇ ਖੜਾਂ। ਕਿਵੇਂ? ਮੈਂ ਇੱਥੇ ਬਹੁਤ ਸਾਰੀਆਂ ਇਗਜ਼ਾਮਪਲਾਂ ਦਿੱਤੀਆਂ, ਇਹਨੂੰ ਜ਼ਿੰਦਗੀ 'ਚ ਤੁਸੀਂ ਅੱਡ ਅੱਡ ਪੱਖਾਂ ਤੋਂ ਵਿਚਾਰ ਕੇ ਦੇਖ ਸਕਦੇ ਹੋ। ਬਈ ਫੋਰ ਐਗਜ਼ਾਮਪਲ ਗੱਲ ਚੱਲ ਰਹੀ ਆ, ਜੇ ਕੋਈ ਕਹੇ ਤੁਹਾਨੂੰ ਵੀ ਪਾਣੀ ਆ ਜਿਹੜਾ ਜੀ, ਇਹ ਤਾਂ ਪਾਣੀ ਆ ਜਿਹੜਾ ਉਹ ਬਸ ਆਹ ਬੀਬੀ ਪਾਣੀ ਪੀ ਲਏ ਤਾਂ ਬੀਬੀ ਦੇ ਮੁੰਡਾ ਹੋਜੂ, ਇਹ ਤਾਂ ਹੈਗੀ ਜੀ 100% ਗੱਲ ਗਲਤ। ਤੁਸੀਂ ਕਹੋ ਜੀ ਨਹੀਂ, ਇਹ ਪਾਣੀ ਤਾਂ ਕਿਤੇ ਦੁਨੀਆਂ ਦੇ ਜਿੰਨੇ ਵੀ ਧਰਮ ਨੇ ਉਹਨਾਂ ਦੇ ਧਰਮਾਂ ਦੇ ਪਵਿੱਤਰ ਥਾਵਾਂ ਤੋਂ ਮਿਲਦਾ, ਜਾਂ ਫਲਾਨਾ ਸਾਇੰਟਿਸਟ ਦਿੰਦਾ, ਜਾਂ ਬਲਾ ਬਲਾ ਬਲਾ। ਤੁਹਾਨੂੰ ਪਤਾ ਵੀ ਇਹ ਪਾਣੀ ਆ ਜਿਹੜਾ ਨਾ, ਇਹਦੇ ਇੱਕ ਮੋਲੀਕਿਊਲ 'ਚ ਦੋ ਹਾਈਡਰੋਜਨ ਦੇ ਐਟਮ ਨੇ, ਇੱਕ ਆਕਸੀਜਨ ਦਾ ਐਟਮ ਆ, ਅਤੇ ਮੁੰਡਾ ਜਾਂ ਕੁੜੀ ਹੋਣਾ ਉਹ ਤਾਂ ਗੱਲ ਹੀ ਅੱਡ ਆ, ਉਹ ਤਾਂ ਇੱਕ ਪ੍ਰੋਸੈਸ ਹੀ ਡਿਫਰੈਂਟ ਆ, ਉਹ ਤਾਂ ਮੇਲ ਅਤੇ ਫੀਮੇਲ ਦੇ ਸਰੀਰਕ ਮੇਲ ਤੋਂ ਪੈਦਾ ਹੋਣਾ, ਅਤੇ ਪਾਣੀ ਦਾ ਉਹਦੇ 'ਚ ਪਾਣੀ ਪੀ ਲਓ ਜਾਂ ਨਾ ਪੀ ਲਓ ਦਾ ਕੋਈ ਰੋਲ ਨਹੀਂ। ਪਾਣੀ ਨੂੰ ਤੋੜ ਕੇ ਜਦੋਂ ਦੇਖੋਗੇ, ਉਹਦੇ 'ਚ ਇਲੈਕਟ੍ਰਿਕ ਕਰੰਟ ਪਾਸ ਕਰੋਗੇ, ਦੋ ਐਟਮ ਹਾਈਡਰੋਜਨ ਦਾ, ਇੱਕ ਐਟਮ ਆਕਸੀਜਨ ਦਾ, ਉਹਦੇ 'ਚੋਂ ਨਿਕਲਣਾ ਇੱਕ ਮੋਲੀਕਿਊਲ 'ਚ। ਪਾਣੀ ਭਾਵੇਂ ਤਲਾਬ ਦਾ ਹੋਵੇ, ਪਾਣੀ ਭਾਵੇਂ ਮੀਂਹ ਦਾ ਹੋਵੇ, ਪਾਣੀ ਭਾਵੇਂ ਜਿਹੜੇ ਮਰਜ਼ੀ ਦਰਿਆ 'ਚੋਂ ਆਇਆ ਹੋਵੇ, ਭਾਵੇਂ ਇੰਗਲੈਂਡ ਦਾ ਹੋਵੇ, ਭਾਵੇਂ ਕੈਨੇਡਾ ਦਾ ਹੋਵੇ, ਅਤੇ ਭਾਵੇਂ ਇਹ ਤਾਂ ਵਿਗਿਆਨਿਕ ਸੱਚਾਈ ਹੈ, ਇਹ ਝੁਠਲਾਈ ਨਹੀਂ ਜਾ ਸਕਦੀ। ਦੂਜੀ ਗੱਲ ਸੁਣੀ ਸੁਣਾਈ ਹੈ, ਇਸ ਕਰਕੇ ਇਹ ਜਿਹੀਆਂ ਗੱਲਾਂ 'ਤੇ ਤਾਂ ਡਟ ਕੇ ਪਹਿਰਾ ਦਿਓ। ਜਿਹੜੀਆਂ ਗੱਲਾਂ ਆਪਾਂ ਨੂੰ ਪਤਾ ਨਹੀਂ, ਉਹਦੇ ਬਾਰੇ ਨਜ਼ਰੀਆ ਓਪਨ ਰੱਖੋ। ਨਜ਼ਰੀਆ ਓਪਨ ਦਾ ਮਤਲਬ ਉਹਨਾਂ ਬਾਰੇ ਸੁਣ ਲਓ, ਵਿਚਾਰ ਲਓ, ਪੜਤਾਲ ਕਰ ਲਓ, ਆਲੇ ਦੁਆਲੇ ਮਾਹਰ ਲੋਕਾਂ ਦੀ ਰਾਇ ਲੈ ਲਓ, ਕਿਉਂਕਿ ਸੱਚ ਨੂੰ ਪਰਖਣ ਦੇ ਤਰੀਕੇ ਕੀ ਹੁੰਦੇ ਨੇ? ਇੱਕ ਤਾਂ ਤੁਸੀਂ ਆਪ ਪਰਖਿਆ ਹੋਵੇ, ਨੰਬਰ 2 ਜਿਹਨੇ ਪਰਖਿਆ ਹੋਇਆ ਉਹਦੀ ਰਾਇ ਲੈ ਲਓ, ਇਹ ਵੀ ਗੱਲ ਨਾ। ਤੀਜੀ ਗੱਲ ਵੀ ਜੇ ਕਿਸੇ ਸਿਆਣੇ ਨੇ, ਸਿਆਣਾ ਇਨ ਦਾ ਸੈਂਸ ਸਿਆਣਾ, ਮੈਂ ਉਹ ਸਿਆਣੇ ਦੀ ਗੱਲ ਨਹੀਂ ਕਰਦਾ, ਜੇ ਕਿਸੇ ਸਿਆਣੇ ਨੇ ਕਹਿਤਾ ਵੀ ਆਹ ਸੱਚ ਆ, ਇਹਦਾ ਮਤਲਬ ਉਹਨੇ ਪਰਖ ਕੇ ਦੇਖਿਆ ਹੋਇਆ, ਉਹ ਪਰਖ ਪੜਤਾਲ ਦੇ ਵਿੱਚ ਤੁਹਾਡੇ ਸਾਹਮਣੇ ਵੀ ਹੋ, ਇਸ ਕਰਕੇ ਉਹਦੀ ਮੰਨ ਲਓ। ਹੁਣ ਸਿਆਣੇ ਦਾ ਮਤਲਬ ਮੇਰਾ ਉਹ ਸਿਆਣੇ ਨਹੀਂ, ਸਿਆਣੇ ਦਾ ਮਤਲਬ ਜਿਹੜੇ 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 ਮਤਲਬ ਤਜਰਬੇਕਾਰ ਨੇ ਲੋਕ, ਜਿਨ੍ਹਾਂ ਦੀ ਅਥਾਰਟੀ ਹੁੰਦੀ ਆ ਕੋਈ ਕਿਸੇ ਖੇਤਰ ਦੇ ਵਿੱਚ। ਹੁਣ ਫੋਰ ਐਗਜ਼ਾਮਪਲ ਇੱਕ ਡਾਕਟਰ ਹੈਗਾ, ਡਾਕਟਰ ਤੁਹਾਨੂੰ ਦੱਸ ਰਿਹਾ ਵੀ ਯਾਰ ਆਹ ਜਿਹੜਾ ਮਲੇਰੀਆ ਹੋਇਆ ਨਾ, ਇਹ ਕਨੀਨ ਖਾਦ ਦੇ ਤੋਂ ਬਿਨਾਂ ਇਹਦਾ ਇਲਾਜ ਨਹੀਂ ਹੋਣਾ, ਇਹ ਸਾਨੂੰ ਟੈਂਪਰੇਰੀ ਮੰਨਣਾ ਪੈਣਾ, ਅਤੇ ਉਹ ਸੱਚ ਵੀ ਹੈਗਾ। ਪਰ ਇਹ ਤਾਂ ਗੱਲ ਵੱਖਰੀ ਆ ਨਾ, ਵੀ ਇਸ ਦੁਨੀਆਂ ਦੇ ਵਿੱਚ ਫਾਰਮਾਸਟੀਕਲ ਇੰਡਸਟਰੀ ਆ, ਅਤੇ ਉਹਦੇ 'ਚ ਬਹੁਤ ਸਾਰੇ ਠੱਗ ਚੋਰ ਲਟੇਰੇ ਵੀ ਹੈਗੇ ਨੇ, ਅਤੇ ਉਹ ਐਵੇਂ ਹੀ ਹਰੇਕ ਗੱਲ ਨੂੰ, ਹਰੇਕ ਗੱਲ ਦੀ ਦਵਾਈ ਬਣਾਈ ਹੋਈ, ਉਹ ਇੱਕ ਡਿਫਰੈਂਟ ਗੱਲ ਆ, ਡਿਫਰੈਂਟ ਐਂਗਲ ਤੋਂ ਗੱਲ ਕਰਾਂਗੇ। ਜ਼ਿੰਦਗੀ 'ਚ ਸਾਡੀ 'ਚ ਮਤਲਬ ਇੱਕ ਢੰਗ ਤਰੀਕਾ ਹੋਣਾ ਚਾਹੀਦਾ ਬਈ ਅਸੀਂ ਸਾਲ ਬਾਅਦ, 6 ਮਹੀਨਿਆਂ ਬਾਅਦ, 4 ਮਹੀਨਿਆਂ ਬਾਅਦ ਜ਼ਿੰਦਗੀ ਦਾ ਮੁਲਾਂਕਣ ਕਰਕੇ, ਰਿਵਿਊ ਕਰਕੇ, ਅਨੈਲਿਸਿਸ ਕਰਕੇ ਦੇਖੀਏ ਵੀ ਕੀ ਅਸੀਂ ਆਹ ਸਾਲ, ਆਹ ਮਹੀਨਾ ਅਸੀਂ ਸੰਤੁਸ਼ਟ ਹਾਂ। ਜੇ ਤਾਂ ਸੰਤੁਸ਼ਟ ਹਾਂ ਫਿਰ ਤਾਂ ਹੋਰ ਕੋਈ ਸੋਚਣ ਦੀ ਲੋੜ ਹੀ ਨਹੀਂ, ਸੰਤੁਸ਼ਟ ਹਾਂ ਅਤੇ ਖੁਸ਼ ਹਾਂ। ਜ਼ਿੰਦਗੀ 'ਚ ਤਾਂ ਦੋ ਚੀਜ਼ਾਂ ਹੀ ਚਾਹੀਦੀਆਂ, ਪੈਸਾ ਤਾਂ ਆਉਂਦਾ ਜਾਂਦਾ ਰਹਿੰਦਾ, ਹਾਂ ਪੈਸੇ ਆਉਣ ਨਾਲ ਸੰਤੁਸ਼ਟੀ ਜ਼ਰੂਰ ਹੁੰਦੀ ਆ, ਪੈਸਾ ਜੇ ਆਉਂਦਾ ਰਹੇ ਸੰਤੁਸ਼ਟੀ ਹੁੰਦੀ ਹੈ, ਕਿਉਂਕਿ ਬੰਦੇ ਦੀਆਂ ਲੋੜਾਂ ਪੂਰੀਆਂ ਹੁੰਦੀਆਂ ਰਹਿਣੀਆਂ ਨੇ। ਜੇ ਸੁਸਾਇਟੀ ਇੱਕ ਆਈਡੀਆਲਿਸਟਿਕ ਸੁਸਾਇਟੀ ਦੇਖੀਏ ਜਿੱਥੇ ਪੈਸੇ ਦੀ ਲੋੜ ਨਾ ਰਹੇ, ਜਿੱਥੇ ਬੰਦਾ 8 ਘੰਟੇ ਕੰਮ ਕਰੇ ਉਹਦੀਆਂ ਲੋੜਾਂ ਪੂਰੀਆਂ ਹੋ ਜਾਣ, ਉਹ ਆਪਣੇ ਆਪ 'ਚ ਬਹੁਤ ਵਧੀਆ ਗੱਲ ਆ, ਪਰ ਉਹ ਹਾਲ ਦੀ ਘੜੀ ਆਪਾਂ ਨੂੰ ਕਲਪਨਾ ਲੱਗਦੀ, ਕਿਉਂਕਿ ਬਹੁਤੇ ਲੋਕ ਉੱਧਰ ਸੋਚਣ ਨਹੀਂ ਲੱਗੇ। ਹੈ ਇੱਕ ਸੱਚਾਈ ਉਹ, ਦੇਖੋ ਅੱਜ ਤੋਂ ਕਈ ਸੈਂਕੜੇ ਸਾਲ ਪਹਿਲਾਂ ਜਿਹੜੀਆਂ ਚੀਜ਼ਾਂ ਕਲਪਨਿਕ ਸੀਗੀਆਂ, ਕੁਝ ਲੋਕਾਂ ਨੇ ਕੰਮ ਕਰਨਾ ਸ਼ੁਰੂ ਕੀਤਾ, ਉਹ ਸਾਰਥਿਕ, ਉਹ ਸੱਚੀਆਂ ਹੋਈਆਂ। ਜੇ ਆਪਾਂ ਕੰਮ ਹੀ ਨਾ ਕਰਨਾ ਸ਼ੁਰੂ ਕਰਾਂਗੇ ਆਪਣੀਆਂ ਥਿਊਰੀਜ਼ 'ਤੇ, ਆਪਣੇ ਵਿਚਾਰਾਂ 'ਤੇ, ਤਾਂ ਵਿਚਾਰ ਹੀ ਰਹਿਣੇ ਨੇ। ਇਸ ਕਰਕੇ ਦੁਨੀਆ 'ਚ ਬਹੁਤ ਸਾਰੇ ਲੋਕ ਯਤਨਸ਼ੀਲ ਨੇ ਨਵੀਆਂ ਨਵੀਆਂ ਗੱਲਾਂ ਲਈ। ਜੇ ਤਾਂ ਤੁਸੀਂ ਇਸ ਪਾਸੇ ਸੋਚਦੇ ਹੋ ਵੀ ਆਪਾਂ ਆਪਣੀ ਜ਼ਿੰਦਗੀ ਸੰਤੁਸ਼ਟ ਆ ਭਾਈ, ਠੀਕ ਆ, ਆਪਣਾ ਗੁਜ਼ਾਰਾ ਚੱਲੀ ਜਾਂਦਾ ਵਧੀਆ, ਸਵੇਰੇ ਪਰੌਂਠੇ ਖਾ ਲਈਦੇ ਆ, ਕੰਮ 'ਤੇ ਜਾਈਦਾ, ਅਤੇ ਰਾਤ ਨੂੰ ਪੈਗ ਸ਼ੈਗ ਲਾ ਦੇ, ਫਿਰ ਤਾਂ ਹੈਗਾ ਠੀਕ। ਪਰ ਉਹ ਪੈਗ ਸ਼ੈਗ ਲਾਉਣ ਦੇ ਲਈ ਵੀ ਤੁਹਾਨੂੰ ਪਰੌਂਠੇ ਖਾਣ ਲਈ ਬੇਸਿਕ ਇੱਕ ਇਨਕਮ ਦੀ ਜ਼ਰੂਰਤ ਆ, ਅਤੇ ਓਨੀ ਇਨਕਮ ਲਿਆਉਣ ਦੇ ਲਈ ਆਪਾਂ ਨੂੰ ਸਰੀਰ ਹਿਲਾਉਣਾ ਪੈਣਾ, ਲਗਾਤਾਰ ਸਰੀਰ ਹਿਲਾਉਣ ਦੇ ਲਈ ਸਰੀਰ ਨੂੰ ਆਪਾਂ ਨੂੰ ਠੀਕ ਰੱਖਣਾ ਪੈਣਾ, ਸਰੀਰ ਨੂੰ ਠੀਕ ਰੱਖਣ ਲਈ ਮਨ ਦਾ ਠੀਕ ਰਹਿਣਾ ਜ਼ਰੂਰੀ ਹੈ, ਅਤੇ ਵਧੀਆ ਖੁਰਾਕ ਮਿਲਣੀ ਚਾਹੀਦੀ ਹੈ, ਜਿਹੜੀ ਕਿ 50% ਲੋਕਾਂ ਨੂੰ ਨਹੀਂ ਮਿਲਦੀ। ਇਸ ਕਰਕੇ ਤੁਹਾਨੂੰ ਜ਼ਿੰਦਗੀ 'ਚ ਲੜਨਾ ਤਾਂ ਪੈਣਾ ਹੀ ਆ, ਅਨਲੈਸ ਤੁਸੀਂ ਇਹ ਸੋਚ ਲਓ ਸਾਰੀ ਉਮਰ ਵੀ ਉੱਤੇ ਵਾਲਾ ਬੈਠਾ ਸਾਨੂੰ ਰੋਟੀ ਦੇਈ ਜਾਂਦਾ, ਉਹ ਭਲਾ ਉੱਤੇ ਵਾਲਾ ਬੈਠਾ ਤੁਹਾਨੂੰ ਰੋਟੀ ਨਹੀਂ ਦਿੰਦਾ? ਉੱਤੇ ਵਾਲਾ ਦਾ ਤਾਂ ਨਾ ਹੀ ਤਾਂ ਚੱਲਦਾ ਕਿਉਂਕਿ ਤੁਸੀਂ ਰੋਟੀ ਖਾਈ ਜਾਂਦੇ ਹੋ, ਉਹਨੂੰ ਵਿਚਾਰੀ ਜਾਂਦੇ ਹੋ, ਉੱਤੇ ਵਾਲਾ ਕੁਛ ਨਹੀਂ ਦਿੰਦਾ ਹੈਗਾ। ਇਹ ਤਾਂ ਆਪਣੇ ਸਰੀਰ ਨੂੰ ਹੀ ਹਰਕਤ ਦੇ ਵਿੱਚ ਲਿਆਉਣਾ ਪੈਂਦਾ। ਮੈਂ ਕਾਫੀ ਗੱਲਾਂ ਕਰ ਲਈਆਂ, ਮੇਰਾ ਖਿਆਲ ਰਾਜਪਾਲ ਬਰਾੜ ਸਾਡੇ ਨਾਲ ਜੁੜੇ ਨੇ, ਉਹਨਾਂ ਦੀ ਗੱਲਬਾਤ ਵੀ ਸੁਣ ਲੈਂਦੇ। ਬਰਾੜ ਸਾਹਿਬ ਨੇ ਕਿਹਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ।
ਬਸ ਸਾਹਿਬ ਬਹੁਤ ਬਹੁਤ ਧੰਨਵਾਦ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਤੋਂ ਜੀ। ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ।
ਸਤਿ ਸ਼੍ਰੀ ਅਕਾਲ ਜੀ। ਅੱਜ ਮੈਂ ਚਾਹੁੰਦਾ ਸੀ ਵੀ ਤੁਸੀਂ ਗੱਲ ਕਰੋ, ਕਿਉਂਕਿ ਸਾਲ ਦੇ ਦੋ ਕੁ ਦਿਨ ਰਹਿ ਗਏ ਨੇ ਜੀ, ਅਤੇ ਤੁਹਾਡੇ ਕੋਲ ਕਾਫੀ ਸਾਰੀਆਂ ਪਲੈਨਸ ਹੁੰਦੀਆਂ ਨੇ, ਬਈ ਇਹ ਜੇ ਦੋ ਦਿਨਾਂ 'ਚ ਹੀ ਉਹਨਾਂ ਨੂੰ ਜੇ ਵਰਤੋਂ 'ਚ ਲਿਆਂਦਾ ਜਾਵੇ, ਇੰਪਲੀਮੈਂਟ ਕੀਤਾ ਜਾਵੇ, ਤਾਂ ਕਾਫੀ ਫਾਇਦਾ ਹੋ ਸਕਦਾ ਜੀ, ਉਹਨਾਂ ਬਾਰੇ ਜਾਣਕਾਰੀ ਦਿਓ।
ਬਿਲਕੁਲ ਬਰਾੜ ਸਾਹਿਬ, ਜਿਵੇਂ ਤੁਸੀਂ ਗੱਲਾਂ ਕਰ ਰਹੇ ਸੀ ਨਾ, ਪਹਿਲੇ ਪਹਿਲ ਜਦੋਂ ਲੋਕਾਂ ਕੋਲ ਜਿਹੜਾ ਯੂਨੀਵਰਸਲ ਸੋਰਸ ਆਫ ਕਰੰਸੀ ਨਹੀਂ ਸੀ ਬਣਿਆ, ਤਾਂ ਉਦੋਂ ਬਾਰਟਰ ਸਿਸਟਮ ਸੀਗਾ।
ਹਾਂਜੀ ਹਾਂਜੀ।
ਅਸੀਂ ਇੱਕ ਚੀਜ਼ ਸਾਡੇ ਕੋਲੇ ਆ, ਉਹ ਅਸੀਂ ਦੂਜੇ ਨੂੰ ਦੇਤੀ, ਤੇ ਦੂਜੇ ਨੇ ਸਾਨੂੰ ਦੇਤੀ, ਤੇ ਪਰ ਉਹ ਸਾਰਿਆਂ ਕੋਲੇ ਚੀਜ਼ਾਂ ਨਹੀਂ ਸੀ।
ਬਿਲਕੁਲ, ਵਟਾਂਦਰਾ
ਯੂਨੀਵਰਸਲ ਸੋਰਸ ਆਫ ਕਰੰਸੀ ਬਣ ਗਿਆ।
ਹਾਂਜੀ
ਹਾਂਜੀ। ਉਵੇਂ ਹੀ ਜੇ ਅੱਜ ਦੇ ਹਿਸਾਬ ਦੇ ਨਾਲ ਦੇਖੀਏ ਵੀ ਇਕਾਨਮੀ ਆ, ਕੋਈ ਵੀ ਚੀਜ਼ ਤੁਸੀਂ, ਚਾਹੇ ਉਹ ਵੈਲੂਏਸ਼ਨ ਆ ਜਿਹੜੀ, ਚਾਹੇ ਉਹ ਰੀਅਲ ਸਟੇਟ ਦੀ ਲਾ ਲਓ, ਚਾਹੇ ਸਟਾਕਸ ਦੇ ਵਿੱਚ ਲਾ ਲਓ, ਇੱਕ ਰੈਸ਼ਨਲ ਅਪਰੋਚ ਲੈ ਕੇ ਚੱਲਣਾ ਪੈਂਦਾ ਸਾਨੂੰ, ਸੌਰਵ ਸੋਚ ਰੱਖ ਕੇ। ਕਿਉਂਕਿ ਜਦੋਂ ਹੀ ਜਿਹੜਾ ਕੋਈ ਬਿਜ਼ਨਸ ਕਰਦੇ ਹਾਂ ਅਸੀਂ, ਜਾਂ ਜਿਹੜੀ ਵੀ ਇਕੋਨਮੀ ਦੇ ਵਿੱਚ ਚੀਜ਼ ਚੱਲਦੀ ਆ, ਉਹਦੀ ਇੱਕ ਵੈਲੂਏਸ਼ਨ ਹੁੰਦੀ ਆ ਕਿ ਜਦੋਂ ਬਹੁਤ ਸਾਰੀ ਚੀਜ਼ ਮਹਿੰਗੀ ਹੋ ਜਾਵੇ, ਉਹਦਾ ਓਵਰਹੈਡ ਜਿਹੜਾ ਕੰਮ ਕਰਨ ਦਾ, ਬਿਜ਼ਨਸ ਕਰਨ ਦਾ ਜਿਹੜਾ ਖਰਚਾ ਬਹੁਤ ਜ਼ਿਆਦਾ ਹੋ ਜਾਵੇ, ਤਾਂ ਉਹਦੀ ਜਿਹੜੀ ਵੈਲੂਏਸ਼ਨ ਆ ਉੱਪਰ ਚਲੀ ਜਾਂਦੀ ਆ। ਜਦੋਂ ਉਹਦੇ ਜਿਹੜੇ ਖਰਚੇ ਆ, ਚਾਹੇ ਉਹ ਰੀਅਲ ਸਟੇਟ ਦੇ ਇੰਟਰਸਟ ਰੇਟ ਲਾ ਲਓ, ਜਦੋਂ ਬਹੁਤ ਮਹਿੰਗਾ ਹੁੰਦਾ, ਤਾਂ ਉਹਦੀ ਵੈਲੂਏਸ਼ਨ ਜਿਹੜੀ ਥੱਲੇ ਆ ਜਾਂਦੀ ਆ, ਜਾਂ ਰੀਜ਼ਨੇਬਲ ਲੈਵਲ ਤੇ ਆ ਜਾਂਦੀ ਆ ਜੀ। ਸੋ ਅੱਜ ਜਿਹੜਾ ਸਮਾਂ ਹੈ, ਉਹ ਚਾਹੇ ਤੁਸੀਂ ਸਟਾਕ ਮਾਰਕੀਟ ਲਾ ਲਓ, ਚਾਹੇ ਉਹ ਰੀਅਲ ਸਟੇਟ ਦੇ ਵਿੱਚ ਲਾ ਲਓ, ਉਹਦੀ ਹੌਲੀ ਹੌਲੀ ਜਿਹੜੀ ਉਹਦੀ ਰੈਸ਼ਨਲ ਜਿਹੜੀ ਹੈਗੀ ਵੈਲਿਊ ਆ, ਜਾਂ ਜਿਹੜੀ ਸਹੀ ਵੈਲਿਊ ਆ, ਉਹ ਵੈਲੂਏਸ਼ਨ ਤੇ ਆ ਰਹੀ ਆ ਜੀ। ਤੇ ਜੇ ਅਸੀਂ ਸਹੀ ਟਾਈਮ ਤੇ ਉਹਦਾ ਸਹੀ ਸਟੈਪ ਲੈ ਲੈਂਦੇ ਹਾਂ, ਉਹਦੇ ਵਿੱਚ ਇਨਵੈਸਟ ਕਰ ਦਿੰਦੇ ਹਾਂ, ਜਾਂ ਜੇ ਅਸੀਂ ਅੱਜ ਇਨਫਲੇਸ਼ਨ ਦੇ ਵੀ ਲਈਏ, ਮਹਿੰਗਾਈ ਵਧੀ ਆ, ਉਹਨੂੰ ਅਸੀਂ ਮਹਿੰਗਾਈ ਨੂੰ ਕਿਵੇਂ ਕੰਟਰੋਲ ਕਰ ਸਕਦੇ ਹਾਂ, ਉਹਦਾ ਇੱਕੋ ਇੱਕ ਜ਼ਰੀਆ ਹੈਗਾ ਵੀ ਜਿੰਨੇ ਪੈਸੇ ਸਾਡੇ ਜਿਹੜੀ ਵੈਲੂਏਸ਼ਨ ਲੂਜ਼ ਕਰ ਰਹੇ ਹਾਂ ਅਸੀਂ ਪੈਸੇ ਦੀ ਪਰਚੇਸਿੰਗ ਪਾਵਰ, ਓਨੇ ਕੁ ਪੈਸੇ ਸਾਨੂੰ ਨਾਲ ਦੀ ਨਾਲ ਬਣਨੇ ਵੀ ਚਾਹੀਦੇ ਨੇ, ਜਿਹੜੇ ਕਿ ਅੱਜ ਅਸੀਂ ਜੇ ਸਟੈਂਡਰਡ ਏਵੀਏਸ਼ਨ ਦੇ ਹਿਸਾਬ ਨਾਲ ਦੇਖੀਏ ਵੀ ਕਿੱਥੋਂ ਅਸੀਂ ਘੱਟ ਤੋਂ ਘੱਟ ਰਿਸਕ ਲੈ ਕੇ ਪੈਸਾ ਵੱਧ ਕਮਾ ਸਕਦੇ ਹਾਂ, ਤਾਂ ਫੋਰ ਐਗਜ਼ਾਮਪਲ ਇੱਕ ਸੋਰਸ ਜੀ ਆਈ ਸੀ ਦਾ ਵੀ ਹੈਗਾ ਜੀ, ਜਿਹਦੇ ਚ ਆਲਮੋਸਟ ਤੁਹਾਨੂੰ ਇੱਕ ਸਾਲ ਦਾ 5% ਜਿਹੜਾ ਰੇਟ ਆ ਵਿਦਆਊਟ ਟੇਕਿੰਗ ਐਨੀ ਰਿਸਕ ਉਹ ਮਿਲ ਰਿਹਾ। ਠੀਕ ਆ ਵੀ ਉਹਦੇ ਜਿਹੜੇ ਟੈਕਸ ਕੋਨਸੀਕੁਐਂਸਿਸ ਉਹ ਡਿਫਰੈਂਟ ਡਿਫਰੈਂਟ ਹੁੰਦੇ ਨੇ, ਕਿਸੇ ਤੇ ਘੱਟ ਟੈਕਸ ਲੱਗਦਾ, ਕਿਸੇ ਤੇ ਵੱਧ ਟੈਕਸ ਲੱਗਦਾ, ਪਰ ਐਟਲੀਸਟ ਸਾਡੇ ਕੋਲ ਸੋਰਸ ਹੈ ਕਮਾਉਣ ਦਾ। ਉਹਦੇ ਨਾਲ ਨਾਲ ਜਿਹੜੀਆਂ ਅੱਛੀਆਂ ਕੰਪਨੀਜ਼ ਨੇ ਜਿਵੇਂ ਰੋਜ਼ਮਰਾ ਦੀ ਜ਼ਿੰਦਗੀ ਚ ਅਸੀਂ ਬੈਂਕਾਂ ਯੂਜ਼ ਕਰਦੇ ਹਾਂ, ਗਰੋਸਰੀ ਲੈਣੀ ਆ, ਉਹਨਾਂ ਕੰਪਨੀਆਂ ਦੇ ਜੇ ਸਟਾਕ ਅਸੀਂ ਬਾਏ ਕਰ ਲੈਂਦੇ ਹਾਂ ਰੀਜ਼ਨੇਬਲ ਰੇਟ ਤੇ, ਉਹ ਡਿਵੀਡੈਂਡ ਆਫ ਦੇ ਪ੍ਰੋਫਿਟ ਦੇ ਵਿੱਚੋਂ ਜੇ ਉਹ ਪ੍ਰੋਫਿਟ ਕਮਾਉਂਦੀਆਂ ਤਾਂ ਅਸੀਂ ਜੇ ਉਹਨਾਂ ਦਾ ਸਟਾਕ ਖਰੀਦਦੇ ਹਾਂ ਤਾਂ ਉਹਦੇ ਸਾਨੂੰ ਡਿਵੀਡੈਂਡ ਦੇ ਤੌਰ ਤੇ ਉਹ ਸਾਨੂੰ ਆਪਦਾ ਪ੍ਰੋਫਿਟ ਵੀ ਸ਼ੇਅਰ ਕਰਦੇ ਨੇ, ਜਿਹੜੇ ਕਿ ਅੱਜ ਕੱਲ 4-6% ਤੱਕ ਸਾਨੂੰ ਡਿਵੀਡੈਂਡ ਮਿਲ ਰਿਹਾ। ਉਹਦੇ ਨਾਲ ਨਾਲ ਤੁਸੀਂ ਆਪਦੀ ਜਿਹੜੀ ਪ੍ਰੋਟੈਕਸ਼ਨ ਆ ਲਾਈਫ ਇੰਸ਼ੋਰੈਂਸ ਦੇ ਵਿੱਚ, ਕਿਉਂਕਿ ਲਾਈਫ ਇੰਸ਼ੋਰੈਂਸ ਬੜੀ ਇਵੋਲਵ ਹੋ ਗਈ ਆ, ਜੇ ਤੁਸੀਂ ਉਹਨਾਂ ਪਲਾਨਸ ਦੇ ਵਿੱਚ ਇਨਵੈਸਟ ਕਰਦੇ ਤਾਂ ਅੱਜ ਕੰਪਨੀਆਂ ਉਹਨਾਂ 'ਚ ਵੀ ਤੁਹਾਨੂੰ ਆਪਦਾ ਜਿਹੜਾ ਪ੍ਰੋਫਿਟ ਸ਼ੇਅਰ ਕਰਕੇ ਤਕਰੀਬਨ 6% ਦੇ ਕਰੀਬ ਤੁਹਾਨੂੰ ਜਿਹੜੀ ਹੈਗੀ ਆ ਬਿਨਾਂ ਰਿਸਕ ਤੋਂ ਤੁਹਾਨੂੰ ਰਿਟਰਨ ਆ ਰਹੀ ਆ। ਸੋ ਕਹਿਣ ਤੋਂ ਭਾਵ ਇਹ ਕਿ ਹੁਣ ਇਹ ਟਾਈਮ ਹੈਗਾ ਅਸੀਂ ਆਪਦੇ ਬਜਟ ਨੂੰ ਦੇਖੀਏ, ਤੇ ਜੇ ਸਾਡੇ ਕੋਲ ਸਰਪਲਸ ਪੈਸਾ ਪਿਆ ਉਹਨੂੰ ਕਿਸ ਤਰੀਕੇ ਨਾਲ ਅਸੀਂ ਇਨਵੈਸਟ ਕਰੀਏ ਤਾਂ ਕਿ ਸਾਨੂੰ ਜਿਹੜਾ ਹੈਗਾ ਜਿਹੜੀ ਪਰਚੇਸਿੰਗ ਪਾਵਰ ਤੇ ਸਾਡਾ ਬੋਝ ਪਿਆ ਹੋਇਆ ਇਨਫਲੇਸ਼ਨ ਦਾ ਉਹਨੂੰ ਕਿਵੇਂ ਨਾ ਕਿਵੇਂ ਅਸੀਂ ਉਹਨੂੰ ਠੱਲ ਪਾ ਸਕੀਏ, ਉਹਨੂੰ ਆਫਸੈਟ ਕਰ ਸਕੀਏ। ਕੋਈ ਵੀ ਤੁਹਾਨੂੰ ਇਨਵੈਸਟਮੈਂਟ ਦੀ, ਚਾਹੇ ਤੁਸੀਂ ਬੱਚਿਆਂ ਦੇ ਐਜੂਕੇਸ਼ਨ ਪਲਾਨ ਕਰਵਾਉਣੇ ਨੇ ਜਿਹ 'ਚ ਗਵਰਨਮੈਂਟ ਤੁਹਾਨੂੰ ਫ੍ਰੀ ਗਵਰਨਮੈਂਟ ਗ੍ਰਾਂਟ ਦਿੰਦੀ ਆ, ਤੇ ਹੌਲੀ ਹੌਲੀ ਕਰਕੇ ਤੁਸੀਂ ਆਪਦੇ ਜਿਹੜੇ ਬੱਚੇ ਦਾ ਫਿਊਚਰ ਬ੍ਰਾਈਟ ਕਰ ਸਕਦੇ ਹੋ, ਆਪਦੀ ਰਿਟਾਇਰਮੈਂਟ ਵਾਸਤੇ RRSP ਦੇ ਵਿੱਚ ਸੇਵ ਕਰ ਸਕਦੇ ਹੋ, ਤੁਹਾਡੀ ਪ੍ਰੋਟੈਕਸ਼ਨ ਲੈਣੀ ਆ ਲਾਈਫ ਇੰਸ਼ੋਰੈਂਸ ਵਗੈਰਾ, ਇਹਨਾਂ ਸਾਰਿਆਂ ਦੇ ਬਾਬਤ ਕੋਈ ਗੱਲਬਾਤ ਕਰਨੀ ਆ, ਇੱਕ ਤੁਸੀਂ ਆਪਦੀ ਫਾਈਨੈਂਸ਼ੀਅਲ ਪਲੈਨਿੰਗ ਦੇ ਬਾਰੇ ਗੱਲ ਕਰਨੀ ਆ, ਇੰਸ਼ੋਰੈਂਸ ਪਲੈਨਿੰਗ ਦੇ ਬਾਰੇ, ਨਾਊ ਇਜ਼ ਦਾ ਰਾਈਟ ਟਾਈਮ, ਐਡਵਾਈਜ਼ਰ ਦੇ ਨਾਲ ਬਹਿ ਕੇ ਜਿਹੜੀਆਂ ਛੁੱਟੀਆਂ ਨੇ ਉਹਨਾਂ ਵਿੱਚ ਤੁਸੀਂ ਆਪਦਾ ਐਨਾਲਾਈਜ਼ ਕਰੋ। ਸਾਡੇ ਨਾਲ ਕੋਈ ਗੱਲਬਾਤ ਕਰਨੀ ਆ, ਸਾਡਾ ਨੰਬਰ ਜੀ ਪਿਛਲੇ 23 ਸਾਲ ਤੋਂ 1416-9154-56-417-1456। ਹੈਵ ਅ ਸੇਫ ਹੋਲੀਡੇ ਤੇ ਆਉਣ ਵਾਲੇ ਸਮੇਂ ਦੇ ਲਈ ਮੈਂ ਸਭ ਨੂੰ ਸ਼ੁਭਕਾਮਨਾਵਾਂ ਦਿੰਦਾ ਜੀ। ਬਸ ਸਭ ਬਹੁਤ ਬਹੁਤ ਧੰਨਵਾਦ,
ਮਿਹਰਬਾਨੀ, ਧੰਨਵਾਦ ਜੀ, ਤੁਹਾਨੂੰ ਵੀ ਨਵੇਂ ਸਾਲ ਦੀਆਂ ਮੁਬਾਰਕਾਂ। ਬਹੁਤ ਬਹੁਤ ਹੀ ਕਾਲਰ ਸਾਡੇ ਨਾਲ ਨੇ, ਨਿੱਘਾ ਸਵਾਗਤ ਵੀਰ ਜੀ ਤੁਹਾਡਾ।
ਸਤਿ ਸ੍ਰੀ ਅਕਾਲ ਜੀ ਬਰਾੜ ਸਾਹਿਬ, ਬਹੁਤ ਵਧੀਆ ਤੁਸੀਂ ਪ੍ਰੋਗਰਾਮ ਚਲਾ ਰਹੇ ਹੋ, ਬਹੁਤ ਵਧੀਆ ਤੁਹਾਡੀਆਂ ਗੱਲਾਂ, ਮੈਡਮ ਬਹੁਤ ਸੁਣਦਾ ਰਹਿੰਦਾ।
ਧੰਨਵਾਦ ਜੀ, ਧੰਨਵਾਦ, ਮਿਹਰਬਾਨੀ, ਸਾਨੂੰ ਵੀ ਉਡੀਕ ਹੁੰਦੀ ਆ ਜੀ, ਸਾਨੂੰ ਸਰੋਤੇ ਆ ਜਿਹੜੇ ਉਹ ਸੁਣਦੇ ਹੋਣ ਪ੍ਰੋਗਰਾਮ, ਚਾਹ ਚੜ੍ਹ ਜਾਂਦਾ ਜੀ। ਤੇ ਹਾਂਜੀ ਹਾਂਜੀ,
ਬਾਕੀ ਜਿਹੜਾ ਸ਼ੋਪਿੰਗ ਵਗੈਰਾ, ਮੈਂ ਅੱਜ ਵਾਲਮਾਰਟ ਗਿਆ ਸੀ, ਜ਼ਰੂਰੀ ਕੰਮ ਸੀ, ਦਵਾਈ ਜੀ ਚੱਕਣੀ ਸੀ।
ਹਾਂਜੀ,
ਤਾਂ ਉੱਥੇ ਗਿਆ, ਮੈਂ ਕਿਹਾ ਦੇਖਾ ਨਿਗਾਹ ਨੁਗਾਹ ਮਾਰ ਕੇ, ਉਹ ਰੈਕ ਰੂਕ ਉੱਦਾਂ ਹੀ ਵੀ ਕੱਪੜਿਆਂ ਦੇ ਭਰੇ ਪਏ ਆ, ਜਿੱਦਾਂ ਕਿਹਨੇ ਖਰੀਦੇ ਨੀ ਹੁੰਦੇ। ਹਾਂਜੀ, ਜਦੋਂ ਮੈਂ ਹੁਣ ਕੰਮ ਤੇ ਆਇਆ ਆ ਜੌਰਕਡੇਲ ਪਲਾਜ਼ਾ ਇੱਥੇ ਡਫਰਨ ਤੇ, ਤਾਂ ਉਹ 401 ਹਾਂ, ਤਾਂ ਮੈਂ ਕਿਹਾ ਕੀ ਹੋ ਗਿਆ, ਐਕਸੀਡੈਂਟ ਹੋ ਗਿਆ ਜਾਂ ਮੈਂ ਕਿਹਾ ਭਰਾਵਾ ਡਰੈਸ ਮੈਚ ਚੱਲਦੀ ਆ, ਮੈਂ ਹਾਰ ਕੇ ਕੀ ਤੋਂ ਨਿਕਲ ਕੇ ਆਇਆ ਆਪਣੀ ਫੈਕਟਰੀ, ਉਹ ਗਾਂ ਦਾ ਮੇਰਾ ਖਿਆਲ ਪੰਜਾਂ ਸੱਤਾਂ ਡਾਲਰ ਦਾ ਲੋਕਾਂ ਨੇ ਉੱਥੇ ਖੜਿਆ ਨਹੀਂ, ਤੇਲ ਫੂਕ ਦੇਣਾ ਆ।
ਬਿਲਕੁਲ, ਇਹ ਜੀ ਇਹ ਦਿਨ ਹੁੰਦੇ ਨੇ ਨਾ ਸ਼ੋਪਿੰਗ ਦੇ, ਫਿਰ ਉਹ ਲੋਕਾਂ ਨੂੰ ਚਾਅ ਜਿਹਾ ਚੜਿਆ ਹੁੰਦਾ, ਇਸ ਕਰਕੇ ਕਈਆਂ ਨੇ ਖਰੀਦਣਾ ਵੀ ਨੀ ਹੁੰਦਾ, ਗੇੜੇ ਗੁੜੇ ਕੱਢਣ ਚਲੇ ਜਾਂਦੇ ਆ ਜੀ, ਆਹ ਵੀ ਚੀਜ਼ ਦੇਖ ਲਈ, ਆਹ ਵੀ ਚੀਜ਼ ਦੇਖ ਲਈ।
ਯਾਨੀ ਉਹ ਕਾਰਾਂ ਦਾ ਮੇਲਾ ਹੀ ਲੱਗਿਆ, ਜਿੱਦਾਂ ਕੋਈ ਹਿਸਾਬ ਕਿਤਾਬ, ਚਾਰ ਪਾਸੇ ਨੂੰ ਸਟਕ ਆ ਕੰਮ, ਮੈਂ ਹਾਰ ਕੇ ਕੀ ਤੋਂ ਨਿਕਲ ਕੇ ਚੈਪਲ ਲੈ ਕੇ ਫਿਰ ਇੱਥੇ ਐਲਨ ਰੋਡ ਤੇ ਆ ਕੇ ਆਪਣੀ ਫੈਕਟਰੀ ਵੜਿਆ।
ਧੰਨਵਾਦ ਜੀ, ਧੰਨਵਾਦ ਤੁਹਾਡਾ, ਮਿਹਰਬਾਨੀ ਬਹੁਤ ਬਹੁਤ,
ਓਕੇ ਸਤਿ
ਸ਼੍ਰੀ ਅਕਾਲ। ਮੈਂ ਨਾ ਜਿਹੜੀ ਆ ਗੱਲ ਦੋਸਤੋ ਤੁਹਾਨੂੰ ਦੱਸ ਰਿਹਾ ਸੀ ਹੁਣੇ, ਬਈ ਸਟਾਰ ਦੀ ਰਿਪੋਰਟ ਮੈਂ ਤੁਹਾਨੂੰ ਦੱਸ ਰਿਹਾ ਸੀ ਵੀ ਜਿਵੇਂ ਜਿਵੇਂ ਇਨਫਲੇਸ਼ਨ ਮਹਿੰਗਾਈ ਵੱਧ ਰਹੀ ਆ, ਲੋਕਾਂ ਦੇ ਜਿਹੜੇ ਬਟੂਏ ਨੇ ਨਾ ਜੇਬਾਂ, ਉਹਨਾਂ 'ਤੇ ਲਗਾਤਾਰ ਬੋਝ ਪੈ ਰਿਹਾ, ਅਤੇ 1/5 ਆਫ ਕਨੇਡੀਅਨਸ ਨੇ ਜਿਹੜੇ 22% ਕਨੇਡੀਅਨ, ਯਾਨੀ ਉਹਨਾਂ ਨੇ ਇੱਕ ਸਰਵੇ ਕੀਤਾ ਇਪਸੋਸ ਨੇ, ਅਤੇ 22% ਕਨੇਡੀਅਨ ਨੇ ਕਿਹਾ ਬਈ ਸਾਨੂੰ, ਆਹ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ, ਕਹਿੰਦੇ ਵੀ ਉਹਨਾਂ ਨੇ 1001 ਬੰਦਿਆਂ 'ਤੇ ਸਰਵੇ ਕੀਤਾ, ਇਟ ਸਰਵੇਡ 1001 ਪੀਪਲ ਏਜਡ 18 ਔਰ ਓਲਡਰ ਅਕਰੋਸ ਦਾ ਨੇਸ਼ਨ ਐਂਡ ਫਾਊਂਡ 22% ਵਿਲ ਨੀਡ ਟੂ ਰਿਲਾਈ ਔਨ ਚੈਰਿਟੀਜ਼ ਟੂ ਮੀਟ ਅਸੈਂਸ਼ੀਅਲ ਫੂਡ ਕਲੋਦਿੰਗ ਔਰ ਸ਼ੈਲਟਰ ਨੀਡਸ ਓਵਰ ਦਾ ਕਮਿੰਗ ਵਿੰਟਰ। ਆਉਣ ਵਾਲੀ ਜਿਹੜੀ ਸਰਦੀ ਹੋਊਗੀ, ਇਹਦੇ 'ਚ 22% ਲੋਕਾਂ ਨੇ ਕਿਹਾ ਵੀ ਸਾਥੋਂ ਨਹੀਂ ਆਪਦਾ ਗੁਜ਼ਾਰਾ ਝੱਲਿਆ ਜਾਣਾ ਗਾ, ਖਾਣੇ ਲਈ, ਕਲੋਥਿੰਗ ਲਈ, ਸ਼ੈਲਟਰ ਲਈ, ਯਾਨੀ ਤਿੰਨ ਹੀ ਮੇਨ ਚੀਜ਼ਾਂ ਨੇ ਦੇਖੋ। ਖਾਣਾ ਕੱਪੜੇ ਤੇ ਰਹਿਣ ਲਈ ਕਹਿੰਦੇ ਵੀ ਸਾਥੋਂ ਗੁਜ਼ਾਰਾ ਨਹੀਂ ਹੋਣਾ ਗਾ ਭਾਈ, ਸਾਡੇ ਹੱਥ ਚੱਕੇ ਆ। ਇਹ ਗੱਲ ਮੈਂ ਤੁਹਾਨੂੰ ਕਹਿਣ ਦੀ ਕੋਸ਼ਿਸ਼ ਕਰ ਰਿਹਾ ਸੀ। ਪਰਚੇਜ਼ਿੰਗ ਪਾਵਰ ਲੋਕਾਂ ਦੀ ਘੱਟ ਗਈ ਆ, ਪੈਸਾ ਜਿਹੜਾ ਪੈਸੇ ਦਾ ਆਉਂਦਾ ਕੁਛ ਨਹੀਂ। ਉਧਰੋਂ ਬਾਰ ਲੱਗੀ ਹੋਈ ਆ ਵੀ ਮਿਨੀਮਮ ਵੇਜਸ ਮਿਨੀਮਮ, ਉਸ ਤੋਂ ਉੱਤੇ ਵੱਧ ਪੈਸਾ ਨਹੀਂ ਦੇਣਾ ਕਿਸੇ ਨੂੰ। ਅਕਸਰ ਰਿਸੈਸ਼ਨ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਬਈ, ਪਹਿਲਾਂ ਤਾਂ ਸਮਾਨ ਬਣੀ ਜਾਂਦਾ, ਲੋਕ ਖਰੀਦੀ ਜਾਂਦੇ ਆ। ਉਸ ਤੋਂ ਬਾਅਦ ਕੰਪਨੀਜ਼ ਕੀ ਕਰਦੀਆਂ, ਕੰਪਨੀਆਂ ਨੂੰ ਐਰੋਗੈਂਸ ਹੋ ਜਾਂਦੀ, ਹੰਕਾਰ ਆ ਜਾਂਦਾ ਵੀ ਅਸੀਂ ਤਾਂ ਜੀ ਮਹਿੰਗਾ ਕਰ ਦੇਣਾ, ਆਹ ਕਰ ਦੇਣਾ। ਪਰ ਉਹ ਭੁੱਲ ਜਾਂਦੀਆਂ ਵੀ ਜਿਨ੍ਹਾਂ ਨੂੰ ਤੁਸੀਂ ਵੇਚਣਾ ਉਹਨਾਂ ਕੋਲ ਤਾਂ ਖਰੀਦਣ ਦੀ ਤਾਕਤ ਹੀ ਨਹੀਂ ਰਹੀ। ਉਹ ਮਿਡਲ ਕਲਾਸ ਦੇਖਾ ਦੇਖੀ ਲਈ ਜਾਂਦੇ ਆ, ਕਰਜ਼ਾ ਚੱਕੀ ਜਾਂਦੇ ਲਈ ਜਾਂਦੇ, ਵੀਜ਼ਾ ਕਾਰਡ ਘਸਾਈ ਜਾਂਦੇ ਲਈ ਜਾਂਦੇ ਸਮਾਨ। ਇੱਕ ਸਟੇਜ ਆ ਜਾਂਦੀ ਹੈ ਜਦੋਂ ਸਟੋਰ ਨੱਕੋ ਨੱਕ ਭਰੇ ਰਹਿੰਦੇ ਆ, ਪਰ ਖਰੀਦਣ ਵਾਲਾ ਲਲਚਾਈਆਂ ਨਜ਼ਰਾਂ ਨਾਲ ਦੇਖਦਾ ਵੀ ਮੈਂ ਆਹ ਵੀ ਖਰੀਦਣਾ, ਆਹ ਵੀ ਖਰੀਦਣਾ। ਜਦੋਂ ਜੇਬ 'ਚ ਹੱਥ ਮਾਰ ਕੇ ਵੇਖਦਾ ਕੈਸ਼ ਹੈ ਨਹੀਂ, ਵੀਜ਼ਾ ਕਾਰਡ ਦੀ ਲਿਮਿਟ ਮੁੱਕੀ ਹੋਈ ਆ, ਪਿਛਲੇ ਮਹੀਨੇ ਦਾ ਬਿੱਲ ਨਹੀਂ ਤਾਰਿਆ ਹੋਇਆ, ਉਹ ਫਿਰ ਚੀਜ਼ਾਂ ਵਿਕਣਗੀਆਂ ਕਿਵੇਂ? ਇਹ ਹੁੰਦਾ ਰਿਸੈਸ਼ਨ ਉਦੋਂ, ਫਿਰ ਜਦੋਂ ਚੀਜ਼ਾਂ ਵਿਕਦੀਆਂ ਨਹੀਂ, ਫੈਕਟਰੀਆਂ ਬੰਦ, ਜਿਨ੍ਹਾਂ ਨੂੰ ਮਾੜਿਆਂ ਮੋਟਿਆਂ ਨੂੰ ਰੁਜ਼ਗਾਰ ਮਿਲਿਆ ਹੁੰਦਾ ਉਹਨਾਂ ਦਾ ਰੁਜ਼ਗਾਰ ਵੀ ਜਾਂਦਾ। ਫਿਰ ਕੀ ਕਰਦੀਆਂ ਸਰਕਾਰਾਂ ਰਿਸੈਸ਼ਨ ਦੇ ਵਿੱਚ, ਉਹੀ ਸਰਕਾਰਾਂ ਜਿਹੜੀਆਂ ਕਹਿੰਦੀਆਂ ਹੁੰਦੀਆਂ ਮਿਨੀਮਮ ਵੇਜ $15 ਤੋਂ ਨਹੀਂ ਵੱਧ ਸਕਦੀ, ਉਹ ਆਮ ਲੋਕਾਂ ਦੇ ਤਾਂ ਕੱਟ ਲਾਉਂਦੀਆਂ। ਫਿਰ ਇਹ ਤਕੜੇ ਲੋਕਾਂ ਲਈ, ਵੱਡੀਆਂ ਕੰਪਨੀਆਂ ਲਈ ਜਦੋਂ ਇਹ ਘਾਟੇ 'ਚ ਜਾਣ ਲੱਗਦੀਆਂ ਨੇ ਨਾ, ਬੇਲ ਆਊਟ ਪੈਕੇਜਸ ਦਿੰਦੀਆਂ ਟੈਕਸ ਪੇਅਰ ਦੀ ਮਨੀ ਦੇ ਵਿੱਚੋਂ, ਫਿਰ ਉਹ ਜਿਵੇਂ ਕਹਿੰਦੇ ਆ ਨਾ ਖੁੱਲ ਜਾ ਸਿਮ ਸਿਮ, ਫਿਰ ਸਰਕਾਰ ਆਪਣੇ ਦਰਵਾਜ਼ੇ ਖਜ਼ਾਨੇ ਦੇ ਖੋਲ੍ਹ ਦਿੰਦੀ ਆ ਵੱਡੇ ਵੱਡੇ ਜਿਹੜੇ ਮਗਰਮੱਛ ਨੇ ਉਹਨਾਂ ਲਈ, ਜਿਹੜੀ ਤੁਸੀਂ ਸਾਲਾਂ ਦੇ ਵਿੱਚ ਕਮਾਈ ਕੀਤੀ ਹੁੰਦੀ ਆ। ਯੂਰਪ ਦੇ ਵਿੱਚ ਹੋਰ ਵੱਡੇ ਵੱਡੇ ਤਕੜੇ ਜਿਹੜੇ ਯੂਰਪ ਦੇ ਵੱਡੇ ਵੱਡੇ ਕੰਟਰੀਜ਼ ਨੇ, ਜਾਂ ਈਵਨ ਇਹਨਾਂ ਦੇਸ਼ਾਂ ਦੇ ਵਿੱਚ ਵੀ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੇਖੋਗੇ, ਜਿਹੜੇ ਪੈਨਸ਼ਨ ਫੰਡਸ ਤੁਸੀਂ ਸਾਰੀ ਉਮਰ ਮਿਹਨਤ ਕਰਕੇ ਇਕੱਠੇ ਕੀਤੇ ਨੇ, ਸਾਰਿਆਂ ਦੀਆਂ ਵੈਲਿਊਸ ਨੇ ਜਿਹੜੀਆਂ ਘਟਦੀਆਂ ਜਾਣੀਆਂ। ਮੈਂ ਕੋਈ ਡਰਾਉਣਾ ਨਹੀਂ ਚਾਹੁੰਦਾ ਦੋਸਤੋ, ਪੜ੍ਹਿਆ ਕਰੋ, ਪੜ੍ਹਨਾ ਜ਼ਰੂਰੀ ਆ। ਆਪਣੀ ਜ਼ਿੰਦਗੀ ਦੀ ਤਬਦੀਲੀ ਦੇ ਵਿੱਚ ਦੇ ਲਈ ਤੁਹਾਨੂੰ ਨਵੀਆਂ ਤੋਂ ਨਵੀਂ ਜਿਹੜੀ ਜਾਣਕਾਰੀ ਉਹ ਹਾਸਲ ਕਰਨਾ ਜ਼ਰੂਰੀ ਹੈ ਵੀ ਆਉਣ ਵਾਲੇ ਸਮੇਂ 'ਚ ਕੀ ਹੋ ਰਿਹਾ। ਜੇ ਤੁਸੀਂ ਨੋਰਮਲ ਚਾਲ ਚੱਲਦੇ ਰਹੋਗੇ, ਵੇਲੇ ਗਏ ਜਦੋਂ ਕਹਿੰਦੇ ਸੀ ਬੰਦਾ ਕੱਛੂ ਕੁੰਮੇ ਦੀ ਚਾਲ ਚੱਲਿਆ ਜਾਵੇ, ਸਫਲ ਹੋ ਜਾਂਦਾ, ਕੋਈ ਨਹੀਂ ਸਫਲ ਹੁੰਦਾ ਜੀ, ਬਹੁਤ ਪਿੱਛੇ ਰਹਿ ਜਾਂਦਾ। ਬੰਦੇ ਨੂੰ ਮੌਜੂਦਾ ਜ਼ਿੰਦਗੀ 'ਚ ਜਿਉਣ ਦੇ ਲਈ ਭੱਜਣਾ ਪੈਂਦਾ। ਆ ਤੁਸੀਂ ਨਹੀਂ ਭੱਜਦੇ ਟਰੱਕਾਂ 'ਤੇ, ਚੱਲਦੇ ਹੋ ਨਾ 100 ਕਿਲੋਮੀਟਰ 105 ਕਿਲੋਮੀਟਰ ਦੀ ਸਪੀਡ 'ਤੇ, ਰਸ਼ ਲੋਡ ਚੱਕਦੇ ਹੋ ਰਾਤ ਨੂੰ, ਕਿਹੜੀ ਕੱਛੂ ਕੁੰਮੇ ਵਾਲੀ ਚਾਲ ਆ? ਉਹ ਤਾਂ ਮੈਂ ਫਾਲਤੂ ਦੀਆਂ ਕਿਤਾਬਾਂ ਦੀਆਂ ਗੱਲਾਂ ਨੇ। ਜ਼ਿੰਦਗੀ ਜਿਉਣ ਲਈ ਮਤਲਬ ਤੁਹਾਨੂੰ ਚੱਲਣਾ ਪੈਂਦਾ, ਤੁਰਨਾ ਪੈਂਦਾ, ਮਿਹਨਤ ਕਰਨੀ ਪੈਂਦੀ ਆ, ਤੇਜ਼ ਤੁਰਨਾ ਪੈਂਦਾ, ਰਫ਼ਤਾਰ ਤੇਜ਼ ਕਰਨੀ ਪੈਂਦੀ ਆ, ਕੰਪੀਟੀਸ਼ਨ ਦਾ ਜ਼ਮਾਨਾ। ਨਹੀਂ ਤਾਂ ਨਾ ਤਾਂ ਆਪਦਾ ਢਿੱਡਾ ਜਿਹੜਾ ਉਹ ਭਰਦਾ, ਅਤੇ ਨਾ ਪਰਿਵਾਰ ਦਾ ਭਰਦਾ, ਨਾ ਮੌਰਗੇਜਾਂ ਚੱਲਦੀਆਂ। ਇਸ ਕਰਕੇ ਸਾਲ ਦੇ ਅਖੀਰ ਦੇ ਵਿੱਚ ਨਵੇਂ ਸਕਿੱਲਸ ਲੈਣ ਬਾਰੇ ਸੋਚਣਾ, ਆਪਣੀ ਜ਼ਿੰਦਗੀ ਨੂੰ ਅੱਗੇ ਵਧਾਉਣ ਬਾਰੇ ਸੋਚਣਾ, ਆਪਣੇ ਪਰਿਵਾਰ ਬਾਰੇ ਸੋਚਣਾ, ਆਲੇ ਦੁਆਲੇ ਸਮਾਜ ਬਾਰੇ ਸੋਚਣਾ, ਚੰਗੀਆਂ ਗੱਲਾਂ ਪੋਜ਼ਿਟਿਵ ਗੱਲਾਂ ਬਾਰੇ ਸੋਚਣਾ, ਇਹ ਸਮਾਂ ਹੁੰਦਾ ਸਾਡੇ ਕੋਲ ਸੋਚਣ ਦਾ। ਸੋਚ ਲਿਆ ਕਰੀਏ ਚੰਗੀ ਗੱਲ। ਲਓ ਜੀ, ਛੋਟੀ ਜਿਹੀ ਬ੍ਰੇਕ ਹੋਰ ਲੈ ਲਈਏ ਆਪਾਂ।
ਦੋਸਤੋ, ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਹਫ਼ਤੇ, ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ, ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰ ਮੋਡਲ ਡਰਾਈਵ ਬ੍ਰੈਂਪਟਨ ਦੇ ਵਿੱਚ CN ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045 9057990045 ਟੌਪ ਚੁਆਇਸ ਇਲੈਕਟ੍ਰੋਨਿਕ।
ਜੀ, ਰੀਅਲ ਅਸਟੇਟ ਡੀਲ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰੋਪਰਟੀ ਦੇ ਭਾਗ ਜਗਾਵੇ। ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ, ਮੋਟਲ, ਲੈਂਡ, ਪਲਾਜ਼ਾ, ਗੈਸ ਸਟੇਸ਼ਨ, ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੇਲ ਮੁੰਡੀ।
ਕਾਲ ਕਰੋ 416-213-1313 416-213-1313
7895-2206 ਮਿਸੀਸਾਗਾ, ਡੇਲ ਮੁੰਡੀ ਰੀਅਲ ਸਟੇਟ ਐਕਸਪਰਟ।
ਇਨ੍ਹਾਂ ਹੋਲੀਡੇਜ਼ ਨੂੰ ਹੁਣ ਹੋਰ ਹੈਪੀ, ਵਾਰਮ ਐਂਡ ਡਿਲੀਸ਼ੀਅਸ ਬਣਾਓ। ਪੀਜ਼ਾ ਡੀਪੂ ਤੇ ਪੀਜ਼ਾਸ ਨਾਲ ਟੇਸਟੀ ਬਣਾਓ। ਸੋ ਜਦੋਂ ਵੀ ਹੁਣ ਤੁਸੀਂ ਪੀਜ਼ਾ ਖਾਣਾ ਤਾਂ ਪੀਜ਼ਾ ਬਸ ਪੀਜ਼ਾ ਡੀਪੂ ਤੋਂ ਹੀ ਲਿਆਉਣਾ, ਕਿਉਂਕਿ ਟੇਸਟ, ਟੌਪਿੰਗਸ ਤੇ ਸਵਾਦਲਾ ਪੀਜ਼ਾ ਸਿਰਫ ਪੀਜ਼ਾ ਡੀਪੂ ਤੋਂ ਹੀ ਮਿਲੂ। ਆਲਸੋ ਟ੍ਰਾਈ ਆਵਰ 50 ਫਲੇਵਰਸ ਆਫ ਚਿਕਨ ਵਿੰਗਸ ਐਂਡ ਲੋਡਡ ਬਟਰ ਚਿਕਨ ਔਰ ਸ਼ਾਹੀ ਪਨੀਰ ਫ੍ਰਾਈਜ਼, ਸਰਵਿੰਗ ਯੋਰ ਫੇਵਰਿਟ ਹਾਟ ਐਂਡ ਯਮੀ ਪੀਜ਼ਾਸ ਵਿਦ ਓਵਰ 40 ਲੋਕੇਸ਼ਨਸ। ਆਰਡਰ ਆਨਲਾਈਨ ਐਟ pizzadeepu.ca। ਫੋਰ ਫ੍ਰੈਂਚਾਈਜ਼ ਇਨਕੁਆਰੀਜ਼ ਕਾਲ ਐਟ 905-458-9711। ਪੀਜ਼ਾ ਡੀਪੂ ਵਿਸ਼ਿੰਗ ਯੂ ਆਲ ਹੈਪੀ ਹੋਲੀਡੇਜ਼ ਐਂਡ ਹੈਪੀ ਨਿਊ ਈਅਰ।
ओ बल्ले बल्ले भाई, ए ता कमाल करती, एडी वड्डी शॉप बना ली।
घर, दफ्तर, कमर्शियल प्लाजा या टाउन हाउस दी वधिया कंस्ट्रक्शन वाजिब रेटा ते करवाउन लई याद रखो एक ही नाम, सर्वलो कंस्ट्रक्शन।
हर तरह दी कंस्ट्रक्शन दे वधिया काम लई आज ही कॉल करो सर्वलो कंस्ट्रक्शन 410-841-0478 4168-410-4478। सर्वलो कंस्ट्रक्शन।
ਮਿੱਤਰਾਂ ਦੇ ਜੰਕਸ਼ਨ ਤੇ,
ਉਹ ਕਿਹੜੇ ਜੰਕਸ਼ਨ ਤੇ?
ਉਹ ਟਿੱਕਾ ਜੰਕਸ਼ਨ ਤੇ।
ਰਾਤ ਲੱਗੀਆਂ ਮਹਿਫਲਾਂ ਨਾਰੇ,
ਮਹਿਫਲਾਂ ਤਾਂ ਰੋਜ਼ ਹੀ ਲੱਗਦੀਆਂ ਨੇ ਟਿੱਕਾ ਜੰਕਸ਼ਨ ਤੇ।
ਰੈਸਟੋਰੈਂਟ 'ਚ ਪੀਟਰ ਬੈਲਟ ਕਢਾਇਆ ਹੋਇਆ ਇਹਨਾਂ ਨੇ, ਤੇ ਬੈਂਕਵੇਟ ਹਾਲ 100 ਲੋਕਾਂ ਦੀ ਗੈਦਰਿੰਗ ਲਈ ਵੀਆਈਪੀ ਲੌਂਜ ਵੀ ਹੈ। ਇੰਨਾ ਹੀ ਨਹੀਂ, ਮੰਡੇ ਤੋਂ ਥਰਸਡੇ ਤੱਕ ਟਿਕਟ ਤੇ 20% ਆਫ ਮਿਲੇਗਾ।
ਟਿੱਕਾ ਜੰਕਸ਼ਨ, ਕਾਲ 647-429-4040 ਚਾਲੀ।
ਔਰਾ ਕਿਚਨਸ ਵਾਲੇ ਬਹੁਤ ਸੋਹਣੀਆਂ ਕਿਚਨਸ ਬਣਾਉਂਦੇ ਨੇ ਦੋਸਤੋ। 905-673-2872 ਔਰਾ ਕਿਚਨਸ ਦਾ ਨੰਬਰ ਆ। 9056732872 ਘਰੇ ਨਵੀਂ ਕਿਚਨ ਲਾਉਣੀ ਆ, ਇੱਕ ਵਾਰੀ ਕਾਲ ਕਰੋ ਜ਼ਰੂਰ। ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ, ਆਫਿਸ ਦੇ ਵਿੱਚ ਜਾ ਕੇ ਆਓ, ਇਹਨਾਂ ਦਾ ਕੀਤਾ ਹੋਇਆ ਕੰਮ ਦੇਖੋ, ਤੁਸੀਂ ਨਿਰਾਸ਼ ਨਹੀਂ ਹੋਵੋਗੇ ਜੀ। ਬਹੁਤ ਸੋਹਣੀਆਂ ਕਿਚਨਸ, ਹਾਈ ਐਂਡ ਕਿਚਨ ਬਣਾਉਣ ਦੇ ਸਪੈਸ਼ਲਿਸਟ ਨੇ। 9056732872 ਔਰਾ ਕਿਚਨਸ ਦਾ ਨੰਬਰ ਆ। ਪ੍ਰਦੀਪ ਗੋਇਲ ਦਾ ਨਾਂ ਯਾਦ ਰੱਖਣਾ ਜੀ। ਤੁਸੀਂ ਆਟੋ ਇੰਸ਼ੋਰੈਂਸ ਕਰਾਉਣੀ ਹੈ, ਨਵੇਂ ਆਏ ਹੋ, ਕਾਰ ਦੀ ਇੰਸ਼ੋਰੈਂਸ ਕਰਾਉਣੀ ਹੈ, ਬਹੁਤ ਮਹਿੰਗੀ ਪੈਂਦੀ ਹੈ, ਪਰ ਇਹ ਕਈ ਕੰਪਨੀ ਨਾਲ ਡੀਲ ਕਰਦੇ ਨੇ, ਸ਼ੋਪ ਰਾਊਂਡ ਕਰਕੇ ਤੁਹਾਨੂੰ ਸਸਤੀ ਇੰਸ਼ੋਰੈਂਸ ਲੱਭ ਕੇ ਦੇਣਗੇ। ਪ੍ਰਦੀਪ ਗੋਇਲ 6472785003 ਇਹਨਾਂ ਦਾ ਨੰਬਰ, 647-278-5003। ਮਿੰਟ ਰਹਿ ਗਿਆ ਜੀ ਆਪਣੇ ਕੋਲ ਡੇਢ ਕੁ, ਅਤੇ ਮੈਂ ਆਪਣਾ ਵੀ ਸੁਨੇਹਾ ਤੁਹਾਨੂੰ ਦੇ ਜਾਂ ਦੋਸਤੋ। ਕਾਫੀ ਸਾਰੀਆਂ ਪ੍ਰੋਪਰਟੀਜ਼ ਮਾਰਕੀਟ ਦੇ ਵਿੱਚ ਨੇ ਜੀ। ਜੇ ਤੁਸੀਂ ਅਪਗ੍ਰੇਡ ਕਰਨਾ ਘਰ, ਛੋਟਾ ਘਰ ਆ, ਵੱਡਾ ਘਰ ਲੈਣਾ ਚਾਹੁੰਦੇ ਹੋ, ਫਿਰ ਵੀ ਤੁਸੀਂ ਕਾਲ ਕਰ ਲਿਓ। ਕਈ ਡੈਸਪਰੇਟ ਸੈਲਰਸ ਨੇ, ਘਰ ਘੁਰ ਬੁੱਕ ਕਰਾਏ ਸੀ ਅਤੇ ਹੁਣ ਕਲੋਜ਼ ਨਹੀਂ ਹੁੰਦੇ, ਉਹ ਪ੍ਰੋਪਰਟੀ ਸਸਤੀਆਂ ਮਿਲ ਸਕਦੀਆਂ। ਦੇਖੋ ਜਿਨ੍ਹਾਂ ਨੂੰ ਲੋੜ ਆ, ਮੈਂ ਉਹਨਾਂ ਲਈ ਗੱਲ ਕਰ ਰਿਹਾ। ਜਿਨ੍ਹਾਂ ਕੋਲ ਘਰ ਆਲਰੇਡੀ ਹੈਗੇ ਨੇ, ਬਹੁਤ ਵਧੀਆ ਗੱਲ ਆ, ਖੁਸ਼ ਰਹੋ ਜੀ ਆਪਣੇ ਘਰ ਦੇ ਵਿੱਚ, ਸਵੇਰੇ ਉੱਠ ਕੇ ਚਾਹ ਪੀਓ, ਖਾਓ ਪੀਓ, ਮੌਜਾਂ ਕਰੋ, ਤਸੱਲੀ ਨਾਲ ਜ਼ਿੰਦਗੀ ਜਿਉਂ। ਪਰ ਮੈਂ ਉਹਨਾਂ ਬਾਰੇ ਗੱਲ ਕਰ ਰਿਹਾ ਜਿਹਨਾਂ ਨੂੰ ਸੱਚੀ ਮੁੱਚੀ ਪ੍ਰੋਪਰਟੀ ਦੀ ਲੋੜ ਹੈ। ਐਡਵਰਟਾਈਜ਼ਮੈਂਟ ਦਾ ਮਤਲਬ ਹੁੰਦਾ ਵੀ ਜਿਹਨੂੰ ਲੋੜ ਹੈਗੀ ਉਹ ਕਾਲ ਕਰ ਲਏ, ਅੱਡੀਆਂ ਚੱਕ ਕੇ ਫਾਹਾ ਨਾ ਲਓ ਬਿਲਕੁਲ ਵੀ। ਪਰ ਫਿਰ ਵੀ ਜੇ ਤੁਸੀਂ ਇਨਵੈਸਟ ਕਰਨਾ ਚਾਹੁੰਦੇ ਹੋ ਅਤੇ ਪੈਸੇ ਤੋਂ ਪੈਸਾ ਬਣਾਉਣਾ ਚਾਹੁੰਦੇ ਰੀਅਲ ਸਟੇਟ ਦੇ ਵਿੱਚ, ਇਹ ਪੂਰੇ ਦਾ ਪੂਰਾ ਕੰਮ ਹੁੰਦਾ ਜੀ, ਬੜਾ ਸੋਚ ਸਮਝ ਕੇ ਕਰਨਾ ਪੈਂਦਾ, ਨਹੀਂ ਤਾਂ ਕਈ ਵਾਰੀ ਗਲਤ ਸਿੱਟੇ ਨਿਕਲ ਜਾਂਦੇ, ਜਿਵੇਂ ਬਹੁਤ ਸਾਰੇ ਲੋਕਾਂ ਦੇ ਨਿਕਲੇ ਆ, ਅੱਡੀਆਂ ਚੱਕ ਕੇ ਜਿਨ੍ਹਾਂ ਨੇ ਫਾਹਾ ਲਿਆ ਮੂਧੇ ਮੂੰਹ ਡਿੱਗੇ ਨੇ ਹੁਣ। ਇਸ ਕਰਕੇ ਜਿਹਨੇ ਇਨਵੈਸਟਮੈਂਟ ਕਰਨੀ ਆ ਸੋਚ ਸਮਝ ਕੇ, ਜਾਂ ਜਿਹਨੇ ਆਪਣੀ ਨੀਡ ਦੇ ਲਈ ਪ੍ਰੋਪਰਟੀ ਲੈਣੀ ਆ, ਕਾਫੀ ਸਾਰੀਆਂ ਪ੍ਰੋਪਰਟੀਜ਼ ਅਵੇਲੇਬਲ ਨੇ, ਤੁਹਾਨੂੰ ਫਾਇਦਾ ਹੋ ਸਕਦਾ ਇਨ ਦਾ ਲੌਂਗ ਰਨ। ਰੀਅਲ ਸਟੇਟ ਦੇ ਵਿੱਚ ਫਾਇਦਾ ਹੀ ਹੁੰਦਾ ਜੀ, ਪਰ ਕੌਸ਼ੀਅਸ ਰਹਿਣਾ ਚਾਹੀਦਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ। ਜੇ ਤੁਸੀਂ 15% ਗਰੰਟੀਡ ਰਿਟਰਨ ਲੈਣੀ ਆ ਲੈਂਡ ਇਨਵੈਸਟਮੈਂਟ ਦੇ ਵਿੱਚ, ਫਿਰ ਵੀ ਤੁਸੀਂ ਮੈਨੂੰ ਕਾਲ ਕਰ ਲਿਓ। ਪੈਸੇ ਦੀ ਸੇਫਟੀ ਅਤੇ ਸਕਿਉਰਿਟੀ ਦੀ 100% ਗਰੰਟੀ ਤੁਹਾਡੇ ਵਕੀਲ ਦੇ ਰਾਹੀਂ ਪੈਸਾ ਲੱਗਦਾ। ਨੰਬਰ ਮੇਰਾ 647-300-8436 ਹੈ, 6473-008436, ਜਾਂ ਰਾਣਾ ਜੀ ਨੂੰ ਕਾਲ ਕਰ ਲਿਓ 905-915-8484। ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਕੱਲ੍ਹ ਨੂੰ ਫਿਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ। ਮਿਹਰਬਾਨੀ।
The views expressed on the preceding program may not necessarily be those of the owner or management of WTOR radio station.
ਘਰ ਜਿੰਨਾ ਵੀ ਸੋਹਣਾ ਹੋਵੇ, ਥੋੜੀ ਬਿਨਾ ਨਹੀਂ ਜਚਦਾ, ਥੋੜੀ ਦੇ ਫਰਨੀਚਰ ਨਾਲ ਕੋਣਾ ਕੋਣਾ ਸਜਦਾ।
ਸੋਡੀ ਫਰਨੀਚਰ ਦੀ ਮੈਨੇਜਮੈਂਟ ਵੱਲੋਂ ਤੈਅ ਦਿਲ ਤੋਂ ਧੰਨਵਾਦ ਕੀਤਾ ਜਾਂਦਾ ਹੈ ਆਪਣੇ ਕਸਟਮਰਸ ਦਾ, ਜਿਨ੍ਹਾਂ ਨੇ ਬਾਕਸਿੰਗ ਡੇ ਸੇਲ ਤੇ ਫਰਨੀਚਰ ਖਰੀਦ ਕੇ ਵਧੀਆ ਡੀਲਸ ਦਾ ਫਾਇਦਾ ਉਠਾਇਆ। ਜੇ ਕਿਸੇ ਕਾਰਨ ਤੁਸੀਂ ਇਸ ਸੇਲ ਨੂੰ ਮਿਸ ਕਰ ਦਿੱਤਾ ਹੈ ਤਾਂ ਹੁਣ ਪੂਰਾ ਹਫਤਾ ਉਹੀ ਡੀਲਸ ਦੇਣ ਦਾ ਵਾਅਦਾ ਕਰ ਰਹੇ ਨੇ ਸੋਡੀ ਫਰਨੀਚਰ। 3 ਸਾਲ ਲਈ ਨੋ ਵਿਆਜ, 142 ਕੈਨੇਡੀ ਰੋਡ ਸਾਊਥ, ਕਾਲ 9058747171।
नया साल मनाएं डाउनटाउन ब्रैम्पटन में फ्री कॉन्सर्ट के साथ। रेडियो और टीवी होस्ट जोजी डाय की मेजबानी, परफॉर्मेंस बाय डीजे रोशनी, जेन्स पार्टी एंड जूनो अवार्ड विनर्स द बीचेस। काउंटडाउन टू मिडनाइट, जबरदस्त फायरवर्क्स डिस्प्ले। हमारे साथ जश्न मनाएं गार्डन स्क्वायर ब्रैम्पटन में, जो शुरू होगा रात 9 बजे सैटरडे December 31st। मजीद मालूम के लिए विजिट brampton.ca/new।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ, ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
S&S Lawyers को इन्हें सारे सवालों के जवाब ते तुहाडे हक ले लड़न वास्ते लियाकत है। अपने हक जानने ले या सलाह लेने ले आज ही S&S Lawyers नु कॉल करो 416-655-2000।
ट्रक का घूमता पहिया कनाडा की मईशत की तरक्की का जामिन। आपका ट्रक सड़कों पर राज करे और कनाडा की मईशत तरक्की की राह पर गामजन रहे। ट्रक मैनुअल या फिर ऑटोमेटिक, ट्रक की बेहतरीन सर्विस के लिए क्विक ट्रक लियो थ्रू आउट ऑन्टेरियो। नो अपॉइंटमेंट नीडेड, ड्राइव थ्रू फैसिलिटी, वन स्टॉप शॉप। अब तीसरी लोकेशन एग्जिट 579 फ्रॉम हाईवे 401 इन नैपनी। क्विक ट्रक लियो 519-622-0660 quicktruckloop.com।
आतिशबाजी के नए कानून के तहत ब्रैम्पटन में आतिशबाजी के इस्तेमाल, खरीदारी, खारिज होने वाले मादा, डिस्प्ले या फरोख पर